or any celebration.
Indoor and outdoor golf course facilities. Chandni Banquet Hall. For appointment, call today at 905-458-8888. 905-458-8888. Or visit chandnivictoria.ca. Chandni.
ਸੱਤ ਸੱਤਰ ਏਐਮ ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾ ਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ ਡੋਟ ਕਾਮ ਲੋਕਲ ਨੰਬਰ 6478724900
ਪੜ ਪੜ ਆਲਮ ਫਾਜ਼ਿਲ ਹੋਇਓ कदे अपने आप नू पढ़िया ही नहीं जा जा बढ़दा मंदर मसीती कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया जिदे विच बख बख टॉपिका नू बड़े सिंपल तरीके दे नाल ताड़े रूबरू पेश करने की कोशिश करांगा। माइंड एंड बॉडी प्रोग्राम देख रहे लखा ही दर्शकों ते श्रोतियां नूं डॉक्टर नरेंद्र रवि दा प्यार भरिया नमस्कार सलाम अलैकुम सत श्री अकाल एंड वेरी गुड मॉर्निंग। संडे दी हर सवेर 10 बजे तो लैके 11 बजे तक मैं ताडी सेवा दे विच माइंड एंड बॉडी प्रोग्राम लैके हाजिर हुन्ना जिदे विच तकरीबन बहुत सारे वख-वख धर्मां तों स्पिरिचुअल टॉपिक्स नूं डिस्कस कीता जांदा है। ਇਸ ਤੋਂ ਇਲਾਵਾ ਕੁਝ ਐਥੀਕਲ ਰਿਲੀਜੀਅਸ ਪੋਲੀਟੀਕਲ ਸੋਸ਼ਲ ਇਹ ਵੀ ਟੌਪਿਕਸ ਲੈ ਜਾਂਦੇ ਨੇ ਟਾਈਮ ਟੂ ਟਾਈਮ ਅਤੇ ਖਾਸ ਕਰ ਅਸੀਂ ਮੈਡੀਕਲ ਦੇ ਨਾਲ ਵੀ ਜਿਹੜੇ ਟੌਪਿਕ ਨੇ ਉਹ ਡਿਸਕਸ ਕਰਦੇ ਹਾਂ। ਜਦੋਂ ਮੈਂ ਮੈਡੀਕਲ ਟੌਪਿਕਸ ਦੀ ਗੱਲ ਕਰਦਾ ਤਾਂ ਲਾਈਵ ਸਾਡੇ ਨਾਲ ਕੋਈ ਨਾ ਕੋਈ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸ ਜਿਹੜਾ ਡਾਕਟਰ ਹੁੰਦਾ ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਨੇ। ਜੇ ਉਹ ਸਾਨੂੰ ਆਗਿਆ ਦੇਣ ਤਾਂ ਅਸੀਂ ਲਾਈਨਾਂ ਖੋਲ ਦਿੰਦੇ ਹਾਂ, ਕੋਈ ਵੀ ਤੁਸੀਂ ਬਿਮਾਰੀ ਉਹਨਾਂ ਨੂੰ ਪੁੱਛ ਸਕਦੇ ਹੋ ਤੇ ਜੇ ਉਹਨਾਂ ਕੋਲ ਸਮਾਂ ਘੱਟ ਹੁੰਦਾ ਤਾਂ ਕਿਸੇ ਵੀ ਟੌਪਿਕ ਨੂੰ ਲੈ ਕੇ ਅਸੀਂ ਉਹਨਾਂ ਦੇ ਵਿਚਾਰ ਲੈਂਦੇ ਹਾਂ। ਉਹਨਾਂ ਦਾ ਪਰਪਸ ਸਿਰਫ ਇਹ ਹੁੰਦਾ, ਦੋ ਪਰਪਸ ਕਲੀਅਰ, ਕਿਉਂਕਿ ਉਹ ਔਥੈਂਟਿਕ ਹੁੰਦੇ ਨੇ। ਜਦੋਂ ਆਪਾਂ ਕਲੀਨਿਕ 'ਚ ਜਾਂਦੇ ਹਾਂ, ਆਪਣੇ ਫੈਮਿਲੀ ਡਾਕਟਰ ਨੂੰ ਮਿਲਦੇ ਹਾਂ, ਆਪਣੇ ਵਾਕਿੰਗ ਕਲੀਨਿਕ ਜਾਂਦੇ ਹਾਂ, ਤਾਂ ਉਹਨਾਂ ਕੋਲ ਇੰਨਾ ਸਮਾਂ ਨਹੀਂ ਹੁੰਦਾ। ਸੋ ਜਦੋਂ ਉਹ ਸਾਡੇ ਨਾਲ ਗੱਲਬਾਤ ਕਰਦੇ ਨੇ ਤਾਂ ਉਹ ਉਸ ਪਰਟੀਕੁਲਰ ਬਿਮਾਰੀ ਦੇ ਬਾਰੇ ਡਿਟੇਲ ਦੇ ਵਿੱਚ ਦੱਸ ਦਿੰਦੇ ਨੇ, ਸਾਨੂੰ ਯਕੀਨ ਹੋ ਜਾਂਦਾ, ਸਾਨੂੰ ਨੌਲੇਜ ਹੋ ਜਾਂਦੀ ਹੈ। ਦੂਸਰਾ, ਜਦੋਂ ਵੀ ਮੈਂ ਕਿਸੇ ਡਾਕਟਰ ਨੂੰ ਲੈ ਕੇ ਆਉਣਾ ਤਾਂ 100% ਇਮਾਨਦਾਰੀ ਦੇ ਨਾਲ ਉਹਦੇ ਵਿੱਚ ਕੋਈ ਵੀ ਬਿਜ਼ਨਸ ਦੀ ਡਾਇਰੈਕਟ ਜਾਂ ਇਨਡਾਇਰੈਕਟ ਇਨਵੋਲਵਮੈਂਟ ਨਹੀਂ ਹੁੰਦੀ। ਇਹ ਨਹੀਂ ਹੁੰਦਾ ਕਿ ਕੋਈ ਪੇਸ਼ੈਂਟ ਲੈਣੇ ਨੇ ਜਾਂ ਕੁਛ ਲੈਣੇ ਨੇ। ਵਿਦ ਦਾ ਬਲੈਸਿੰਗ ਆਫ ਗੋਡ ਮੋਰ ਦੈਨ ਐਨਫ ਉਹਨਾਂ ਕੋਲ ਪੇਸ਼ੈਂਟ ਨੇ, ਜੇ ਕਹਾਂਗੇ ਤਾਂ ਵੀ ਨਹੀਂ ਲੈਂਦੇ। ਸੋ ਸਿਰਫ 100% ਜਿਹੜਾ ਉਹਦਾ ਭਾਵ ਹੁੰਦਾ ਉਹ ਇਹ ਹੁੰਦਾ ਕਿ ਥੋੜੀ ਮੋਟੀ ਤਿਲ ਫੁੱਲ ਜੇ ਕਿਸੇ ਦਾ ਫਾਇਦਾ ਹੋ ਜੇ ਉਹੀ ਠੀਕ ਹੈ। ਜਿਸ ਤਰ੍ਹਾਂ ਮੈਂ ਪਿਛਲੀ ਵਾਰ ਵੀ ਇੱਕ ਐਗਜ਼ਾਮਪਲ ਦਿੱਤੀ ਸੀਗੀ ਕਿ ਸਮੁੰਦਰ ਦੇ ਕੰਢੇ ਲੋਕ ਸੈਰ ਕਰਨ ਜਾ ਰਹੇ ਸੀਗੇ, ਜ਼ੋਰ ਦੀ ਛਾਲ ਆਈ ਪਾਣੀ ਦੀ, ਹਜ਼ਾਰਾਂ ਮੱਛੀਆਂ ਬਾਹਰ ਬੁੜਕ ਕੇ ਬਾਹਰ ਜਾ ਕੇ ਰੇਤੇ ਤੇ ਡਿੱਗ ਪਈਆਂ ਤੇ ਤੜਫਣ ਲੱਗ ਗਈਆਂ, ਕਿਉਂਕਿ ਉਹਨਾਂ ਨੂੰ ਪਤਾ ਵੀ ਪਾਣੀ ਤੋਂ ਬਿਨਾਂ ਉਹ ਮਰ ਜਾਣਗੀਆਂ। ਉਨ੍ਹਾਂ ਚ ਇੱਕ ਬੰਦਾ ਭੱਜਿਆ, ਚੱਕ ਚੱਕ ਕੇ ਇੱਕ ਮੱਛੀ ਨੂੰ ਚੱਕ ਕੇ ਪਾਣੀ ਸਿਰ ਦੇ, ਦੂਜੀ ਨੂੰ ਸਿਰ ਦੇ, ਤੀਜੇ ਨੂੰ ਸਿਰ ਦੇ। ਉਹਦੇ ਦੋਸਤ ਕਹਿੰਦੇ ਉਹ ਆਹ ਕੀ ਕਰੀ ਜਾਂਦਾ, ਹਜ਼ਾਰਾਂ ਮੱਛੀਆਂ ਬਾਹਰ ਪਈਆਂ, ਤੂੰ ਕਿੰਨੇ ਨੂੰ ਬਚਾਏਗਾ? ਉਹ ਕਹਿੰਦਾ ਮੈਂ ਸਾਰਿਆਂ ਨੂੰ ਨਹੀਂ ਬਚਾ ਸਕਦਾ, ਪਰ ਮੈਂ ਤਾਂ ਕੋਸ਼ਿਸ਼ ਕਰਦਾ ਜਿੰਨਿਆਂ ਨੂੰ ਬਚਾ ਸਕਦਾ, 2-3-4 ਉਹਨੂੰ ਤਾਂ ਬਚਾਵਾਂ। ਸੋ ਸਾਡੀ ਇਹ ਇੱਕ ਨਿਮਾਣੀ ਜੀ ਕੋਸ਼ਿਸ਼ ਹੁੰਦੀ ਹੈ, 100% ਇਮਾਨਦਾਰੀ ਨਾਲ ਕਹਿੰਦੇ ਹਾਂ ਕਿ ਜਦੋਂ ਵੀ ਕੋਈ ਡਾਕਟਰ ਆਉਂਦਾ ਉਹਦੇ ਵਿੱਚ ਸਾਡਾ ਆਪਣਾ ਪਰਸਨਲ ਫਾਇਦਾ ਨਹੀਂ, ਸਗੋਂ ਪਰਸਨਲ ਦਾ ਮਤਲਬ ਮੇਰਾ ਵੀ ਹੋਊਗਾ ਜਦੋਂ ਮੈਨੂੰ ਵੀ ਨੌਲੇਜ ਮਿਲੂਗੀ, ਤੁਹਾਡਾ ਅਤੇ ਹੋਰ ਲੋਕਾਂ ਦਾ ਜਿਹੜੇ ਵਿਚਾਰ ਸੁਣਦੇ ਨੇ ਜਿਹੜੇ ਕੁਐਸਚਨ ਕਰਦੇ ਨੇ ਉਹਨਾਂ ਦਾ ਫਾਇਦਾ ਹੋ ਜਾਂਦਾ ਹੈ। ਮੇਰੇ ਪ੍ਰੋਗਰਾਮ ਦੇ ਵਿੱਚ ਕਦੇ ਵੀ ਕੋਈ ਐਡਵਰਟਾਈਜ਼ਮੈਂਟ ਨਾ ਪੇਡ ਹੁੰਦੀ ਹੈ ਨਾ ਅਨਪੇਡ ਹੁੰਦੀ ਹੈ, ਸਿਰਫ ਉਹਨਾਂ ਲੋਕਾਂ ਦੇ ਬਾਰੇ ਮੈਂ 2-4 ਸ਼ਬਦ ਕਹਿਣਾ ਜਿਨ੍ਹਾਂ ਨੂੰ ਖੁਦ ਪਰਖਿਆ, ਜਿਨ੍ਹਾਂ ਦੇ ਗੁਣ ਚੰਗੇ ਨੇ, ਜਿਹੜੇ ਕਿ ਖਰੀ ਕਸੋਟੀ ਦੇ ਉਤਰਦੇ ਨੇ, ਜਿਹੜੇ ਅੱਜ ਦੇ ਸਮਾਜ ਦੇ ਵਿੱਚ ਲੋਕਾਂ ਦਾ ਫਾਇਦਾ ਕਰਨਾ ਚਾਹੁੰਦੇ, ਉਹ ਮੈਂ 1-2 ਮਿੰਟ ਬਾਰੇ ਵਾਸਤੇ ਜ਼ਰੂਰ ਕਹਿਣਾ ਵਿਦਾਊਟ ਐਨੀ ਮਨੀ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ 2 ਟੌਪਿਕਾਂ ਦੀ ਗੱਲ ਕਰਾਂਗੇ। ਇੱਕ ਸਪਿਰਚੁਅਲ ਟੌਪਿਕ ਹੈ ਕਿ ਦੇਖੋ ਦੁਨੀਆਂ ਦੇ ਵਿੱਚ ਤਕਰੀਬਨ ਹਰ ਬੰਦਾ ਕਹਿੰਦਾ कि मेनू नामदान मिल गया जी, मेनू दीक्षा मिल गई जी, मैं अमृत छकिया होया जी, मैं हर महीने मसिया ते जाना, गीता दा पाठ भी पढ़दा, गुरु ग्रंथ साहब दी पांच बाणियां भी पढ़दा, रोजे भी रखदा, नवाज भी रखदा, मस्जिद भी जाना, मंदिर च भी जाना, हां जी तीर्थ स्थाना ते भी जाने। इन्ना कुछ भगती करने दे बावजूद भी, भजन सेवन करने दे बावजूद भी, सानू किवें पता लगे कि साडे विच कोई चेंजेस भी आईआं ने। चेंजेस दो तरह दियां हुंदियां ने, इक मेंटल ते इक स्पिरिचुअल। मेंटल तो वह साडे सुभा दे विच, जिवें असी साडा मन जिहड़ा हैगा हर समय थिंकिंग फीलिंग विलिंग, उहदियां तीन एक्टिविटीज हुंदियां, जे नहीं होणगियां तो डेड बॉडी, उहदे विच कोई चेंज आई। ते दूजी हैगी साडी जिहड़ी स्पिरिचुअल है, स्पिरिचुअल दे बारे भी कि किस तरह की चेंजेस आउंदियां ने भजन सिमरन करन दे नाल। सो आईआं कि नहीं आईआं इहदे बारे विचार करांगे। दूसरा साडा टॉपिक, एक्चुअल पहला टॉपिक होगा, ਆਪਾਂ ਡਾਕਟਰ ਅੰਕੁਸ਼ ਗੋਇਲ ਨਾਲ ਲਾਈਨ ਮਿਲਾਉਣ ਦੀ ਕੋਸ਼ਿਸ਼ ਕਰਾਂਗੇ, ਤੇ ਜੇ ਉਨ੍ਹਾਂ ਨਾਲ ਲਾਈਨ ਮਿਲ ਗਈ, ਸ਼ਰਤੇ ਹੁੰਦੇ ਕਿਉਂਕਿ ਕਲੀਨਿਕ ਚ ਕੰਮ ਕਰਦੇ, ਜੇ ਲਾਈਨ ਮਿਲ ਗਈ 5-10 ਮਿੰਟ ਲਈ, ਤੁਸੀਂ ਇੱਕ ਅੱਧਾ ਸਵਾਲ ਪੁੱਛਣਾ, ਪੁੱਛ ਵੀ ਸਕਦੇ ਹੋ, ਤੇ 5-7 ਮਿੰਟ ਉਹ ਆਪਣੇ ਨਾਲ ਗੱਲਬਾਤ ਕਰਨਗੇ, ਛੇਤੀ ਆਪਾਂ ਉਨ੍ਹਾਂ ਨਾਲ ਲਾਈਨ ਮਿਲਾ ਲਾਂਗੇ। ਕੁੱਲ ਮਿਲਾ ਕੇ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਤੁਸੀਂ ਕਦੇ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, 2-4-5 ਬੰਦਿਆਂ ਨੂੰ ਬੁਲਾਇਆ ਕਰੋ, ਉਹਦੇ ਵਿੱਚ ਅਰਫਾ ਮੁਜ਼ੱਫਰ ਜੀ ਨੂੰ ਵੀ ਬੁਲਾਓ, ਪਰਖ ਦੇਖੋ ਜੋ ਕੁਛ ਕਹਿ ਰਹੇ ਹਾਂ ਬੜੇ ਮੈਨੂੰ ਵਧੀਆ ਲੱਗੇ, ਤੁਹਾਨੂੰ ਲੱਗਣਗੇ ਕਿ ਨਹੀਂ ਲੱਗਣਗੇ, ਤੁਸੀਂ ਵਾਹ ਪਾ ਲਓਗੇ ਉਹਨੂੰ, ਜਾਂ ਵਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ, ਜਦੋਂ ਤੁਸੀਂ ਉਹਨਾਂ ਨਾਲ ਡੀਲ ਕਰੋਗੇ ਪਤਾ ਲੱਗ ਜੂਗਾ। ਮੈਂ ਤਾਂ ਇਹ ਕਹਿਣਾ ਵੀ ਦਿਓ ਜਾਂ ਕੰਮ ਜਾਂ ਨਾ ਦਿਓ, ਪਰ 2-4-5 ਬੰਦਿਆਂ ਨੂੰ ਬੁਲਾ ਕੇ ਫੇਰ ਡਿਸਾਈਡ ਕਰੋ, ਤਾਂ ਕਿ ਤੁਹਾਡੇ ਲਈ ਕਿਹੜਾ ਵਧੀਆ ਬੰਦਾ ਬਾਅਦ ਚ ਪਛਤਾਉਣਾ ਨਾ ਪਵੇ। ਸੋ ਸਪਿਰਚੁਅਲ ਪ੍ਰੋਗਰੈਸ ਹੋਈ ਹੈ ਕਿ ਨਹੀਂ ਹੋਈ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ, ਤੁਸੀਂ ਵੀ ਪਾਰਟੀਸਪੇਟ ਕਰ ਸਕਦੇ, ਮੋਰ ਦੈਨ ਵੈਲਕਮ। ਆਪਾਂ ਟੌਪਿਕ ਦੇ ਨਾਲ ਰਹਿਣਾ, ਕਿਉਂਕਿ ਮੈਂ ਲਾਈਵ ਪ੍ਰੋਗਰਾਮ ਕਰਦਾ ਤੇ ਉਹਦੇ ਵਿੱਚ ਇਹ ਹੁੰਦਾ ਕਿ ਜਦੋਂ ਕੋਈ ਲਾਈਨ ਇਧਰ ਉਧਰ ਗੱਲ ਹੋ ਜਾਂਦੀ ਹੈ ਫੇਰ ਭੁੱਲ ਜਾਈਦਾ ਵੀ ਕੀ ਹੈ, ਨਾਲੇ ਉਮਰ ਵੀ ਬਥੇਰੀ ਹੋ ਗਈ, ਹੁਣ ਭੁੱਲ ਜਾਈਦਾ ਕਿਹੜੇ ਟੌਪਿਕ ਲੈ ਚੱਲਦਾ ਹੋਵੇ ਕੰਟੀਨਿਊਸਲੀ, 50 ਮਿੰਟ ਬੋਲਣੇ, 45 ਮਿੰਟ ਬੋਲਣੇ, ਇਟਸ ਨਾਟ ਸੋ ਈਜ਼ੀ, ਕਿਉਂਕਿ ਜੇ ਐਡ ਚੱਲਦੀਆਂ ਹੁਣ ਫਿਰ ਵਿੱਚ ਗੈਪ ਮਿਲ ਜਾਂਦਾ। ਸੋ ਪਹਿਲਾਂ ਸੁਣੋ, ਭਜਨ ਸੁਣੋ ਕਿ ਸਪਿਰਚੁਅਲ ਪ੍ਰੋਗਰੈਸ ਦੇ ਉੱਤੇ ਕੀ ਭਜਨ ਬਾਰੇ ਕਿਹਾ ਜਾਂਦਾ, ਉਸ ਤੋਂ ਬਾਅਦ ਅਸੀਂ ਲਾਈਨ ਮਿਲਾਵਾਂਗੇ ਫੌਰਨ, ਜੇ ਡਾਕਟਰ ਅੰਕੁਸ਼ ਗੋਇਲ ਨਾਲ ਲਾਈਨ ਮਿਲ ਗਈ ਉਹਨਾਂ ਨਾਲ ਗੱਲ ਕਰਾਂਗੇ। ਤੁਸੀਂ ਵੀ ਕਿੱਦਾਂ ਕੁਸ਼ਚਨ ਜੇ ਕੋਈ ਪੁੱਛਣਾ ਸਟੂਡੀਓ ਚ ਫੋਨ ਕਰ ਸਕਦੇ ਹੋ 416-620-1778, ਅਦਰਵਾਈਜ਼ ਉਹ 5-7 ਮਿੰਟ ਬੋਲ ਕੇ ਉਸ ਤੋਂ ਬਾਅਦ ਆਪਣਾ ਸਪਿਰਚੁਅਲ ਟੌਪਿਕ ਸ਼ੁਰੂ ਹੋਏਗਾ। ਸੁਣੋ
ਕਰ ਲੋ ਅਨੁਭਵ ਪ੍ਰਭੂ ਪਿਆਰ ਕਾ, ਬਾਹੋਂ ਮੇਂ ਵੋ ਬੁਲਾ ਰਹਾ, ਵੋ ਕਰੁਣਾ ਕਰ ਦਇਆ ਕਾ ਸਾਗਰ, ਸਨੇਹ ਸਭ ਕੋ ਸਮਾ ਰਹਾ,
ਸਾਡੀ ਲਾਈਨ ਡਾਕਟਰ ਅੰਕੁਸ਼ ਗੋਇਲ ਨਾਲ ਮਿਲ ਚੁੱਕੀ ਹੈ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ, ਕਿਉਂਕਿ ਲਾਸਟ ਵੀਕ ਸ਼ੂਗਰ ਦੇ ਉੱਤੇ ਜਿਹਨੂੰ ਡਾਇਬੈਟਿਕ ਕਹਿੰਦੇ ਨੇ ਉਹਦੇ ਉੱਤੇ ਟੌਪਿਕ ਰਹਿ ਗਿਆ ਸੀ, ਕਿਉਂਕਿ ਕਿਸੇ ਭਾਈ ਸਾਹਿਬ ਨੇ ਫੋਨ ਕੀਤਾ ਫਿਰ ਲਾਈਨ ਚੇਂਜ ਹੋ ਗਈ ਸੀ। ਸੋ ਟਾਈਮ ਉਹਨਾਂ ਕੋਲ ਲਿਮਿਟਡ ਹੁੰਦਾ, ਆਪਾਂ ਸ਼ੂਗਰ ਦੇ ਬਾਰੇ ਹੀ ਗੱਲ ਕਰਾਂਗੇ, ਕਿਉਂਕਿ ਸ਼ੂਗਰ ਇੱਕ ਬੜੀ ਜਿਹੜੀ ਹੈ ਨਾਮਰਾਦ ਬਿਮਾਰੀ ਹੈ, ਪਤਾ ਹੀ ਨਹੀਂ ਲੱਗਦਾ ਕਦੋਂ 10-15-20 ਹੋ ਜਾਂਦੀ ਹੈ। ਇੰਡੀਆ ਦੇ ਵਿੱਚ ਤਾਂ ਕੋਈ ਟੈਸਟ ਹੀ ਨਹੀਂ ਕਰਾਉਂਦਾ, ਕੋਈ ਡਾਕਟਰ ਕੋਲ ਨਹੀਂ ਜਾਂਦਾ, ਤੇ ਜਦੋਂ ਪਤਾ ਕਰਨੇ ਆ ਵੀ ਕੀ ਹੋ ਗਿਆ, ਉਹ ਕਹਿੰਦੇ ਜੀ ਬਸ ਸ਼ੂਗਰ ਵੱਧ ਗਈ ਸੀ, ਵੀ ਵੱਧ ਗਈ ਸੀ ਤਾਂ ਪਹਿਲਾਂ ਟੈਸਟ ਕਰਾਉਣਾ ਸੀਗਾ, ਜੇ ਆਪਾਂ ਟੈਸਟ ਕਰਾਵਾਂਗੇ ਜੇ ਪਤਾ ਲੱਗੂਗਾ ਵੱਧ ਰਹੀ ਹੈ ਤਾਂ ਫਿਰ ਡਾਕਟਰ ਕੋਈ ਦਵਾਈ ਦੇਊਗਾ, ਆਪਾਂ ਬੇਫਿਕਰ ਕੋਈ ਚੱਲੀਏ ਨੇ, ਸਾਇਲੈਂਟ ਕਿਲਰ ਇਸੇ ਕਰਕੇ ਕਿਹਾ ਜਾਂਦਾ। ਸੋ ਆਪਾਂ ਡਾਕਟਰ ਅੰਕੁਸ਼ ਤੋਂ ਪੁੱਛਾਂਗੇ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ, ਕੋਈ ਫੋਨ ਮਿਲਾਉਣਾ, 416-620-1778, ਇੱਕ ਜਾਂ ਦੋ ਲਾਈਨਾਂ ਹੀ ਲੈਣੀਆਂ ਨੇ ਕਿਉਂਕਿ ਟਾਈਮ ਉਨਾ ਕੀ ਹੁੰਦਾ। ਸੋ ਲੈਟ ਮੀ ਵੈਲਕਮ ਟੂ ਡਾਕਟਰ ਅੰਕੁਸ਼। ਡਾਕਟਰ ਅੰਕੁਸ਼ ਵੈਲਕਮ ਟੂ ਦਾ ਸ਼ੋ।
ਯਾ ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ।
ਓਕੇ ਡਾਕਟਰ ਸਾਹਿਬ, ਆਪਾਂ ਪਿਛਲੇ ਵੀਕ ਜਿਹੜਾ ਸੀ ਆਪਣਾ ਟੌਪਿਕ ਰਹਿ ਗਿਆ ਸੀ ਸ਼ੂਗਰ ਦੇ ਉੱਪਰ, ਕਿ ਸ਼ੂਗਰ ਦੇ ਵਿੱਚ ਆਪਾਂ ਨੂੰ ਤੁਸੀਂ ਥੋੜਾ ਜਿਹਾ ਫੇਰ ਦੱਸ ਦਿਓ, ਕਿਉਂਕਿ ਸਰੋਤਿਆਂ ਦੀ ਨਵੇਂ ਵੀ ਸਰੋਤੇ ਜੁੜਦੇ ਨੇ, ਸੰਖੇਪ ਦੇ ਵਿੱਚ ਵੀ ਸ਼ੂਗਰ ਕੀ ਹੈ, ਕਿਉਂ ਹੁੰਦੀ ਹੈ, ਕਿਵੇਂ ਇਹ ਤੋਂ ਬਚਣਾ ਚਾਹੀਦਾ, ਕੀ ਇਹਦੇ ਨੁਕਸਾਨ ਹੁੰਦੇ ਨੇ, ਥੋੜਾ ਜਿਹਾ ਦੱਸ ਦਿਓ ਪਲੀਜ਼।
ਹਾਂਜੀ ਜ਼ਰੂਰ। ਸ਼ੂਗਰ ਆਪਾਂ ਆਪਾਂ ਵੈਸੇ ਵੀ ਇਹਦੇ ਬਾਰੇ ਤਾਂ ਗੱਲ ਕਰਦੇ ਹਾਂ ਬਿਕੋਜ਼ ਨੰਬਰ 1 ਜਿਹੜੀ ਸ਼ੂਗਰ ਜਿਹਨੂੰ ਆਪਾਂ ਸ਼ੂਗਰ ਓਦਾਂ ਦੇਸੀ ਤਰੀਕੇ ਚ ਕਹਿੰਦੇ ਹਾਂ, ਵੀ ਆਰ ਟਾਕਿੰਗ ਅਬਾਊਟ ਡਾਇਬੀਟੀਜ਼, ਤੇ ਡਾਇਬੀਟੀਜ਼ ਦਾ ਮਤਲਬ ਜਦੋਂ ਆਪਣੀ ਸ਼ੂਗਰ ਬਲੱਡ ਦੇ ਵਿੱਚ ਵੱਧ ਜਾਂਦੀ ਹੈ, ਤੇ ਉਹ ਤਾਂ ਆਪਾਂ ਉਹਦੇ ਬਾਰੇ ਤਾਂ ਕਿਆ ਕਰਦੇ ਹਾਂ ਜਦੋਂ ਆਪਣੇ ਖੂਨ ਚ ਜ਼ਿਆਦਾ ਸ਼ੂਗਰ ਹੋ ਜਾਂਦੀ ਹੈ ਤੇ ਜ਼ਿਆਦਾ ਟਾਈਮ ਵਾਸਤੇ ਰਹਿੰਦੀ ਹੈ, ਆਪਾਂ ਠੀਕ ਨਹੀਂ ਕਰਦੇ, ਜੇ ਆਪਾਂ ਨੂੰ ਨਹੀਂ ਪਤਾ ਤਾਂ ਆਪਾਂ ਨਹੀਂ ਠੀਕ ਕਰਦੇ, ਜੇ ਆਪਾਂ ਨੂੰ ਪਤਾ ਆਪਾਂ ਤਾਂ ਵੀ ਨਹੀਂ ਠੀਕ ਕਰਦੇ ਦਵਾਈ ਦੇ ਨਾਲ ਜਾਂ ਡਾਇਰੈਕਟ, ਉਹ ਫਿਰ ਜਿਹੜੀ ਸ਼ੂਗਰ ਆ ਉਹ ਜਿਹੜੇ ਆਪਣੇ ਸਮਾਲ ਆਰਟਰੀਜ਼ ਆ ਜਿਹੜੇ ਜਾਂਦੇ ਅੱਖਾਂ ਨੂੰ, ਕਿਡਨੀਜ਼ ਨੂੰ ਤੇ ਨਰਵਸ ਨੂੰ, ਤੇ ਜਿਹੜੇ ਵੱਡੇ ਆਰਟਰੀਜ਼ ਆ ਜਿਹੜੇ ਜਾਂਦੇ ਆਪਣੇ ਹਾਰਟ ਨੂੰ ਤੇ ਬ੍ਰੇਨ ਨੂੰ, ਉਹਦੇ ਵਿੱਚ ਸ਼ੂਗਰ ਜਮ੍ਹਾਂ ਹੋ ਜਾਂਦੀ ਹੈ, ਤੇ ਉਹ ਜਦੋਂ ਜਮ੍ਹਾਂ ਉਹ ਆਰਟਰੀਜ਼, ਆਰਟਰੀਜ਼ ਦਾ ਜਾਬ ਤਾਂ ਵੀ ਉਹ ਆਰਗਨ ਨੂੰ ਲੈ ਕੇ ਜਾਣਾ, ਤੇ ਉਹ ਜੇ ਬਲਾਕ ਹੋ ਗਈ ਫਿਰ ਉਹਨਾਂ ਬਲੱਡ ਨਹੀਂ ਜਾਂਦਾ, ਉਹਨਾਂ ਆਕਸੀਜਨ ਨਹੀਂ ਜਾਂਦਾ, ਉਹਨਾਂ ਚ ਪ੍ਰੋਬਲਮ ਹੋ ਜਾਂਦੀ ਹੈ, ਤੇ ਜਦੋਂ ਬਹੁਤ ਸੀਰੀਅਸ ਪ੍ਰੋਬਲਮ ਆ ਜਿਹੜੇ ਵੱਡੇ ਆਰਟਰੀਜ਼ ਦਾ ਹਾਰਟ ਤੇ ਬ੍ਰੇਨ ਨੂੰ ਜਾਂਦੇ, ਉਹਦੇ ਨਾਲ ਆਪਾਂ ਨੂੰ ਹਾਰਟ ਅਟੈਕ ਐਂਡ ਸਟ੍ਰੋਕ ਹੋ ਸਕਦਾ। ਸੋ ਅਲਟੀਮੇਟਲੀ ਆਪਾਂ ਸ਼ੂਗਰ ਬਾਰੇ ਤਾਂ ਕੇਅਰ ਕਰਦੇ ਹਾਂ ਬਿਕਾਜ਼ ਇਟ ਕੈਨ ਲੀਡ ਟੂ ਇਨਕਰੀਸ ਰਿਸਕ ਆਫ ਡੈਥ ਥਰੂ ਹਾਰਟ ਅਟੈਕ ਐਂਡ ਸਟ੍ਰੋਕ, ਐਂਡ ਆਲਸੋ ਇਨਕਰੀਸ ਰਿਸਕ ਆਫ ਲਾਈਕ ਬਲਾਈਂਡਨੈਸ, ਜੇ ਆਪਾਂ ਆਪਣੇ ਆਈਜ਼ ਨੂੰ ਅਫੈਕਟ ਕਰਦੀ ਹੈ, ਔਰ ਈਵਨ ਲਾਈਕ ਐਮਪੂਟੇਸ਼ਨ, ਲੈਟਸ ਸੇ ਕਿਸੇ ਨੂੰ ਸ਼ੂਗਰ ਹੈਗੀ ਆ ਓਵਰ ਟਾਈਮ, ਕੀ ਪੈਰਾਂ ਬਾਰੇ ਆਪਾਂ ਕਿਉਂ ਕਹਿੰਦੇ ਹਾਂ ਲੋਕਾਂ ਨੂੰ ਸ਼ੂਗਰ ਬਾਰੇ, ਕਈ ਲੋਕਾਂ ਨੂੰ ਇਹ ਨਹੀਂ ਪਤਾ ਪੈਰਾਂ ਬਾਰੇ ਕਿਉਂ, ਲਾਈਕ ਲੋਟ ਆਫ ਪੀਪਲ ਕਮ ਲਾਈਕ ਅੱਛਾ ਮੈਂ ਸੁਣਿਆ ਵੀ ਸ਼ੂਗਰ ਕਰਕੇ ਮੇਰੇ ਪੈਰ ਸਾਫ ਹੋ ਜਾਣਗੇ, ਬਟ ਉਹਦਾ ਮਤਲਬ ਕੀ ਆ, ਉਹਦਾ ਇਹ ਮਤਲਬ ਆ ਵੀ ਜੇ ਤੁਹਾਨੂੰ ਸ਼ੂਗਰ ਦੇ ਨਾਲ ਤੁਹਾਡੇ ਨਰਵ ਡੈਮੇਜ ਹੋ ਗਏ ਪੈਰਾਂ ਦੇ, ਅਗੇਨ ਨੰਬਰ ਸੈਡ ਉਹ ਛੋਟੇ ਆਰਟਰੀਜ਼ ਵੀ ਜਾ ਸਕਦੀ ਹੈ, ਫਿਰ ਕਈਆਂ ਦੇ ਪੈਰ ਸੁੰਨ ਰਹਿਣ ਲੱਗ ਜਾਂਦੇ ਆ ਸ਼ੂਗਰ ਵਾਲਿਆਂ ਦੇ, ਫਿਰ ਜਦੋਂ ਸੁੰਨ ਰਹਿੰਦੇ ਆ ਆਪਣੇ ਬਾਡੀ ਸੈਂਸੇਸ਼ਨ ਤਾਂ ਸਪੈਸ਼ਲੀ ਪੈਰਾਂ ਚ ਸਭ, ਬਿਕਾਜ਼ ਜੇ ਹੁਣ ਮੇਰੇ ਸ਼ੂ ਦੇ ਵਿੱਚ ਕੋਈ ਰੋੜਾ ਆ ਜਾਵੇ ਜਾਂ ਮੇਰੇ ਪੈਰ ਤੇ ਕੋਈ ਕੱਟ ਲੱਗ ਜਾਵੇ, ਮੈਨੂੰ ਤਾਂ ਪੇਨ ਹੋਊਗੀ, ਉਹਦਾ ਫਿਰ ਮੈਂ ਖਿਆਲ ਕਰੂੰਗਾ, ਮੈਂ ਡਿਫਰੈਂਟ ਤਰ੍ਹਾਂ ਦਾ ਵਾਕ ਕਰੂੰਗਾ, ਜੇ ਮੈਂ ਉੱਥੇ ਵੈਸਟ ਨਹੀਂ ਲਾਉਂਗਾ ਮੈਂ ਉਹਨੂੰ ਠੀਕ ਕਰੂੰਗਾ, ਪਰ ਜਿਹੜੇ ਸ਼ੂਗਰ ਵਾਲੇ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ, ਉਹ ਜ਼ਖਮ ਵਧੀ ਜਾਂਦਾ, ਉਹਨਾਂ ਨੂੰ ਤਾਂ ਕੋਈ ਪੇਨ ਹੁੰਦੀ ਨਹੀਂ, ਸੈਂਸੇਸ਼ਨ ਨਹੀਂ ਹੈਗੀ, ਉਹ ਫਿਰ ਇੱਕ ਵਰਸ ਇਨਫੈਕਸ਼ਨ ਹੋ ਜਾਂਦੀ, ਉਹ ਵੱਧ ਜਾਂਦੀ ਹੈ। ਸੋ ਤਾਂ ਅਸੀਂ ਸ਼ੂਗਰ ਵਾਲੇ ਨੂੰ ਕਹਿੰਦੇ ਹਾਂ ਵੀ ਲਾਈਕ ਜਸਟ ਉਹਨਾਂ ਪੈਰ ਨੂੰ ਦੇਖ ਲਿਆ ਕਰੋ, ਕੋਈ ਘੱਟ ਤਾਂ ਨਹੀਂ ਹੈਗਾ, ਸਪੈਸ਼ਲੀ ਜੇ ਉਹਨਾਂ ਦੇ ਪੈਰ ਸੁਣਨਾ, ਬਟ ਇਟ ਗੋਜ਼ ਆਲ ਦਾ ਵੇ ਬੈਕ ਟੂ ਆਪਾਂ ਸ਼ੂਗਰ ਬਾਰੇ ਕੇਅਰ ਕਿਉਂ ਕਰਦੇ, ਬਿਕਾਜ਼ ਇਹ ਪ੍ਰੋਬਲਮ ਆ ਸਕਦੀਆਂ। ਸੋ ਇੱਕ ਤਾਂ ਇਹ ਹੈਗਾ ਵੀ ਆਲ ਡਿਜ਼ੀਜ਼ਸ, ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟ੍ਰੋਲ, ਹਾਰਟ ਅਟੈਕ, ਸਟ੍ਰੋਕ, ਐਨੀ ਪ੍ਰੋਬਲਮ, ਲਿਵਰ ਸਿਰੋਸਿਸ, ਅਸੀਂ ਤਾਂ ਨੰਬਰ 1 ਤੇ ਇਹੀ ਕਹਿੰਦੇ ਹਾਂ ਵੀ ਪ੍ਰੀਵੈਂਸ਼ਨ, ਵੀ ਲਾਈਕ ਹੋਵੇ ਨਾ, ਪ੍ਰੀਵੈਂਟ ਕਰੋ, ਤੇ ਜੇ ਤੁਹਾਨੂੰ ਨਹੀਂ ਹੈਗਾ ਤੇ ਤੁਸੀਂ ਕਿੱਦਾਂ, ਆਪਾਂ ਕਿੱਦਾਂ ਪ੍ਰੀਵੈਂਟ ਕਰ ਸਕਦੇ ਆ, ਤੇ ਤੁਹਾਨੂੰ ਪਤਾ ਹੀ ਆ ਤਰੀਕਾ ਤਾਂ ਇਹੀ ਆ ਵੀ ਪਹਿਲਾਂ ਹੀ ਤੁਸੀਂ ਹਿਸਾਬ ਦੇ ਨਾਲ ਖਾਓ, ਏਦਾਂ ਨਹੀਂ ਵੀ ਕਦੇ ਵੀ ਨਹੀਂ ਸ਼ੂਗਰ ਖਾਣੀ, ਪਰ ਜੇ ਤੁਸੀਂ ਐਵਰੀ ਡੇ ਸ਼ੂਗਰ ਕਾਫੀ ਖਾਂਦੇ ਆ, ਸ਼ੂਗਰ ਐਂਡ ਕਾਰਬੋਹਾਈਡਰੇਟ, ਕਾਰਬੋਹਾਈਡਰੇਟ ਵੀ ਸ਼ੂਗਰ ਆ, ਤੇ ਤੁਸੀਂ ਉਹਨੂੰ ਲਾਈਕ ਥੋੜੇ ਹਿਸਾਬ ਦੇ ਨਾਲ ਖਾਓ, ਜੇ ਤੁਹਾਡਾ ਵੇਟ ਓਵਰ ਆ ਤੁਸੀਂ ਉਹਨੂੰ ਵੀ ਠੀਕ ਕਰੋ, ਅਗੇਨ ਡਾਇਟ ਐਕਸਰਸਾਈਜ਼, ਆਪਾਂ ਲਾਸਟ ਵੀਕ ਡਾਇਟ ਐਕਸਰਸਾਈਜ਼ ਬਾਰੇ ਗੱਲ ਕੀਤੀ ਸੀ, ਵੀ ਸਿੰਪਲ ਫਾਰਮੂਲਾ ਹੈਗਾ ਜਿੰਨਾ ਤੁਸੀਂ ਆਉਂਦੇ ਪਾਉਂਦੇ ਆ ਬਾਡੀ ਚ, ਜੇ ਉਹਨਾਂ ਬਾਹਰ ਨਹੀਂ ਜਾਂਦਾ ਟੂ ਯੂ ਨੋ ਫਿਜ਼ੀਕਲ ਐਕਟੀਵਿਟੀ ਐਂਡ ਐਵਰੀ ਡੇ ਮੂਵਮੈਂਟ, ਫਿਰ ਤੁਹਾਡਾ ਹੌਲੀ ਹੌਲੀ ਭਾਰ ਵਧੂਗਾ, ਇਸ ਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ ਭਾਰ ਘਟਾ ਵੀ ਸਕਦੇ ਹੋ, ਥੋੜਾ ਘੱਟ ਖਾਓ ਤੇ ਮੇ ਬੀ ਐਕਸਰਸਾਈਜ਼ ਵੱਧ ਕਰੋ, ਸ਼ੂਗਰ ਦਾ ਵੀ ਇੱਦਾਂ ਹੀ ਆ, ਆਲ ਥਿੰਗਸ ਸ਼ੂਗਰ ਕੋਲੈਸਟ੍ਰੋਲ ਐਵਰੀਥਿੰਗ ਤੁਸੀਂ ਪਹਿਲਾਂ ਹੀ ਪਰਹੇਜ਼ ਕਰੋ, ਐਂਡ ਦੈਨ ਸਟਿਲ ਤੁਹਾਨੂੰ ਚੈੱਕ ਵੀ ਕਰਾਉਣਾ ਚਾਹੀਦਾ, ਬਿਕਾਜ਼ ਐਜ਼ ਯੂ ਮੈਂਸ਼ਨ ਸਮਟਾਈਮਸ ਸ਼ੂਗਰ ਦੇ ਨਹੀਂ ਸਿੰਪਟਮਸ ਹੁੰਦੇ, ਇਨਫੈਕਟ ਮੋਸਟਲੀ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਦੇ ਨਹੀਂ ਸਿੰਪਟਮ ਹੈਗੇ, ਕਾਫੀ ਲੋਕੀ ਲਾਈਕ ਕਲੀਨਿਕ ਜਾਂਦੇ ਉਹ ਕਹਿੰਦੇ ਆ ਲਾਈਕ ਮੇਰਾ ਇੱਕ ਪੇਸ਼ੈਂਟ ਸੀ ਰੀਸੈਂਟਲੀ, ਉਹਦਾ ਬਲੱਡ, ਹੀ ਇਜ਼ ਯੰਗ ਗਾਈ, ਉਹਦਾ ਬਲੱਡ ਪ੍ਰੈਸ਼ਰ ਸੀ 250 ਓਵਰ 130, ਆਈ ਵਾਜ਼ ਲਾਈਕ ਵੈਰੀ ਵਰੀਡ, ਵੀ ਇਹ ਤਾਂ ਲਾਈਕ ਸਟ੍ਰੋਕ ਐਨੀ ਸੈਕਿੰਡ ਹੋ ਸਕਦਾ, ਉਹ ਕਹਿੰਦੇ ਨਹੀਂ ਨਹੀਂ ਮੈਂ ਠੀਕ ਹੈ, ਤਾਂ ਮੈਨੂੰ 10 ਸਾਲ ਹੋ ਗਏ ਇੱਦਾਂ ਬਲੱਡ ਪ੍ਰੈਸ਼ਰ ਨੂੰ, ਤੇ ਮੈਨੂੰ ਨਹੀਂ ਕੁਛ ਵੀ ਹੁਣ ਮੈਂ ਠੀਕ ਆ। ਸੋ ਲਾਈਕ ਦੈਟ ਰਿਸਕੀ ਮੈਨ, ਲਾਈਕ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਈਵਨ ਜੇ ਤੁਹਾਨੂੰ ਨਹੀਂ ਫੀਲ ਹੁੰਦਾ ਸ਼ੂਗਰ ਹਾਈ, ਬਲੱਡ ਪ੍ਰੈਸ਼ਰ ਹਾਈ, ਕੋਲੈਸਟ੍ਰੋਲ ਹਾਈ, ਜੇ ਤਾਂ ਬਹੁਤ ਹਾਈ ਆ, ਤੁਹਾਨੂੰ ਉਹ ਚੈੱਕ ਕਰਾ ਕੇ ਟ੍ਰੀਟਮੈਂਟ ਵੀ ਕਰਨੀ ਚਾਹੀਦੀ ਆ। ਐਂਡ ਆਈ ਕੈਨ ਟਾਕ ਮੋਰ ਜੇ ਆਪਣੇ ਕੋਲ ਟਾਈਮ ਹੈਗਾ।
ਹਾਂਜੀ ਡਾਕਟਰ,
ਸੋ ਨੰਬਰ ਦੈਨ ਓਕੇ ਯੂ ਹੈਵ ਪ੍ਰੀਵੈਂਸ਼ਨ, ਵੀ ਪਹਿਲਾਂ ਹੀ ਤੁਸੀਂ ਹਿਸਾਬ ਨਾ ਖਾਓ, ਸ਼ੂਗਰ, ਕਾਰਬੋਹਾਈਡਰੇਟ, ਜੇ ਓਵਰ ਟਾਈਮ, ਲੈਟ ਮੀ ਐਕਸਪਲੇਨ ਅਨਦਰ ਇੰਪੋਰਟੈਂਟ ਥਿੰਗ, ਕਈਆਂ ਨੂੰ ਨਹੀਂ ਪਤਾ ਵੀ ਟਾਈਪ 1, ਟਾਈਪ 2 ਡਾਇਬੀਟੀਜ਼ ਦਾ ਮਤਲਬ ਕੀ ਹੈ। ਜਦੋਂ ਮੈਂ ਸ਼ੂਗਰ ਜਾਂ ਕੁਛ ਕਾਰਬੋਹਾਈਡਰੇਟ ਖਾਣਾ, ਰੋਟੀ, ਰਾਈਸ, ਬ੍ਰੈਡ, ਆਲੂ, ਮੈਦਾ, ਇਹਨੂੰ ਸਾਰੇ ਚੀਜ਼ਾਂ ਵੈਸੇ ਤਾਂ ਜੀਵ ਨੂੰ ਨਹੀਂ ਮਿੱਠੀ ਲੱਗਦੀਆਂ, ਪਰ ਜਦੋਂ ਆਪਣੇ ਸਟਮਕ ਨੂੰ ਮਿਠਾਬਲਾਈਜ਼ ਕਰਦਾ, ਇਹ ਦੇ ਬਿਕਮ ਯੂਨਿਟਸ ਆਫ ਸ਼ੂਗਰ, ਸ਼ੂਗਰ ਆਪਣੇ ਸੈਲਸ ਨੂੰ ਚਾਹੀਦਾ, ਤੇ ਫਿਰ ਉਹ ਸ਼ੂਗਰ ਜਾਂਦਾ ਆਪਣੇ ਸੈਲਸ ਦੇ ਵਿੱਚ ਲਾਈਕ ਚਾਬੀ ਦੇ ਨਾਲ, ਲਾਈਕ ਇਨਸੁਲਿਨ, ਇਨਸੁਲਿਨ ਦੇ ਨਾਲ, ਇਨਸੁਲਿਨ ਇੱਕ ਤਰ੍ਹਾਂ ਦੀ ਚਾਬੀ ਆ ਜਿਹਦੇ ਨਾਲ ਸ਼ੂਗਰ ਆਪਣੇ ਖੂਨ ਚੋਂ ਸੈਲਸ ਦੇ ਵਿੱਚ ਜਾਂਦਾ। So I ate sugar, my body ne insulin pe jaya, sugar in the vich chal gayi, everything's fine. Hun over time ki hunda, je apni sugar jyada rehndi hai, hai na? Sorry, okay, good. Je apni sugar jyada rehndi hai, phir like body se insulin pe ji jandi hai, but over time ki hunda is like oh insulin inni kam nahi kardi, ohdi keemat ghat jandi hai, just like apne jidda dollar di keemat ghati hai. And so like sorry about that, I had a distraction. So basically that's called insulin resistance. Body to insulin bana rahi hai, par oh inni kam nahi kar rahi hai insulin. So ki fair ki hunda, eventually body kehndi hai chak koi na main inni insulin nahi bhejda, thodi sugar bahar aa jungi, that's fine. Fir ohi blood sugar thodi holi holi badan lag jandi hai. Te ek concept sare nu pata hona chahiye, because these days people watch TikTok and whatever social media and they're like, I think I have insulin resistance. And like that has no meaning really, because like you might have insulin resistance, but you should get your sugar checked. Jeta todi sugar tika, you probably don't have insulin resistance. But if you're eating a lot of sugar, you should limit that. But the cause of type 2 diabetes is insulin resistance. That means jinna tusi cheti sugar no thalle le asakde ya, dwai na, ja diet na, ja exercise na, unna hi tonu fayda, because jinna time todi sugar jyada rahungi, todi insulin resistance badhi jaungi. ਉਹ ਇੰਸੂਲਿਨ ਘੱਟ ਕੰਮ ਕਰੂੰਗੀ, ਸ਼ੂਗਰ ਹੌਲੀ ਹੌਲੀ ਵਧੀ ਜਾਊਂਗੀ, ਜਿਹੜੀ ਤੁਹਾਡੀ ਅੱਗੇ ਇੱਕ ਦਵਾਈ ਨੇ ਕੰਮ ਕਰ ਜਾਣਾ ਸੀ, ਹੁਣ ਦੋ ਤਿੰਨ ਦਵਾਈਆਂ ਨੇ ਵੀ ਨਹੀਂ ਕੰਮ ਕਰਨਾ, ਹੁਣ ਤੁਹਾਨੂੰ ਇੰਸੂਲਿਨ ਲਾਉਣੀ ਪੈਣੀ ਆ, ਐਂਡ ਦੈਟਸ ਦ ਹੋਲ ਪ੍ਰੋਬਲਮ. ਸੋ ਨੰਬਰ 1, ਚੈੱਕ ਯੂਰ ਸ਼ੂਗਰ, ਗੈਟ ਇਟ ਚੈੱਕ, ਲਾਈਕ ਜਿੱਦਾਂ ਆਪਾਂ ਰੂਟੀਨ ਫਿਜ਼ੀਕਲ ਕਰਾਉਂਦੇ ਹਾਂ ਹਰ ਸਾਲ, ਬਲੱਡ ਟੈਸਟ ਹੋ ਜਾਂਦੇ, ਇੱਥੇ ਤਾਂ ਅੰਟੇਰੀਅਰ 'ਚ ਤੁਹਾਡਾ ਫ੍ਰੀ ਆ, ਯੂ ਹੈਵ ਨੋ ਰੀਜ਼ਨ ਨਾਟ ਟੂ ਡੂ ਇਟ, ਜੇ ਤੁਹਾਡੇ ਕੋਲ ਹੈਲਥ ਕਾਰਡ ਹੈਗਾ. ਜੇ ਤੁਹਾਡੇ ਕੋਲ ਨਹੀਂ ਵੀ ਹੈਗਾ ਤਾਂ ਵੀ ਸਾਲ 'ਚ ਇੱਕ ਵਾਰੀ ਇਕੱਲੀ ਸ਼ੂਗਰ ਕੋਲੈਸਟ੍ਰੋਲ ਚੈੱਕ ਕਰਾ ਲਿਆ ਕਰੋ. ਐਂਡ ਜੇ ਤੁਹਾਡੀ ਸ਼ੂਗਰ ਬੋਰਡਰ ਲਾਈਨ 'ਤੇ ਆ ਰਹੀ ਹੈ, ਤੁਸੀਂ ਸਪੈਸ਼ਲੀ ਜੇ ਬੋਰਡਰ ਲਾਈਨ 'ਤੇ ਆ ਰਹੀ ਹੈ, ਪਹਿਲਾਂ ਹੀ ਤੁਸੀਂ ਯੂ ਨੋ ਈਵਨ ਨੈਚੁਰਲ ਚੀਜ਼ਾਂ ਮੇਥੇ ਐਂਡ ਆਲ ਦੋਜ਼ ਅਦਰ ਥਿੰਗਸ ਤੁਸੀਂ ਕਰ ਸਕਦੇ, ਡਾਇਟ ਐਕਸਰਸਾਈਜ਼. ਜੇ ਤੁਹਾਨੂੰ ਸ਼ੂਗਰ ਹੈਗੀ ਹੈ ਤੇ ਡਾਕਟਰ ਕਹਿ ਰਿਹਾ ਦਵਾਈ ਲਾ ਲਓ, ਇਟਸ ਨਾਟ ਅ ਬੈਡ ਆਈਡੀਆ. ਤੇ ਬਿਕੋਜ਼ ਕਈ ਲੋਕਾਂ ਨੂੰ, ਕਈ ਲੋਕੀ ਸੋਚਦੇ ਜੇ ਇੱਕ ਵਾਰੀ ਕੋਲੈਸਟ੍ਰੋਲ ਸ਼ੂਗਰ ਬਲੱਡ ਪ੍ਰੈਸ਼ਰ ਦੀ ਦਵਾਈ ਸ਼ੁਰੂ ਹੋ ਗਈ, ਉਹ ਮੇ ਬੀ ਲਾਈਕ ਆਦਤ ਬੈ ਜਾਂਦੀ ਹੈ, ਜਿੱਦਾਂ ਫੀਮ ਦੀ ਆਦਤ. ਦੈਟਸ ਨਾਟ ਟਰੂ. ਅਡਿਕਸ਼ਨ ਬੇਸਿਕਲੀ ਦਵਾਈਆਂ ਅਡਿਕਟਿਵ ਤਾਂ ਕੋਈ ਉਹੀ ਹੈ, ਓਪੀਐਸ ਲਾਈਕ ਕੋਡੀਨ ਫੀਮ ਵਗੈਰਾ, ਪਰ ਜਿਹੜੀ ਅਸੀਂ ਸ਼ੂਗਰ ਵਗੈਰਾ ਦਿੰਦੇ ਉਹ ਅਡਿਕਟਿਵ ਤਾਂ ਨਹੀਂ ਹੈਗੀਆਂ. ਹਾਂ, ਜੇ ਹੋਰ ਕੋਈ ਚੀਜ਼ ਨਾ ਤੁਹਾਡੀ ਨਹੀਂ ਸ਼ੂਗਰ ਕੋਲੈਸਟ੍ਰੋਲ ਬਲੱਡ ਪ੍ਰੈਸ਼ਰ ਘੱਟ ਰਿਹਾ, ਫਿਰ ਤਾਂ ਦਵਾਈ ਲੈਣੀ ਪੈ ਰਹੀ ਹੈ, ਨਹੀਂ ਤਾਂ ਤੁਹਾਡਾ ਫੇਰ ਵੱਧ ਜੂਗਾ. ਪਰ ਜੇ ਤੁਸੀਂ ਦਵਾਈ ਵੀ ਸ਼ੁਰੂ ਕਰੋਗੇ, ਨਾਲ ਤੁਸੀਂ ਕਾਫੀ ਕੁਛ ਡਾਇਟ ਐਕਸਰਸਾਈਜ਼ ਕਰੋਗੇ, ਤੇ ਤੁਹਾਡੀ ਸ਼ੂਗਰ ਕਾਫੀ ਘੱਟ ਗਈ. ਲੋਕਾਂ ਦੀ ਬੰਦ ਵੀ ਹੁੰਦੀ ਹੈ ਦਵਾਈ, ਮੈਂ ਦੇਖਿਆ. ਪਰ ਮੈਂ ਦੂਜੇ ਪਾਸੇ ਵੀ ਦੇਖਿਆ, ਬਿਕੋਜ਼ ਆਮ ਫਰੀ ਲੀਨੀਐਂਟ, ਕਿ ਕਾਫੀ ਲੋਕੀ ਅਫਕੋਰਸ ਕੋਈ ਦਵਾਈ ਤਾਂ ਸ਼ੁਰੂ ਕਰਨਾ ਚਾਹੁੰਦੇ ਨਹੀਂ, ਉਹ ਤਾਂ ਪਤਾ ਹੀ ਹੈ, ਮੈਂ ਵੀ ਨਹੀਂ. ਪਰ ਕਈ ਲੋਕੀ ਲਾਈਕ ਉਹਨੂੰ ਟਾਲੀ ਜਾਂਦੇ ਤੇ ਸ਼ੂਗਰ ਨਹੀਂ ਘੱਟਦੀ, ਤੇ ਉਹ ਕਹਿੰਦੇ ਨਹੀਂ ਮੈਂ ਨਹੀਂ ਸ਼ੁਰੂ ਕਰਨੀ, ਮੈਂ ਘਟਾ ਦੂੰਗਾ ਡਾਇਟ ਨਾਲ. ਪਰ ਉਹ 3 ਮਹੀਨੇ, 6 ਮਹੀਨੇ, 9 ਮਹੀਨੇ, ਸਾਲ ਨੰਘ ਜਾਂਦਾ, ਉਹਨਾਂ ਦੀ ਸ਼ੂਗਰ ਵਧੀ ਜਾਂਦੀ ਹੈ. ਫਿਰ ਬਾਅਦ ਇੱਕ ਦਵਾਈ ਲਾਈਕ ਉਹ ਸ਼ੂਗਰ ਦਵਾਈ ਦੇਣੀ ਸੀ, ਉਹਨੇ ਹੁਣ ਕੰਮ ਹੀ ਕਰਨਾ, ਫਿਰ ਅਸੀਂ ਜਾਂ ਤਾਂ 2-3 ਦਵਾਈਆਂ ਦਿੰਦੇ ਹਾਂ ਜਾਂ ਇੰਸੂਲਿਨ. ਸੋ ਮਾਈ ਸਮਰੀ ਵੁੱਡ ਬੀ, ਨੰਬਰ 1, ਜੇ ਤੁਹਾਨੂੰ ਸ਼ੂਗਰ ਨਹੀਂ ਹੈਗੀ, ਹੈ ਨਾ, ਦੈਟਸ ਗ੍ਰੇਟ, ਤੁਸੀਂ ਪਹਿਲਾਂ ਹੀ ਉਹਦਾ ਪਰਹੇਜ ਕਰੋ, ਪਲੱਸ ਚੈੱਕ ਵੀ ਕਰੋ, ਕਿਸ ਤੁਹਾਨੂੰ ਕਿਤੇ ਪਤਾ ਨਹੀਂ ਹੈਗੀ, ਜੇ ਚੈੱਕ ਕਰੋਗੇ ਤਾਂ ਹੀ ਪਤਾ ਲੱਗੂਗਾ. ਤੇ ਨੰਬਰ 2, ਜੇ ਤੁਹਾਨੂੰ ਹੈਗੀ ਹੈ, ਜੇ ਸ਼ੁਰੂ ਹੋ ਰਹੀ ਹੈ, ਤੁਸੀਂ ਅਗੇਨ ਪੂਰਾ ਦੱਬ ਕੇ ਡਾਇਟ ਐਕਸਰਸਾਈਜ਼ ਕਰੋ, ਜੋ ਵੀ ਹੈ ਉਹਨੂੰ ਜੇ ਪਹਿਲਾਂ ਤੁਸੀਂ ਥੱਲੇ ਲਿਆ ਸਕਦੇ ਆ, ਦੈਟਸ ਦ ਬੈਸਟ ਥਿੰਗ. ਕਿਉਂਕਿ ਜਦੋਂ ਇੱਕ ਵਾਰੀ ਸ਼ੂਗਰ ਸ਼ੁਰੂ ਹੋ ਗਈ ਤੇ ਹੌਲੀ ਹੌਲੀ ਨੰਬਰ ਵਧੀ ਗਏ, ਉਹ ਤਾਂ ਫਿਰ ਦਵਾਈ 2-3-4 ਦਵਾਈ ਹੀ ਵਧਣੀ ਆ. ਤੇ ਬਟ ਈਵਨ ਇਫ ਯੂਰ ਔਨ ਮੈਡੀਸਿਨ, ਐਸ ਲੌਂਗ ਐਸ ਇਟਸ ਕੰਟਰੋਲ, ਜੇ ਤੁਹਾਡੀ A1C ਜਿਹੜੀ 3 ਮੰਥ ਵਾਲੀ ਸ਼ੂਗਰ, ਜੇ ਉਹ 7% ਤੋਂ ਲੈਸ ਆ, ਫਿਰ ਦੈਨ ਤੁਹਾਡੇ ਰਿਸਕ ਆਫ ਹਾਰਟ ਅਟੈਕ, ਸਟ੍ਰੋਕ, ਆਈ ਡੈਮੇਜ, ਕਿਡਨੀ ਡੈਮੇਜ ਐਂਡ ਨਰਵ ਡੈਮੇਜ ਘੱਟ ਜਾਂਦੇ ਆ. ਸੋ ਈਵਨ ਜੇ ਤੁਸੀਂ ਦਵਾਈ ਲੈ ਰਹੇ ਆ 2-3, ਦੈਟਸ ਓਕੇ, ਐਸ ਲੌਂਗ ਐਸ ਤੁਹਾਡੀ ਸ਼ੂਗਰ ਕੰਟਰੋਲ ਚ ਆ, ਦੈਟਸ ਦ ਮੇਨ ਥਿੰਗ. ਫਿਰ ਤੁਹਾਡਾ ਰਿਸਕ ਆਫ, ਯੂ ਕੈਨ ਸੇ ਡੈਥ ਔਰ ਯੂ ਨੋ ਅਦਰ ਡਿਜ਼ੀਜ਼ ਘੱਟ ਜਾਂਦੇ ਆ.
ਡਾਕਟਰ ਸਾਹਿਬ, ਥੈਂਕ ਯੂ ਵੈਰੀ ਮੱਚ. ਲਾਈਨ ਸਾਡੀ ਕੋਈ ਆਈ ਨਹੀਂ, ਬੇਸਿਕ ਸੀ ਸਰੋਤੇ ਕੁਐਸਚਨ ਪੁੱਛਣ ਕਰਨੀ, ਉਹ ਹੈਜੀਟੇਟ ਕਰ ਦੇਣ. ਇੱਕ ਲਾਈਨ ਆਈ ਹੈ, ਇੱਕ ਮਿੰਟ ਦੇਖ ਲਈਏ ਜੇ ਇਹ ਲਾਈਨ ਮਿਲਦੀ ਹੈ. ਹੈਲੋ.
ਹੈਲੋ,
ਹਾਂਜੀ, ਸਤਿ ਸ਼੍ਰੀ ਅਕਾਲ.
ਹਾਂਜੀ, ਸਤਿ ਸ਼੍ਰੀ ਅਕਾਲ. ਮੈਂ ਇਹਨਾਂ ਨੂੰ ਪੁੱਛਣਾ ਸੀ, ਡਾਕਟਰ ਸਾਹਿਬ ਨੂੰ, ਵੀ ਮੇਰੇ ਹਸਬੈਂਡ ਨੇ ਕਾਫੀ ਦੇਰ ਤੋਂ, ਉਹਨਾਂ ਨੂੰ ਡਾਇਬੈਟਿਕ ਹੈ, ਪਰ ਉਹਨਾਂ ਦੀ ਕਾਫੀ ਦੇਰ ਤੋਂ ਸ਼ੂਗਰ ਘੱਟਦੀ ਵੱਧਦੀ ਰਹਿੰਦੀ ਹੈ, ਲੇਕਿਨ ਹੁਣ ਉਹ ਬਾਹਰ ਗਏ ਸੀ ਕਿਤੇ, ਤੇ ਉਹਨਾਂ ਨੇ ਖਾਣ ਦਾ ਬਹੁਤ ਪਰਹੇਜ਼ ਕੀਤਾ, ਖਾਇਆ ਨਹੀਂ ਕਾਫੀ ਦਿਨ ਤੱਕ, ਸ਼ੂਗਰ ਬਿਲਕੁਲ ਨਹੀਂ ਖਾਈ, ਖਾਣਾ ਵੀ ਬਹੁਤ ਘੱਟ ਖਾਧਾ, ਪਰ ਉਹਨਾਂ ਦੀ ਸ਼ੂਗਰ ਐਵਰੀ ਡੇ ਵੱਧਦੀ ਗਈ, ਲੈਵਲ ਵੱਧਦਾ ਹੀ ਗਿਆ. ਉਹਦਾ ਕੋਈ ਰੀਜ਼ਨ ਦੱਸੋਗੇ ਪਲੀਜ਼?
ਹੈਲੋ.
ਓਕੇ, ਹਾਂਜੀ, ਥੈਂਕ ਯੂ. ਹਾਂਜੀ, ਨਹੀਂ, ਵਧੀਆ ਕੁਐਸਚਨ ਪੁੱਛਿਆ. ਓਬਵੀਅਸਲੀ ਲਾਈਕ more information that 100% to tenu nahi dass sakda ki hoya ek my first advice would be ek ta doctor nu dikha do hai na je tusi je tusi wapas aa gaye te tusi nahi doctor ko ge ek vari make sure kar lo bhi ਉਹਨਾਂ ਨੂੰ ਦਿਖਾ ਦੋ ਵੀ ਦਵਾਈ ਤਾਂ ਨਹੀਂ ਕੋਈ ਚੇਂਜ ਕਰਨ ਵਾਲੀ ਜਾਂ ਕੋਈ ਹੋਰ ਰੀਜ਼ਨ ਤਾਂ ਨਹੀਂ ਹੈਗਾ ਉਹਨਾਂ ਦੇ A1C ਕੀ ਹੈ ਉਹ ਤਾਂ ਸਾਰਾ ਪਤਾ ਹੀ ਹੈ ਬਿਕੋਜ਼ ਉੱਥੇ ਤੁਸੀਂ ਪੂਰੀ ਆਪਣੀ ਸਟੋਰੀ ਦੱਸ ਸਕਦੇ ਹੋ ਪਰ ਮੇ ਬੀ ਜਿਹੜਾ ਤੁਸੀਂ ਕਹਿ ਰਹੇ ਆ ਵੀ ਉਹ ਘੱਟ ਖਾ ਰਹੇ ਸੀ ਪਰ ਤਾਂ ਵੀ ਸ਼ੂਗਰ ਵਧੀ ਗਈ ਦੇ ਆਰ ਸਮ ਥਿੰਗ ਲਾਈਕ ਜਿੱਦਾਂ ਆਪਣੇ ਬਾਡੀ ਚ ਕੈਮੀਕਲਸ ਹੁੰਦੇ ਆ ਜਿਹਦੇ ਨਾਲ ਲਾਈਕ ਜੇ ਕਿਸੇ ਨੂੰ ਸ਼ੂਗਰ ਆ ਤੇ ਉਹ ਸ਼ੂਗਰ ਦੀ ਦਵਾਈ ਲੈ ਰਹੇ ਆ ਇਟ ਡਜ਼ਨਟ ਮੈਟਰ ਇਨਸੂਲਿਨ ਇੱਕ ਗੋਲੀ ਆ ਤੇ ਉਹ ਨਹੀਂ ਖਾਂਦੇ ਰਾਤ ਨੂੰ ਲਾਈਕ ਲੈਟਸ ਸੇ ਆਪਾਂ ਹੁਣ ਸਕਿਪ ਕਰ ਦਿੰਦੇ ਹਾਂ ਮੀਲਸ ਐਂਡ ਸਟਫ ਉਹ ਆਪਣੇ ਬਾਡੀ ਵੀ ਲਾਈਕ ਹਾਰਮੋਨਸ ਕੋਈ ਭੇਜਦਾ ਜਿਹਦੇ ਨਾਲ ਸਵੇਰੇ ਸ਼ੂਗਰ ਵੱਧ ਹੁੰਦੀ ਹੈ ਸੋ ਸਮ ਪੀਪਲ ਸੇ ਲਾਈਕ ਮੈਂ ਵੈਸੇ ਤਾਂ ਡਿਨਰ ਨਹੀਂ ਖਾਧਾ ਪਰ ਸ਼ੂਗਰ ਤਾਂ ਵੀ ਬਹੁਤ ਜ਼ਿਆਦਾ ਸਵੇਰੇ ਆਏ ਫਿਰ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵੀ ਦੈਟ ਸਮਥਿੰਗ ਕਾਲ ਲਾਈਕ ਡੌਨ ਫਨੋਮੀਨਨ ਐਂਡ ਸਮੋਜੀ ਇਫੈਕਟ ਦੇਅਰ ਸਮ ਨੇਮਸ ਜਿਹਦੇ ਨਾਲ ਬਾਡੀ ਬੇਸਿਕਲੀ ਸ਼ੂਗਰ ਨੂੰ ਵਧਾ ਦਿੰਦੀ ਹੈ ਸੋ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਤੁਸੀਂ ਫਿਰ ਤੁਹਾਨੂੰ ਖਾਣਾ ਚਾਹੀਦਾ ਲਾਈਕ ਦੋਨੇ ਪਾਸੇ ਲਾਈਕ ਅਗੇਨ ਮੈਂਬਰ ਲਾਈਕ ਅਸੀਂ ਸਾਰੇ ਚੀਜ਼ਾਂ ਕਹਿੰਦੇ ਮੋਡਰੇਸ਼ਨ ਦੇ ਵਿੱਚ ਜੇ ਆਪਾਂ ਬਿਲਕੁਲ ਨਹੀਂ ਖਾਵਾਂਗੇ ਉਹ ਵੀ ਪ੍ਰੋਬਲਮ ਆ ਤੇ ਜੇ ਆਪਾਂ ਜ਼ਿਆਦਾ ਵੀ ਖਾਵਾਂਗੇ ਉਹ ਵੀ ਪ੍ਰੋਬਲਮ ਆ ਸੋ ਲਾਈਕ ਉਹਨਾਂ ਨੂੰ ਪ੍ਰੋਬਬਲੀ ਉਹ ਚੀਜ਼ ਹੋ ਰਹੀ ਸੀ ਤੇ ਪ੍ਰੋਬਲੀ ਜੇ ਉਹ ਥੋੜਾ ਲਾਈਕ ਐਟਲੀਸਟ ਕੁਛ ਮਾੜਾ ਮੋਟਾ ਰਾਤ ਨੂੰ ਖਾਣ ਜੇ ਡਿਨਰ ਲਾਈਕ ਪ੍ਰੋਪਰ ਆਪਣਾ ਕਰਨ ਫਿਰ ਉਹਨਾਂ ਦੀ ਸ਼ੂਗਰ ਸਵੇਰੇ ਨੋਰਮਲ ਹੋਣੀ ਸੀ
ਹਾਂਜੀ ਠੀਕ ਹੈ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ ਤੁਸੀਂ ਕਾਫੀ ਸਮਾਂ ਦਿੱਤਾ ਸਾਨੂੰ ਤੇ ਹੋਪਫੁਲੀ ਨੈਕਸਟ ਵੀਕ ਵੀ ਥੋੜਾ ਥੋੜਾ ਟਾਈਮ ਹੀ ਕੱਢ ਲਿਆ ਕਰੋ ਉਹਦੇ ਨਾਲ ਕਿਸੇ ਨਾ ਕਿਸੇ ਟੌਪਿਕ ਤੇ ਲੋਕਾਂ ਦਾ ਫਾਇਦਾ ਹੋ ਜਾਂਦਾ ਸੋ ਮੈਂ ਜਿਵੇਂ ਕਿ ਪਹਿਲਾਂ ਦੱਸਿਆ ਸੀ ਡਾਕਟਰ ਅੰਕੁਸ਼ ਗੋਇਲ ਇਹ BNC ਮੈਡੀਕਲ ਸੈਂਟਰ ਦੇ ਵਿੱਚ ਇੰਚਾਰਜ ਨੇ ਹੋਰ ਵੀ ਉੱਥੇ 5-6 ਡਾਕਟਰ ਨੇ ਪਰ ਇਹ ਵੀ ਉੱਥੇ ਹੁੰਦੇ ਨੇ ਤੁਸੀਂ ਕੋਈ ਸੈਕੰਡ ਓਪੀਨੀਅਨ ਲੈਣੀ ਹੈ ਫੈਮਿਲੀ ਪੇਸ਼ੈਂਟ ਦੇ ਲੈਂਦੇ ਨਹੀਂ ਨਾ ਵਾਕ ਇਨ ਕਲੀਨਿਕ ਵੀ ਤੁਹਾਨੂੰ ਕੋਈ ਇਸ ਤਰ੍ਹਾਂ ਦਾ ਐਡਵਰਟਾਈਜਮੈਂਟ ਨਹੀਂ ਹੈ ਕਿ ਵੀ ਤੁਸੀਂ ਸਾਡੇ ਕੋਲ ਪੇਸ਼ੈਂਟ ਆ ਜੇ ਤੁਸੀਂ ਜਾਓਗੇ ਵੀ ਤਾਂ ਵੀ ਨਹੀਂ ਲੈਂਦੇ ਪਰ ਹੋਲ ਪਰਪਜ਼ ਓਨੈਸਟਲੀ 100% ਲੋਕਾਂ ਦੀ ਅਵੇਅਰਨੈਸ ਪੈਦਾ ਕਰਨਾ ਫਾਇਦਾ ਕਰਨਾ ਨਾ ਸਾਨੂੰ ਕੋਈ ਪੈਸੇ ਦੀ ਲੋੜ ਹੈ ਨਾ ਟਕੇ ਦੀ ਲੋੜ ਹੈ ਮਾਲਕ ਨੇ ਪਹਿਲਾਂ ਜਿਤਨਾ ਦੀਆ ਮਾਲਕ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ ਯੇ ਤੋ ਰਹਿਮਤ ਹੈ ਉਸ ਪਰਮਾਤਮਾ ਕੀ ਵਰਨਾ ਹਮ ਮੇ ਕੁਛ ਬਾਤ ਨਹੀਂ ਦਿੱਤਾ ਉਹ ਪਰਮਾਤਮਾ ਨੇ ਐਵੇਂ ਲਾਲਚ ਵਾਲੀ ਗੱਲ ਨਹੀਂ ਉਹ ਧੁਰ ਅੰਦਰ ਦੀ ਜਾਣਦਾ ਕਿ ਇਹਦੇ ਪਿੱਛੇ ਸਾਡਾ ਕੋਈ ਪਰਪਜ਼ ਹੈ ਜਾਂ ਕੋਈ ਸੇਵਾ ਭਾਵ ਹੈ 100% ਸੇਵਾ ਭਾਵ ਦੇ ਨਾਲ ਡਾਕਟਰ ਸਾਹਿਬ ਨੂੰ ਮੈਂ ਲੈ ਕੇ ਆਉਣਾ ਲਾਈਵ ਪ੍ਰੋਗਰਾਮ ਜਸਕਰਨ ਧਾਮੀ ਜੀ ਦੇਖ ਰਹੇ ਨੇ ਮਨੋਹਰ ਲਾਲ ਮੋਹਨ ਜੀ ਦੇਖ ਰਹੇ ਨੇ ਤੁਹਾਡਾ ਬਹੁਤ 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 ਥੈਂਕਸ ਤੁਸੀਂ ਵੀ ਕਿਉਂਕਿ ਆਪਾਂ ਨੂੰ ਬਿਮਾਰੀ ਆਪ ਨੂੰ ਨਹੀਂ ਲੱਗਣੀ ਜਾਂ ਆਂਢੀਆਂ ਗੁਆਂਢੀਆਂ ਲੱਗ ਜਾਂਦੇ ਰਿਸ਼ਤੇਦਾਰ ਲੱਗ ਜਾਂਦੇ ਇਹ ਟੌਪਿਕ ਬੜੇ ਹੁੰਦੇ ਤੁਸੀਂ ਪਾਰਟੀਸਪੇਟ ਵੀ ਕਰਿਆ ਕਰੋ ਖੈਰ ਚਲੋ ਅੱਜ ਆਪਾਂ ਆਪਣੇ ਟੌਪਿਕ ਤੇ ਆਉਂਦੇ ਹਾਂ ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਕਿ ਵਟ ਆਰ ਦਾ ਸਾਈਨਸ ਆਫ ਸਪਿਰਚੁਅਲ ਪ੍ਰੋਗਰੈਸ ਕਿ ਦੇਖ ਲਓ ਤਕਰੀਬਨ ਹਰ ਦੁਨੀਆਂ ਦਾ ਬੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਭਜਨ ਸਿਮਰਨ ਕਰਦਾ ਪਰਮਾਤਮਾ ਦੀ ਅੱਲਾ ਦੀ ਵਾਹਿਗੁਰੂ ਦੀ ਭਗਤੀ ਕਰਦਾ ਉਹਦਾ ਕੋਈ ਨਾਂ ਰੱਖ ਲਓ ਅਸੀਂ ਬੜੇ ਸਾਲ ਹੋ ਗਏ ਸਾਨੂੰ ਨਾਮ ਮਿਲੇ ਨੂੰ ਦੀਕਸ਼ਾ ਮਿਲੇ ਨੂੰ ਅੰਮ੍ਰਿਤ ਛਕੇ ਨੂੰ ਅਸੀਂ ਰੋਜ਼ਾਨਾ ਗੀਤਾ ਵੀ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਵੀ ਪੜ੍ਹਦੇ ਹਾਂ ਪੰਜ ਵਕਤ ਦੀ ਨਮਾਜ਼ ਵੀ ਪੜ੍ਹਦੇ ਹਾਂ ਮੱਕੇ ਮਦੀਨੇ ਵੀ ਹੱਜ ਕਰ ਲਿਆ ਤੀਰਥਾਂ ਸਰੋਵਰਾਂ ਤੇ ਜਾਂਦੇ ਹਾਂ ਗੁਰਮੰਤਰ ਦੀਆਂ ਜਿਹੜੇ ਗੁਰੂ ਨੇ ਸਾਨੂੰ ਮੰਤਰ ਦਿੱਤਾ ਅੱਖਾਂ ਮੀਚ ਕੇ ਚੌਂਕੜੀ ਮਾਰ ਕੇ ਪਾਠ ਵੀ ਕਰਦੇ ਹਾਂ ਅਸੀਂ ਮੰਗਲਵਾਰ ਨੂੰ ਜਾਂ ਹੋਰ ਸ਼ਨੀਵਾਰ ਨੂੰ ਸ਼ਨੀ ਦੇਵਤਾ ਦੇ ਲਈ ਮੰਦਰ ਵੀ ਜਾਂਦੇ ਹਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਮਸਜਿਦ ਚ ਵੀ ਜਾਂਦੇ ਹਾਂ ਦੇਖੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਨੂੰ ਬਹੁਤ ਸਮਾਂ ਹੋ ਗਿਆ ਉਸ ਪਰਮਾਤਮਾ ਦੀ ਭਗਤੀ ਕਰਦੇ ਨੂੰ ਖੁਦਾ ਦੀ ਇਬਾਦਤ ਕਰਦੇ ਨੂੰ ਵਾਹਿਗੁਰੂ ਦਾ ਜਾਪ ਕਰਦੇ ਨੂੰ ਭਜਨ ਸਿਮਰਨ ਕਰਦਿਆਂ ਨੂੰ ਈਵਨ ਜਦੋਂ ਮੰਦਰ ਮਸਜਿਦ ਗੁਰਦੁਆਰਿਆਂ ਦੇ ਵਿੱਚ ਬਾਬੇ ਆ ਜਾਂਦੇ ਨੇ ਉਹਨਾਂ ਦੇ ਡੇਰਿਆਂ 'ਚ ਵੀ ਚੱਕਰ ਮਾਰਦੇ ਹਾਂ ਉਹਨਾਂ ਦੇ ਪਿੱਛੇ ਵੀ ਭੱਜਦੇ ਹਾਂ ਸਵੇਰੇ ਸ਼ਾਮ ਜੋਤ ਵੀ ਜਗਾਉਂਦੇ ਹਾਂ ਵਰਤ ਵੀ ਰੱਖਦੇ ਹਾਂ ਪਰ ਇੰਨੇ ਸਾਲ ਹੋ ਗਏ ਅੱਜ ਸਵਾਲ ਇਹ ਹੈ ਕਿ ਇੰਨੇ ਸਾਲਾਂ ਦੇ ਵਿੱਚ ਸਾਡੀ ਕੋਈ ਤਰੱਕੀ ਵੀ ਹੋਈ ਹੈ ਅਸੀਂ ਮੰਦਰ ਦੇ ਵਿੱਚ ਸੈਕਟਰੀ ਵੀ ਬਣ ਗਏ ਪ੍ਰਧਾਨ ਵੀ ਬਣ ਗਏ ਤੇ ਮੰਦਰ ਦੇ ਵਿੱਚ ਪੁਜਾਰੀ ਵੀ ਹੈ ਇੰਨੇ ਚਿਰ ਤੋਂ ਅਸੀਂ ਲੋਕਾਂ ਨੂੰ ਸਤਸੰਗ ਵੀ ਸੁਣਾਉਂਦੇ ਹਾਂ ਪਰ ਸਾਡੇ ਆਪਣੇ ਅੰਦਰ ਕੋਈ ਚੇਂਜ ਵੀ ਆਈ ਹੈ ਸਾਨੂੰ ਕਿਵੇਂ ਪਤਾ ਲੱਗੇ ਕਿ ਮੈਂ ਠੀਕ ਰਸਤੇ ਤੇ ਜਾ ਰਿਹਾ ਦੇਖੋ ਇੱਕ ਆਂਸਰ ਤਾਂ ਬੜਾ ਸਿੱਧਾ ਹੈ ਕਿ ਜਿਹੜੀ ਸਪਿਰਚੁਅਲ ਪ੍ਰੋਗਰੈਸ ਹੁੰਦੀ ਹੈ ਰੂਹਾਨੀ ਤਰੱਕੀ ਹੁੰਦੀ ਹੈ ਇਹ ਪਟਾਕਿਆਂ ਦੀ ਤਰ੍ਹਾਂ ਫਾਇਰਵਰਕਸ ਦੀ ਤਰ੍ਹਾਂ ਨਹੀਂ ਹੁੰਦੀ ਕਿ ਇੱਕ ਪਾਸੇ ਅੱਗ ਲਾਈ ਪਟਾਕ ਦੇਣੇ ਪੈ ਗਿਆ ਇਹ ਜਿਹੜੀ ਤਰੱਕੀ ਹੈ ਹੌਲੀ ਹੌਲੀ ਹੁੰਦੀ ਹੈ ਇਸੇ ਲਾਈਫ ਆਫ ਐਵੋਲੂਸ਼ਨ ਇਸੇ ਪ੍ਰਿੰਸੀਪਲ ਆਫ ਐਵੋਲੂਸ਼ਨ ਐਵੋਲੂਸ਼ਨ ਕੀ ਹੈ ਕਿ ਜਦੋਂ ਆਪਾਂ ਬਚਪਨ ਦੇ ਵਿਚ ਜਦੋਂ ਜਵਾਨ ਹੁੰਦੇ ਸੀ ਨਹਿਰ ਚ ਜਾ ਕੇ ਨਹਾਉਂਦੇ ਸੀਗੇ ਕਿ ਕਸੀਆਂ ਚ ਨਹਾਉਂਦੇ ਸੀਗੇ ਅਸੀਂ ਛਾਲਾਂ ਮਾਰਦੇ ਸੀ ਜਦੋਂ ਅਸੀਂ ਪਾਣੀ ਛਾਲ ਮਾਰਦੇ ਹਾਂ ਫੇਰ ਨਿਕਲ ਕੇ ਬਾਹਰ ਫੇਰ ਮਾਰਦੇ ਹਾਂ ਸਾਨੂੰ ਲੱਗਦਾ ਵੀ ਅਸੀਂ ਉਸੇ ਪਾਣੀ ਦੇ ਵਿਚ ਛਾਲ ਮਾਰੀ ਹੈ ਗਲਤ ਹੈ ਅਸੀਂ ਉਸ ਪਾਣੀ ਚ ਨਹੀਂ ਪਾਣੀ ਹਮੇਸ਼ਾ ਵਗਦਾ ਰਹਿੰਦਾ ਅਸੀਂ ਪਾਣੀ ਨੂੰ ਦੇਖਦੇ ਨਹੀਂ ਪਰ ਪਾਣੀ ਉਹ ਨਹੀਂ ਹੁੰਦਾ ਤੁਸੀਂ ਐਂ ਦੇਖ ਲਓ ਜਿਹੜੇ ਆਪਣੇ ਹਿੰਦੂ ਭੈਣ ਭਰਾ ਨੇ ਮੈਂ ਵੀ ਇਨਕਲੂਡਿੰਗ ਅਸੀਂ ਸ਼ੇਵ ਕਰਦੇ ਹਾਂ ਕਿ ਨਹੀਂ ਕਰਦੇ ਬਲੇਡ ਲੈ ਕੇ ਅਸੀਂ ਜੋ ਵੀ ਕੁਛ ਕਰਕੇ ਬਾਲ ਸਾਫ਼ ਕਰ ਲੈਂਦੇ ਹਾਂ ਜਦੋਂ ਕਰਦੇ ਹਾਂ ਬੜਾ ਮੁਲਾਇਮ ਚਿਹਰਾ ਹੋ ਜਾਂਦਾ ਦੂਜੇ ਤੀਜੇ ਦਿਨ ਦੇਖਦੇ ਹਾਂ ਬਾਲ ਫੇਰ ਆ ਗਏ ਉਹ ਕਦੋਂ ਆਏ ਪਤਾ ਲੱਗਿਆ ਸਾਨੂੰ ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਦੀ ਅੱਲਾ ਦੀ ਵਾਹਿਗੁਰੂ ਦੀ ਭਜਨ ਸਿਮਰਨ ਕਰਦੇ ਹਾਂ ਨਾਮ ਜਪਦੇ ਹਾਂ ਚੌਂਕੜੀ ਮਾਰਦੇ ਹਾਂ ਕੋਈ ਵੀ ਧਾਰਮਿਕ ਕੰਮ ਕਰਦੇ ਹਾਂ ਤੇ ਉਹਦੇ ਨਾਲ ਜਿਹੜੀ ਸਾਡੀ ਚੇਂਜ ਹੈ ਨਾ ਉਹ ਸਲੋ 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 ਹੁੰਦੀ ਹੈ ਠੀਕ ਇਸੇ ਤਰ੍ਹਾਂ ਹੀ ਜਿਹੜੀ ਰੂਹਾਨੀ ਜਿਹੜਾ ਹੈ ਨਾ ਜਿਹੜੀ ਸਾਡੀ ਤਰੱਕੀ ਹੈ ਉਹਦੇ ਨਾਲ ਸਾਡਾ ਜਿਹੜਾ ਸੁਭਾਅ ਹੈ ਉਹਦੇ ਵਿੱਚ ਰਾਈਟ ਵੇ ਚੇਂਜ ਨਹੀਂ ਆਉਂਦੀ ਸਗੋਂ ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਇਸੇ ਪ੍ਰੋਸੈਸ ਆਫ ਐਵੋਲੂਸ਼ਨ ਹੌਲੀ ਹੌਲੀ ਆਉਂਦਾ ਜਿਵੇਂ ਆਪਾਂ ਹਲਵਾਈ ਦੇ ਇੱਕ ਐਗਜ਼ਾਮਪਲ ਲੈ ਲਈਏ ਜਦੋਂ ਅਸੀਂ ਬਰਨਾਲੇ ਪੜ੍ਹਦੇ ਹੁੰਦੇ ਸੀਗੇ ਸਾਡੇ ਘਰ ਦੇ ਕੋਲੇ ਇੱਕ ਹਲਵਾਈ ਦੀ ਦੁਕਾਨ ਸੀਗੀ ਅਸੀਂ ਜ਼ਰੂਰ ਉਹਦੇ ਕੋਲ ਜਾ ਕੇ ਕਹਿੰਦਾ ਵੀ ਚਾਹ ਬਣਾ ਦੇ ਨਾਲੇ 100 ਗ੍ਰਾਮ ਮਟਰ ਦੇ ਦੇ ਉਹ ਉਸੇ ਉਹਦੇ ਕੋਲ ਇੱਕ ਪਤੀਲਾ ਹੁੰਦਾ ਸੀ ਉਹਦੇ ਵਿੱਚ ਹੀ ਚਾਹ ਬਣਾਈ ਜਾਂਦਾ ਸੀ ਚਾਹ ਬਣਾਈ ਜਾਂਦਾ ਸੀ ਚਾਹ ਬਣਾਈ ਜਾਂਦਾ ਸ਼ਾਮ ਨੂੰ ਪਤੀਲਾ ਕਾਲਾ ਹੋ ਜਾਂਦਾ ਸੀ ਦੂਜੇ ਦਿਨ ਹੁਣ ਸਾਫ਼ ਕਰਨਾ ਪਤੀਲਾ ਇੱਕ ਵਾਰੀ ਸੋਜੂਗਾ ਉਹਦੇ ਵਿੱਚ ਬਿੰਮ ਵੀ ਪਾਉਂਦਾ ਬਰੱਸ਼ ਵੀ ਰਗੜਦਾ ਇੱਟ ਵੀ ਰਗੜਦਾ ਰਗੜੀ ਜਾਂਦਾ ਫੇਰ ਪਤੀਲਾ ਸਾਫ਼ ਹੁੰਦਾ ਇਸੇ ਤਰ੍ਹਾਂ ਜਿਹੜਾ ਸਾਡਾ ਸਦੀਆਂ ਤੋਂ ਮੈਲਾਂ ਲਿਬੜੀਆਂ ਵੀ ਨੇ ਕਾਮ ਵੀ ਹੈ ਕ੍ਰੋਧ ਵੀ ਹੈ ਲੋਭ ਵੀ ਹੈ ਮੋਹ ਵੀ ਹੈ ਹੰਕਾਰ ਵੀ ਹੈ ਸੋਚ ਕੇ ਦੇਖਿਓ ਸਿਰਫ ਸ਼ਬਦ ਨਹੀਂ ਇਹਦਾ ਮਤਲਬ ਕੀ ਹੈ ਹੇਰਾ ਫੇਰੀ ਅਸੀਂ ਕਰਦੇ ਹਾਂ ਚੁਗਲੀਆਂ ਅਸੀਂ ਕਰਦੇ ਹਾਂ ਡਰਾਮੇ ਅਸੀਂ ਦੇਖਦੇ ਹਾਂ ਸੈਕਸ ਦੇ ਮਗਰ ਅਸੀਂ ਭੱਜਦੇ ਹਾਂ ਪੁੱਠੀਆਂ ਸਿੱਧੀਆਂ ਖੁਰਾਕਾਂ ਅਸੀਂ ਖਾਂਦੇ ਹਾਂ ਦਾਰੂ ਵੀ ਪੀ ਲੈਂਦੇ ਚਿਕਨ ਵੀ ਖਾ ਲੈਂਦੇ ਮੀਟ ਵੀ ਖਾ ਲੈਂਦੇ ਹਾਂ ਹਾਂਜੀ ਪੁੱਠੀ ਨਿਗਾਹ ਨਾਲ ਵੀ ਝਾਕਦੇ ਹਾਂ ਇਹ ਜਿਹੜੀਆਂ ਮਹਿਲਾਂ ਨੇ ਨਾ ਸਾਡੇ ਨਾਲ ਚੁੰਬਲੀਆਂ ਵੀ ਆ ਉਹ ਜਿੰਨਾ ਚਿਰ ਤੱਕ ਸਾਫ਼ ਨਹੀਂ ਹੁੰਦੀਆਂ ਘਟਦੀਆਂ ਨਹੀਂ ਉਨਾ ਚਿਰ ਤੱਕ ਭਜਨ ਸਿਮਰਨ ਅਸਰ ਨਹੀਂ ਕਰਦਾ ਅਸੀਂ ਬੈਂਕ ਦੇ ਵਿੱਚ ਜਾਂਦੇ ਹਾਂ ਖਾਤਾ ਖੁਲਾ ਲਿਆ ਇੱਕ ਪਾਸੇ ਪੈਸੇ ਜਮ੍ਹਾਂ ਕਰਾਈ ਜਾਂਦੇ ਹਾਂ ਦੂਜੇ ਪਾਸੇ ਕਢਾਈ ਜਾਂਦੇ ਹਾਂ ਚਾਹੇ ਉਹ ਵੀਜ਼ੇ ਦੇ ਸ਼ਕਲ 'ਚ ਕਢਾ ਲਈਏ ਜਾਂ ਮਾਸਟਰ ਕਾਰਡ ਕਢਾ ਲਈਏ ਚਾਹੇ ਡੈਬਿਟ ਦੇ ਦਈਏ ਜੇ ਤਾਂ ਜਮ੍ਹਾਂ ਸਾਡੇ ਜ਼ਿਆਦਾ ਹੋਏ ਨੇ ਤਾਂ ਬੈਲੈਂਸ ਬਚਿਆ ਰਹੂਗਾ ਜੇ ਕਢਾ ਲਾਂਗੇ ਜ਼ਿਆਦਾ ਤਾਂ ਬੈਲੈਂਸ ਜ਼ੀਰੋ ਹੋ ਜੂਗਾ ਬੈਂਕ ਨੇ ਵੀ ਬੰਦ ਕਰ ਦੇਣਾ ਵੀ ਓਵਰ ਡਰਾਫਟਿੰਗ ਹੋ ਗਈ ਤੁਹਾਡੀ ਇਸੇ ਤਰ੍ਹਾਂ ਹੀ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ ਰੱਬ ਦੀ ਬੰਦਗੀ ਕਰਦੇ ਹਾਂ ਜੇ ਅਸੀਂ ਬੰਦਗੀ ਕਰੀ ਜਾਈਏ ਉਹ ਸਾਡੇ 'ਚ ਪੋਜ਼ਿਟਿਵ ਖਾਤੇ 'ਚ ਜਮ੍ਹਾਂ ਹੋ ਜਾਂਦੀਆਂ ਚੀਜ਼ਾਂ ਤੇ ਜਦੋਂ ਅਸੀਂ ਕੱਢਦੇ ਹਾਂ ਕਿਸੇ ਧੀ ਭੈਣ ਦੀ ਬੇਟਾ ਬੇਟਾ ਕਰਦੇ ਹਾਂ ਚਾਹੇ ਪੰਡਿਤ ਜੀ ਹੋਣ ਚਾਹੇ ਮੰਦਿਰ ਦਾ ਪ੍ਰਧਾਨ ਹੋਵੇ ਚਾਹੇ ਗੁਰਦੁਆਰੇ ਦਾ ਭਾਈ ਜੀ ਹੋਵੇ ਚਾਹੇ ਮੌਲਵੀ ਹੋਵੇ ਦੇਖਦੇ ਹਾਂ ਰੋਜ਼ਾਨਾ ਜਿਹੜਾ ਫਸ ਗਿਆ ਉਹਦੀ ਆ ਜਾਂਦੇ ਜਿਹੜੇ ਨਹੀਂ ਫਸੇ ਉਹਨਾਂ ਨੂੰ ਪਰਮਾਤਮਾ ਨੂੰ ਪਤਾ ਵੀ ਇਹ ਤੂੰ ਵੀ ਉਸੇ ਰਸਤੇ ਤੇ ਚੱਲੀ ਜਾਂਦਾ ਅਸੀਂ ਕਿਸੇ ਸੇਵਾ ਦੇ ਭਾਵ ਨਾਲ ਲੱਗੇ ਹਾਂ ਚਾਹੇ ਉਹ ਰਾਧਾ ਸਵਾਮੀਆਂ ਦੇ ਡੇਰੇ 'ਚ ਲੱਗੇ ਹਾਂ ਚਾਹੇ ਮੰਦਰ 'ਚ ਲੱਗੇ ਹਾਂ ਚਾਹੇ ਗੁਰਦੁਆਰੇ 'ਚ ਲੱਗੇ ਹਾਂ ਪ੍ਰਧਾਨ ਸੈਕਟਰੀ ਬਣ ਗਏ ਤੇ ਵਿੱਚੋਂ ਪੈਸੇ ਸੇਵਾ ਦੇ ਖਾਈ ਜਾਂਦੇ ਵੀ ਕਿਹੜਾ ਪਤਾ ਲੱਗਦਾ ਉਹ ਲੱਗਣ ਵਾਲਾ ਵਿੱਚ ਬੈਠਾ ਹੈ ਜਿਹੜਾ ਬੰਦਾ ਅਣਜਾਣੇ 'ਚ ਹੇਰਾ ਫੇਰੀ ਕਰ ਲੂ ਉਹਦੀ ਸਜ਼ਾ ਘੱਟ ਹੈ ਪਰ ਜਿਹੜਾ ਜਾਣ ਬੁੱਝ ਕੇ ਕਰਦਾ ਜ਼ਿੰਮੇਵਾਰੀ ਨਾਲ ਕਰਦਾ ਉਹਦੀ ਸਜ਼ਾ ਜ਼ਿਆਦਾ ਹੁੰਦੀ ਹੈ ਜਿਹੜਾ ਜੱਜ ਹੈ ਜੇ ਜੱਜ ਹੀ ਹੇਰਾ ਫੇਰੀਆਂ ਕਰੇ ਤਾਂ ਉਹਨੂੰ ਸਜ਼ਾ ਉਨੀ ਨਹੀਂ ਮਿਲਦੀ ਆਮ ਬੰਦੇ ਵਾਂਗੂ ਉਹਨੂੰ ਵੱਧ ਮਿਲ ਜਾਏ ਕਿਉਂਕਿ ਉਹਨੂੰ ਜਾਣਦਾ ਸੀਗਾ ਇਸ ਕਰਕੇ ਅਸੀਂ ਜੋ ਵੀ ਕੰਮ ਕਰਦੇ ਹਾਂ ਪਰਮਾਤਮਾ ਦੇ ਲਈ ਉਹਦੇ ਲਈ ਸਾਡੀ ਨੀਂਦ ਦੇ ਉੱਤੇ ਅਸਰ ਹੁੰਦਾ ਦੇਖੋ ਗੱਲ ਕੀ ਹੈ ਮਹਾਤਮਾ ਬੁੱਧ ਆਪਣੇ ਹੋਏ ਨੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਸੀਗਾ ਵੀ ਅਸੀਂ ਤਰੱਕੀ ਕਿਵੇਂ ਕਰੀਏ ਸਾਡਾ ਫਾਇਦਾ ਕਿਵੇਂ ਹੋਵੇ ਭਜਨ ਸਿਮਰਨ ਕਰਨ ਦਾ ਤਾਂ ਮਹਾਤਮਾ ਬੁੱਧ ਨੇ ਕਿਹਾ ਸੀ ਇੱਕ ਐਗਜ਼ਾਮਪਲ ਦਿੱਤੀ ਸੀ ਜਿਹੜੇ ਬੀਜ ਹੁੰਦੇ ਨੇ ਸੀਡ ਜਦੋਂ ਅਸੀਂ ਜ਼ਮੀਨ 'ਚ ਬੀਜਦੇ ਹਾਂ ਚਾਹੇ ਉਹ ਅੰਬ ਦੀ ਗੁਠਲੀ ਹੈ ਚਾਹੇ ਉਹ ਮੂੰਗੀ ਹੈ ਚਾਹੇ ਉਹ ਕਣਕ ਹੈ ਕੋਈ ਵੀ ਚੀਜ਼ ਪਹਿਲਾਂ ਜਦੋਂ ਜ਼ਮੀਨ 'ਚ ਜਾਂਦੀ ਹੈ ਪਹਿਲਾਂ ਉਹ ਜਿਹੜਾ ਬੀਜ ਹੈ ਟੁੱਟਦਾ ਫਾੜਦਾ ਤੇ ਫੇਰ ਉਹਦੇ ਵਿੱਚੋਂ ਪੌਦਾ ਨਿਕਲਦਾ ਇਸੇ ਤਰ੍ਹਾਂ ਹੀ ਮਹਾਤਮਾ ਬੁੱਧ ਨੇ ਸਾਨੂੰ ਇੱਕ ਐਗਜ਼ਾਮਪਲ ਦੇ ਕੇ ਸਮਝਾਇਆ ਕਿ ਜੋ ਬੀਜ ਆਪਣੇ ਛਿਲਕੇ ਕੋ ਨਾ ਤੋੜੇ ਉਹ ਬੀਜ ਕਭੀ ਫਲਦਾਇਕ ਟ੍ਰੀ ਨਹੀਂ ਬਣ ਸਕਦਾ ਔਰ ਜੋ ਇਨਸਾਨ ਆਪਣੀ ਬੁਰੀ ਆਦਤੋਂ ਕੋ ਨਾ ਛੋੜੇ ਉਹ ਜੀਵਨ ਨੇ ਕਭੀ ਸਫਲ ਨਹੀਂ ਹੋ ਸਕਦਾ ਸਾਨੂੰ ਬੁਰੀਆਂ ਆਦਤਾਂ ਛੱਡਣੀਆਂ ਪੈਣੀਆਂ ਕਰ ਲੈ ਦਿਲ ਦੀ ਸਫਾਈ ਜੇ ਰੱਬ ਨਾਲ ਦੀਦਾਰ ਚਾਹੀਦਾ, ਕੱਪੜੇ ਵਧੀਆ ਪਾ ਕੇ, ਟਿੱਕੇ ਵਧੀਆ ਲਾ ਕੇ ਤੇ ਵਧੀਆ ਵਧੀਆ ਸਟੇਜ ਤੇ ਗੱਲਾਂ ਬਣਾ ਕੇ ਗੱਲ ਨਹੀਂ ਬਣਨੀ, ਕਿਉਂਕਿ ਗੱਲ ਬਣਨੀ ਆ ਅੰਦਰ ਦੀ। ਉਹ ਜਿਹੜੀ ਹੈਗੀ ਉਹ ਅੰਦਰੋਂ ਜਿੰਨਾ ਚਿਰ ਸਾਫ ਨਹੀਂ ਹੁੰਦਾ ਬਾਹਰਲੇ ਦਿਖਾਵੇ ਦਾ ਕੋਈ ਫਾਇਦਾ ਨਹੀਂ। ਹੁਣ ਗੱਲ ਇਹ ਹੈ ਕਿ ਜਿਹੜੀ ਰੂਹਾਨੀ ਤਰੱਕੀ ਹੈ ਜੇ ਹਰ ਬੰਦੇ ਚ ਹੋ ਰਹੀ ਹੈ, ਕੁਛ ਨਾ ਕੁਛ ਜ਼ਰੂਰ ਹੋ ਰਹੀ ਹੈ। ਅੱਜ ਆਪਾਂ ਇਸੇ ਚੀਜ਼ ਨੂੰ ਵੈਲੂਏਟ ਕਰਾਂਗੇ, ਆਪਣੇ ਅੰਦਰ ਝਾਤੀ ਮਾਰਾਂਗੇ ਵੀ ਸਾਨੂੰ ਕੋਈ ਫਾਇਦਾ ਵੀ ਹੈ ਕਿ ਅਸੀਂ ਉੱਥੇ ਹੀ ਤੁਰੇ ਫਿਰਦੇ ਹਾਂ। ਜਿਵੇਂ ਮੈਂ ਇੱਕ ਐਗਜ਼ਾਮਪਲ, ਮੈਨੂੰ ਗੱਲ ਯਾਦ ਆ ਗਈ, ਚਾਰ ਪੰਜ ਦੋਸਤਾਂ ਨੇ ਦਾਰੂ ਪੀ ਲਈ, ਠੰਡੀ ਹਵਾ ਚੱਲਦੀ ਸੀ, ਪਿੰਡ ਚ ਘੁੰਮਣ ਚਲੇ ਗਏ, ਉੱਥੇ ਸਾਹਮਣੇ ਦੇਖਿਆ ਨਦੀ ਦੇ ਕਿਨਾਰੇ ਇੱਕ ਕਿਸ਼ਤੀ ਖੜੀ ਹੈ। ਉਹ ਕਹਿੰਦੇ ਚਲੋ ਯਾਰ ਕਿਸ਼ਤੀ ਦੀ ਸੈਰ ਹੀ ਕਰ ਆਈਏ। ਸਾਰੇ ਜਣੇ ਬਹਿ ਗਏ, ਇੱਕ ਬੰਦਾ ਚੱਪੂ ਚਲਾਉਣ ਲੱਗ ਗਿਆ, ਘੰਟਾ ਦੋ ਘੰਟੇ ਚਲਾਉਂਦੇ ਰਹੇ ਤੇ ਫਿਰ ਇੱਕ ਬੰਦਾ ਕਹਿੰਦਾ ਦੇਖੋ ਤਾਂ ਸਹੀ ਯਾਰ ਆਪਾਂ ਕਿੱਥੇ ਪਹੁੰਚ ਗਏ, ਦੋ ਘੰਟੇ ਹੋ ਗਏ ਚੱਪੂ ਚਲਾਉਂਦਿਆਂ ਨੂੰ। ਉਹਨਾਂ ਚੋਂ ਇੱਕ ਜਣਾ ਬਾਹਰ ਨਿਕਲ ਕੇ ਦੇਖਿਆ, ਜ਼ੋਰ ਦੀ ਹੱਸ ਪਿਆ। ਉਹ ਕਹਿੰਦਾ ਤੂੰ ਕਿਉਂ ਹੱਸੇ ਆ? ਉਹ ਕਹਿੰਦਾ ਭਰਾਵੋ ਆਪਾਂ ਕਿਤੇ ਨੀ ਪਹੁੰਚੇ, ਆਪਾਂ ਤਾਂ ਉੱਥੇ ਹੀ ਖੜੇ ਆ। ਉਹ ਕਹਿੰਦੇ ਐਂ ਕਿਵੇਂ ਹੋਗਾ, ਦੋ ਘੰਟੇ ਦੋ ਗਏ ਚੱਪੂ ਚਲਾਉਂਦੇ ਨੂੰ? ਕਹਿੰਦਾ ਚੱਪੂ ਬੇਸ਼ੱਕ ਚਲਾਈ ਗਏ ਪਰ ਕਿਸ਼ਤੀ ਨਾਲ ਜਿਹੜਾ ਰੱਸਾ ਬੰਨਿਆ ਸੀ ਨਾ ਦਰਖਤ ਨਾਲ ਖੋਲਣਾ ਭੁੱਲ ਗਏ, ਸੋ ਕਿਸ਼ਤੀ ਉੱਥੇ ਦੀ ਉੱਥੇ ਖੜੀ ਹੈ। ਸੋ ਇਸੇ ਤਰ੍ਹਾਂ ਹੀ ਉਹ ਤਾਂ ਇੱਕ ਰੱਸਾ ਬੰਨਿਆ ਸੀ, ਸਾਡੇ ਤਾਂ ਪੰਜ ਪੰਜ ਦਸ ਦਸ ਰੱਸੇ ਬੰਨੇ ਪਏ ਨੇ। ਜਿੰਨਾ ਚਿਰ ਤੱਕ ਅਸੀਂ ਉਹਦੀਆਂ ਗੱਠਾਂ ਢਿੱਲੀਆਂ ਨਹੀਂ ਕਰਦੇ, ਅਸੀਂ ਅੰਦਰੋਂ ਤਰੱਕੀ ਨਹੀਂ ਹੁੰਦੀ ਸਾਡੀ। ਸਾਡੀ ਤਰੱਕੀ ਉਦੋਂ ਹੋਊਗੀ ਜਦੋਂ ਅਸੀਂ ਆਪਣੀ ਡਾਇਰੈਕਸ਼ਨ ਬਦਲਾਂਗੇ, ਜਦੋਂ ਅਸੀਂ ਆਊਟਰ ਤੋਂ ਇਨਵਰਡ ਜਾਵਾਂਗੇ। ਆਊਟਰ ਕੀ ਆ ਕਿ ਹੁਣ ਸਾਨੂੰ ਸਵਾਦ ਪਿਆ ਬਾਹਰਲੀਆਂ ਦੁਨੀਆ ਦੀਆਂ, ਕੋਈ ਦੇਖੋ ਸਾਡੀਆਂ ਅੱਖਾਂ ਨੇ, ਸਾਰਾ ਗਿਆਨ ਸਾਨੂੰ ਮੋਰ ਦੈਨ 90% ਅੱਖਾਂ ਤੋਂ ਮਿਲਦਾ। ਕੋਈ ਚੀਜ਼ ਦੇਖ ਰਿਹਾ ਮੈਂ, ਉਦੋਂ ਵਧੀਆ ਕੋਈ ਚੀਜ਼ ਹੋਰ ਸਾਹਮਣੇ ਪਰਸਨੈਲਿਟੀ ਵਾਲੀ ਸੋਹਣੀ ਸੁਨੱਖੀ ਆ ਗਈ, ਆਪਣਾ ਧਿਆਨ ਉਹਦੀ ਉਦੋਂ ਨੂੰ ਚਲਾ ਜਾਂਦਾ। ਸੋ ਸਾਡੇ ਮਨ ਦੀ ਇਹ ਆਦਤ ਹੈ ਕਿ ਇਹਨੂੰ ਚੇਂਜ ਹੁੰਦੀ ਹੈ, ਜਿਹੜੀ ਚੀਜ਼ ਵਧੀਆ ਮਿਲ ਜੇ ਉਹਦਾ ਖਿਆਲ ਛੱਡ ਦਿੰਦਾ। ਆਪਾਂ ਵਿਆਹ ਚ ਜਾਂਦੇ ਹਾਂ, ਘਰੇ ਤਾਂ ਅਸੀਂ ਸੇਵੀਆਂ ਹੀ ਖਾਈ ਜਾਂਦੇ ਹਾਂ, ਪਕੌੜੀਆਂ ਹੀ ਖਾਈ ਜਾਂਦੇ ਹਾਂ। ਜਦੋਂ ਵਿਆਹ ਚ ਜਾਂਦੇ ਹਾਂ ਅਸੀਂ ਖਾਂਦੇ ਹਾਂ, ਅਸੀਂ ਉਦੋਂ ਚੱਕਦੇ ਹਾਂ ਰਸਗੁੱਲਾ, ਕਿਉਂ? ਉੱਥੇ ਸਾਨੂੰ ਵਧੀਆ ਚੀਜ਼ ਮਿਲਦੀ ਹੈ। ਸੋ ਸਾਡੇ ਮਨ ਦੀ ਆਦਤ ਹੈ। ਸੋ ਬਾਹਰਲੀਆਂ ਜਿਹੜੀਆਂ ਇੱਛਾਵਾਂ ਨੇ, ਕਦੇ ਅਸੀਂ ਚੁਗਲੀ ਕਰਨੀ ਨੂੰ ਭੱਜ ਗਏ, ਕਦੇ ਆਹ ਜਿਹੜਾ ਫੋਨ ਹੈ ਨਾ, ਇਹ ਪੱਕਾ ਬਿਮਾਰੀ ਹੈ, ਪਤਾ ਨਹੀਂ ਕਿਹਨੇ ਪੈਦਾ ਕਰਤਾ। ਅੱਗੇ ਚੰਗੀ ਬਿਲੀ ਸਾਡੀ ਲਾਈਫ ਚੱਲੀ ਜਾਂਦੀ ਸੀ, ਫੋਨ ਦਾ ਫਾਇਦਾ ਬੈਠੇ ਬੈਠੇ ਅਸੀਂ ਬੈਂਕ ਦਾ ਬੈਲੈਂਸ ਵੀ ਦੇਖ ਲੈਂਦੇ ਹਾਂ, ਦੁਨੀਆਂ ਦੀ ਨੌਲੇਜ ਵੀ ਕਰ ਲੈਂਦੇ ਹਾਂ, ਪਰ ਜਦੋਂ ਕੱਲੇ ਬੈਠਦੇ ਹਾਂ ਉਹਦੀ ਕੜਕ ਦੇ ਬਟਨ ਦੱਬਦੇ ਹਾਂ, ਫਿਰ ਫਟ ਸਭ ਕੁਝ ਭੁੱਲ ਜਾਂਦੇ, ਭਜਨ ਪਾਠ, ਫਿਰ ਪੁੱਠੀਆਂ ਸਿੱਧੀਆਂ ਦੇ ਵਿੱਚ ਗੱਲਾਂ ਦੇਖਦੇ ਹਾਂ। ਬੱਚਿਆਂ ਦੇ ਅੱਜ ਜਿਹੜੇ ਦੁਨੀਆਂ ਦੇ ਵਿੱਚ ਵਿਗਾੜ ਹੋ ਰਿਹਾ, ਵਿਆਹ ਨਹੀਂ ਹੋ ਰਿਹਾ, ਸ਼ਾਦੀਆਂ ਨਹੀਂ ਕਰਾਉਂਦੇ ਬੱਚੇ, ਉਹਦਾ ਕਾਰਨ ਇਹ ਹੈ। ਵਿਆਹ ਦਾ ਮਤਲਬ ਕੀ ਹੈ ਕਿ ਹਸਬੈਂਡ ਵਾਈਫ ਦਾ ਜਾਂ ਦੋ ਆਪੋਜਿਟ ਸੈਕਸ ਦਾ ਮਿਲਾਪ ਹੋਣਾ ਉਹਨੂੰ ਵਿਆਹ ਕਹਿੰਦੇ ਨੇ। ਉਹ ਤਾਂ ਪਹਿਲਾਂ ਹੀ ਕਰੀ ਜਾਂਦੇ ਆਪਾਂ, ਫਿਰ ਵਿਆਹ ਦਾ ਕੀ ਰਹਿ ਗਿਆ, ਉਹਦਾ ਫਾਰਮੈਲਿਟੀ ਜਾਗੀ, ਗੁਰਦੁਆਰੇ ਮੰਦਰ ਜਾ ਕੇ ਗੇੜੇ ਕੱਟੇ ਜਾਂਦੇ ਆ। ਸੋ ਇਹ ਜਿਹੜੀਆਂ ਗਲਤ ਪ੍ਰਚਾਰ ਹੋਇਆ ਸਕੂਲਾਂ ਦੇ ਵਿੱਚ, ਬੱਚਿਆਂ ਦੇ ਵਿੱਚ, ਬੁਆਏਫ੍ਰੈਂਡ ਗਰਲਫ੍ਰੈਂਡ ਇੱਕ ਨਾ ਛੱਡਦਾ, ਦੂਜੇ ਨਾ ਛੱਡਦਾ, ਤੀਜੇ ਨਾ ਛੱਡਦਾ, ਚੌਥੇ ਨਾ ਛੱਡਦਾ, ਅੱਗੇ ਇੱਕੋ ਹੀ ਹੁੰਦਾ ਸੀਗਾ, ਉਸੇ ਨੂੰ ਉਹਦੇ ਕਿ ਝਾੜਦੇ ਸੀ, ਉਹ ਚ ਨਹੀਂ ਧਰਮਿੰਦਰ ਆ ਜਾਓ, ਉਹਦੇ ਕਿ ਝਾਤੀ ਨਹੀਂ ਮਾਰਦੇ ਸੀ, ਆਪਣੇ ਘਰ ਵਾਲੀ ਨੂੰ ਧਰਮਿੰਦਰ ਜਾਂ ਹੇਮਾ ਵਾਲ ਨਹੀਂ ਸਮਝਦੇ ਘਰ ਵਾਲੀ ਨੂੰ। ਹੁਣ ਅਸੀਂ ਹੋਰ ਪਾਸੇ ਕਰ ਗਿਆ। ਇਹ ਜਿਹੜੀਆਂ ਮਾੜੀਆਂ ਆਦਤਾਂ ਦੁਨੀਆਂ ਦੇ ਵਿੱਚ ਪੈ ਗਈਆਂ ਨਾ, ਜਿਹਦੇ ਕਰਕੇ ਸਾਡੀ ਤਰੱਕੀ ਨਹੀਂ ਹੁੰਦੀ। ਜਿਹੜੀ ਮਾੜੀ ਮੋਟੀ ਕਰਦੇ ਹਾਂ ਤਾਂ ਹੀ ਅਸੀਂ ਦੁੱਖ ਪੋਗਦੇ ਹਾਂ, ਕਿਸੇ ਨੂੰ ਕੈਂਸਰ ਹੈ, ਕਿਸੇ ਨੂੰ ਪ੍ਰੋਸਟੇਟ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਦਾ ਸੀਨਾ ਚਾਰਦਾ, ਕੋਈ ਹਸਪਤਾਲ ਪਿਆ, ਕੋਈ ਕੁੜੀ ਵਾਰਾ ਨਿਕਲ ਗਈ, ਕੋਈ ਮੁੰਡਾ ਨਹੀਂ ਕਹਿਣਾ ਮੰਨਦਾ, ਮੁੰਡਾ ਨਹੀਂ ਵਿਆਹ ਕਰਾਉਂਦਾ, ਬਿਜ਼ਨਸ ਘਾਟੇ ਪਈ ਜਾਂਦੇ ਨੇ। ਸੋ ਇਹਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਓਵਰ ਸਮਾਰਟ ਸਮਝਦੇ ਹਾਂ, ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ, ਦੱਬੀ ਚੱਲੋ, ਮੂਹਰੋਂ ਉਪਰੋਂ ਹੱਥ ਜੋੜੀ ਚੱਲੋ, ਵਿੱਚੋਂ ਸ਼ਰਾਰਤਾਂ ਕਰੀ ਚੱਲੋ। ਉਹ ਭਾਈ ਸਾਹਿਬ ਉਹ ਤੁਹਾਡੇ ਅੰਦਰ ਬੈਠਾ, ਉਹਨੂੰ ਕਿਉਂ ਭੁੱਲ ਗਏ ਤੁਸੀਂ? ਤੁਸੀਂ ਆਹ ਦੇਖੋ, ਪੰਜ ਉਂਗਲਾਂ ਲਾਈਆਂ, ਮਾੜੀ ਉਂਗਲੀ ਕੱਟੀ ਹੈ, ਤੁਸੀਂ ਬਣਾ ਲਓਗੇ ਹੋਰ ਉਂਗਲ? ਉਹ ਤਾਕਤ ਨੂੰ ਪਹਿਚਾਣਦੇ ਹੀ ਨਹੀਂ। ਹਸਬੈਂਡ ਤੇ ਵਾਈਫ ਨੇ ਦੋਨਾਂ ਦਾ ਮਿਲਾਪ ਹੋਇਆ, ਪੇਟ ਚ ਬੱਚਾ ਹੋਇਆ, ਬੱਚਾ ਤਾਂ ਉਹ ਇੱਕ ਲੋਥੜਾ ਸੀਗਾ, ਉਹਦੇ ਵਿੱਚ ਜਾਨ ਕਿਹਨੇ ਪਾਈ? ਉਹ ਜਾਨ ਨੂੰ ਅਸੀਂ ਪਹਿਚਾਣਦੇ ਨਹੀਂ, ਉਹ ਸਾਡੇ ਅੰਦਰ ਬੈਠੇ। ਜਦੋਂ ਬੰਦਾ ਮਰ ਜਾਂਦਾ ਅਸੀਂ ਕੀ ਕਹਿੰਦੇ? ਰਾਮ ਨਾਮ ਸੱਤ ਹੈ, ਹਰੀ ਕਾ ਨਾਮ ਸੱਤ ਹੈ, ਗੋਬਿੰਦ ਕਾ ਨਾਮ ਸੱਤ ਹੈ, ਅਸੀਂ ਕਹੀ ਜਾਂਦੇ ਹਾਂ। ਜਦੋਂ ਅਸੀਂ ਮੰਨਦੇ ਹਾਂ ਵੀ ਉਹਨੂੰ ਛੱਡ ਕੇ ਉਥੋਂ ਅੱਗ ਲਾ ਕੇ ਉਹਨੂੰ ਆ ਜਾਂਦੇ ਹਾਂ, ਮੁੜ ਕੇ ਯਾਦ ਰੱਖਦੇ ਹਾਂ? ਜੇ ਯਾਦ ਰੱਖੀ ਅਸੀਂ ਆਪਣੀਆਂ ਆਦਤਾਂ ਸੁਧਾਰ ਕਰੀਏ। ਸੋ ਆਦਤਾਂ ਚ ਸੁਧਾਰ ਸਾਡਾ ਨਹੀਂ ਹੋ ਰਿਹਾ। ਆਦਤਾਂ ਚ ਸੁਧਾਰ ਉਦੋਂ ਹੀ ਹੋਊਗਾ ਜਦੋਂ ਅਸੀਂ ਬਾਹਰਲੀਆਂ ਜਿਹੜੇ ਪੁੱਠੇ ਸਿੱਧੇ ਕੰਮ ਕਰਨੇ ਬੰਦ ਕਰ ਦਈਏ, ਹਰੇਕ ਨਾਲ ਪਿਆਰ ਕਰੀਏ। ਇਹ ਦੇਖੀਏ ਵੀ ਇਹ ਨਹੀਂ ਹੈ ਵੀ ਜੇ ਕੋਈ ਬੰਦਾ ਵੱਡਾ ਪਾ ਗਿਆ ਤਾਂ ਉਹਦੇ ਹੱਥ ਜੋੜ ਦਈਏ, ਜੇ ਕੋਈ ਗਰੀਬ ਆ ਉਹਨੇ ਸਭ ਕਹਿੰਦੀ ਗਰੀਬ ਦੀ ਇੱਜ਼ਤ ਕਰੋ, ਕਿਉਂਕਿ ਉਹਦੀ ਇੱਜ਼ਤ ਕਰੋ, ਵੱਡਾ ਤੁਹਾਡੀ ਇੱਜ਼ਤ ਨੂੰ ਕੋਈ ਨਹੀਂ ਕੁਛ ਸਮਝਦਾ। ਹੁਣ ਹੈਗੀ ਰੂਹਾਨੀ ਤਰੱਕੀ ਦੀਆਂ ਨਿਸ਼ਾਨੀਆਂ ਕਿੰਨੀ, ਕਿਉਂਕਿ ਸਮੇਂ ਦੇ ਮੁਤਾਬਕ ਗੱਲ ਕਰਨੀ ਹੈ। ਰੂਹਾਨੀ ਤਰੱਕੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਹੁੰਦੀ ਹੈ ਮੈਂਟਲ ਮਾਇੰਡ ਦੀ ਤਰੱਕੀ ਤੇ ਦੂਜੀ ਹੁੰਦੀ ਹੈ ਸਪਿਰਚੁਅਲ। ਸਪਿਰਚੁਅਲ ਨੂੰ ਡਿਫਾਈਨ ਕਰਨਾ ਬੜਾ ਔਖਾ ਪਰ ਜਿਹੜੀ ਮਾਇੰਡ ਦੀ ਹੈ ਉਹ ਸਾਨੂੰ ਕੁਛ ਨਾ ਕੁਛ ਦੁਨਿਆਵੀ ਤੌਰ ਤੇ ਨਜ਼ਾਰੇ ਸਾਨੂੰ ਸਪਸ਼ਟ ਹੋ ਜਾਂਦੇ ਨੇ ਕੁਛ ਬਦਲਾਵ ਚੇਂਜਿਸ ਸਾਨੂੰ ਪਤਾ ਲੱਗ ਜਾਂਦੀਆਂ ਨੇ ਦੇਖੋ ਜਿਹੜਾ ਹੈ ਨਾ ਜਿਵੇਂ ਕਹਿੰਦੇ ਨੇ ਜਿਹੜਾ ਹੈਗਾ ਜਿਹਨੂੰ ਬੰਦੇ ਨੂੰ ਅੰਦਰੋਂ ਜਿਹੜੀ ਆਤਮਾ ਦੀ ਥੋੜੀ ਜਿਹੀ ਪਹਿਲਾਂ ਗੱਲ ਕਰ ਲਾਂ ਆਤਮਾ ਦਾ ਕੀ ਹੈ ਤਰੱਕੀ ਹੁੰਦੀ ਹੈ ਆਤਮਾ ਦੀ ਜੋ ਤਰੱਕੀ ਹੁੰਦੀ ਬੰਦਾ ਪਾਠ ਤੇ ਬੈਠਦਾ ਨਾ ਚੌਂਕੜੀ ਮਾਰਦਾ ਲੰਬੀਆਂ ਲੱਤਾਂ ਕਰਦਾ ਸਵੇਰੇ ਉੱਠਦਾ ਉਸ ਦੀ ਬੰਦਗੀ ਕਰਦਾ ਤਾਂ ਉਹ ਜਿਹੜਾ ਸਾਡਾ ਰੂਹ ਹੈ ਨਾ ਹੁਣ ਮੈਂ ਇੰਨੀ ਕਿਉਂਕਿ ਟਾਈਮ ਘੱਟ ਹੈ ਰੂਹ ਜਿਹੜੀ ਹੈ ਸਾਡੀ ਆਤਮਾ ਜਿਹੜੀ ਹੈਗੀ ਉਹ ਸਿਮਟ ਕੇ ਥਰਡ ਆਈ ਤੇ ਨਾ ਜਿੱਥੇ ਜਨਾਨੀਆਂ ਬਿੰਦੀ ਲਾਉਂਦੀਆਂ ਨੇ ਇਹਨੂੰ ਥਰਡ ਆਈ ਵੀ ਕਹਿੰਦੇ ਨੇ ਸ਼ਿਵ ਨੇਤਰ ਵੀ ਕਹਿੰਦੇ ਨੇ ਸਿੰਗਲ ਆਈ ਵੀ ਕਹਿੰਦੇ ਨੇ ਜਿਵੇਂ ਜੀਸਸ ਕ੍ਰਾਈਸਟ ਨੇ ਕਿਹਾ ਸੀ ਇਫ ਦਾਈ ਆਈ ਵੀ ਸਿੰਗਲ ਦਾਈ ਹੋਲ ਬਾਡੀ ਸ਼ੈਲ ਬੀ ਫੁੱਲ ਆਫ ਲਾਈਟ ਇੱਥੇ ਖਿਆਲ ਲਿਆਓ ਇੱਥੇ ਲਿਆਓ ਚੌਂਕੜੀ ਮਾਰ ਕੇ ਜਦੋਂ ਤੁਸੀਂ ਇੱਥੇ ਲਿਆਓਗੇ ਤਾਂ ਇੱਥੇ ਤੁਹਾਨੂੰ ਇੱਕ ਜੋਤ ਜਗਦੀ ਨਜ਼ਰ ਆਊਗੀ ਜਿਹੜੀ ਅਸੀਂ ਘਰ ਦੇ ਵਿੱਚ ਮੋਮਬੱਤੀ ਚਰਚਾਂ ਜਗਾਉਂਦੇ ਹਾਂ ਮੰਦਰਾਂ ਜਗਾਉਂਦੇ ਹਾਂ ਉਹ ਜੋਤ ਫਾਇਦਾ ਹੈ ਉਹ ਸਾਨੂੰ ਪਰਮਾਤਮਾ ਦੇ ਪਿਆਰਿਆਂ ਨੇ ਸਮਝਾਇਆ ਸੀਗਾ ਕਿ ਇਹੋ ਜਿਹੀ ਜੋਤ ਸਾਡੇ ਅੰਦਰ ਜਗਦੀ ਹੈ ਕਿਉਂਕਿ ਜਿਹੜੀ ਬਾਹਰਲੀ ਜੋਤ ਹੈ ਪੰਡਿਤ ਜੀ ਨੂੰ ਦੇਖ ਲਿਓ ਉਹ ਘਿਓ ਪਾਉਂਦੇ ਨੇ ਉਹ ਬੱਤੀ ਨੂੰ ਅੱਗ ਲਗਾਉਂਦੇ ਨੇ ਤੇ ਜੇ ਬੱਤੀ ਮੁੱਕ ਜੇ ਤਾਂ ਵੀ ਜੋਤ ਬੁੱਝ ਜੂਗੀ ਜੇ ਦੀਵਾ ਸਲਾਈ ਨਾ ਹੋਵੇ ਤਾਂ ਵੀ ਨਹੀਂ ਚੱਲਦੀ ਪਰ ਜਿਹੜੀ ਜੋਤ ਅਸਲੀ ਹੈ ਜਿਹਦੇ ਦਰਸ਼ਨ ਕਰਨੇ ਆ ਉਹ ਸਾਡੀ ਥਰਡ ਆਈ ਤੇ ਸਿੰਗਲ ਆਈ ਦੇ ਉੱਤੇ ਹੈ ਪਲਟੂ ਸਾਹਿਬ ਨੇ ਕਿਹਾ ਸੀ ਉਲਟਾ ਕੂਆਂ ਗਗਨ ਮੇ ਤਿਸਮੇ ਜਰੇ ਚਿਰਾਗ ਬਿਨਾ ਰੋਗਨ ਬਿਨ ਬਾਤੀ ਛੇ ਰੁੱਤ 12 ਮਾਸ ਰਹਿਤ ਜਰਤੇ ਦਿਨ ਰਾਤੀ ਜਿਹੜਾ ਇਨਵਰਟ ਉਲਟਾ ਕੂਆਂ ਸਾਡਾ ਸਰੀਰ ਜਿਹੜਾ ਖੂਹ ਹੁੰਦਾ ਨਾ ਉਹ ਆਏ ਹੁੰਦਾ ਜਿਹੜਾ ਸਾਡਾ ਸਿਰ ਹੈ ਉਹ ਆਏ ਹੈ ਇਹਦੇ ਵਿੱਚ ਇੱਕ ਕਹਿੰਦੇ ਚਿਰਾਗ ਜਾਗ ਲਿਆ ਉਹ ਚਿਰਾਗ ਦੀ ਨਿਸ਼ਾਨੀ ਕੀ ਹੈ ਉੱਥੇ ਕੋਈ ਦੀਵੇ ਬੱਤੀ ਦੀ ਲੋੜ ਨਹੀਂ ਘਿਓ ਦੀ ਲੋੜ ਨਹੀਂ ਤੇ ਹਮੇਸ਼ਾ ਚੱਲਦਾ ਰਹਿੰਦਾ ਸੋ ਉਸ ਜੋਤ ਦੇ ਦਰਸ਼ਨ ਕਰਨੇ ਨੇ ਜਦੋਂ ਅਸੀਂ ਆਪਣੀ ਰੂਹ ਨੂੰ ਘੇਰ ਘੂਰ ਕੇ ਇੱਥੇ ਲਿਆਏ ਨਾ ਇਹ ਮਿਹਨਤ ਦਾ ਮਾਰਗ ਹੈ ਭਾਈ ਸਾਹਿਬ ਇਹ ਉਪਦੇਸ਼ ਕਰਨ ਦਾ ਮਾਰਗ ਨਹੀਂ ਜਿਹੜਾ ਵੀ ਮਿਹਨਤ ਕਰ ਗਿਆ ਉਹੀ ਤਰੱਕੀ ਕਰ ਗਿਆ ਚਾਹੇ ਆ ਮੇਰੇ ਵਾਂਗੂ ਬੂਰਸ਼ਟ ਪਾ ਲਓ ਚਾਹੇ ਪ੍ਰੋਫੈਸਰ ਹੋਵੇ ਚਾਹੇ ਡਾਕਟਰ ਹੋਵੇ ਚਾਹੇ ਰਕਸ਼ਾ ਵਾਲਾ ਹੋਵੇ ਚਾਹੇ ਮਾਸਟਰ ਹੋਵੇ ਜ਼ਰੂਰੀ ਨਹੀਂ ਵੀ ਪੰਡਤਾਂ ਨੇ ਤਰੱਕੀ ਕਰਨੀ ਹੈ ਜ਼ਰੂਰੀ ਨਹੀਂ ਭਾਈ ਜੀਆਂ ਨੇ ਤਰੱਕੀ ਕਰਨੀ ਹੈ ਜ਼ਰੂਰੀ ਨਹੀਂ ਕਥਾਵਾਚਕਾਂ ਨੇ ਤਰੱਕੀ ਕਰਨੀ ਹੈ ਉਹ ਉਪਦੇਸ਼ ਕਰਦੇ ਨੇ ਜਦੋਂ ਬੰਦਾ ਅੰਦਰੋਂ ਆਪਣੀ ਤਰੱਕੀ ਕਰਦਾ ਉਹਦੀਆਂ ਨਿਸ਼ਾਨੀਆਂ ਨੇ ਬਸੋ ਤੁਮ ਆਏ ਨੈਨਣ ਮੇ ਸਿਮਟ ਕਰ ਏਕ ਜਹਾਂ ਹੋਣਾ ਦੂਈ ਜਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇ ਧਰਨਾ ਜਦੋਂ ਅਸੀਂ ਇੱਥੇ ਜੋਤ ਦੇ ਦਰਸ਼ਨ ਕਰਾਂਗੇ ਤਾਂ ਇਹਦੇ ਵਿੱਚੋਂ ਇੱਕ ਅਨਹਦ ਸ਼ਬਦ ਦੀ ਆਵਾਜ਼ ਨਿਕਲਦੀ ਹੈ ਧੁਨਕਾਰ ਧੁਨਾਂ ਆਉਂਦੀਆਂ ਨੇ ਜਿਹੜੀ ਚਿੜੀ ਵਰਗੀ ਹੁੰਦੀ ਹੈ ਸਵੇਰੇ ਸਵੇਰੇ ਚਿੜੀ ਚੀਂ 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 ਰੇਲ ਗੱਡੀ ਵਰਗੀ ਹੁੰਦੀ ਹੈ ਇਹ ਹੁਣ ਮੈਂ ਬਾਹਰੋਂ ਨਹੀਂ ਗੱਲਾਂ ਦੱਸਦਾ ਫਿਰ ਹੋ ਰਹੀਆਂ ਜਦੋਂ ਤੁਸੀਂ ਜੋਤ ਦੇ ਦਰਸ਼ਨ ਕਰ ਲਓਗੇ ਆਪੀ ਤੁਸੀਂ ਆਵਾਜ਼ਾਂ ਸੁਣੋਗੇ ਉਹ ਪਰਮਾਤਮਾ ਦੀ ਦਰਗਾਹ ਤੋਂ ਆ ਰਹੀਆਂ ਨੇ ਵੈਨ ਯੂ ਲਿਸਨ ਟੂ ਦਾ ਸ਼ਬਦ ਯੂ ਆਰ ਪ੍ਰੈਜੈਂਟ ਇਨ ਦਾ ਕੋਰਟ ਆਫ ਲਾਰਡ ਜਦੋਂ ਉਹ ਧੁਨਕਾਰ ਧੁਨ ਨੂੰ ਸੁਣੋਗੇ ਜੋਤ ਦੇ ਵਿੱਚੋਂ ਪ੍ਰਗਟ ਹੁੰਦੀ ਹੈ ਸਮਝ ਲਓ ਪਰਮਾਤਮਾ ਨਾਲ ਮਿਲਾਪ ਹੋ ਗਿਆ ਮੁਸਲਮਾਨ ਵੀਰ ਕੀ ਕਰਦੇ ਨੇ ਕੁਦਰਤੀ ਕਾਬੇ ਕੀ ਮਹਿਰਾਬ ਸੇ ਸੁਨ ਗੌਰ ਸੇ ਆ ਰਹੀ ਧੁਰਸੇ ਸਦਾ ਤੇਰੇ ਬੁਲਾਣੇ ਕੇ ਲੀਏ ਜਿਹੜੇ ਬੰਦੇ ਕਾਬਾ ਮੱਕਾ ਮਦੀਨਾ ਗਏ ਨੇ ਉੱਥੇ ਜਿਹੜਾ ਮੌਲਵੀ ਹੁੰਦਾ ਉੱਚੀ ਉੱਚੀ ਬਾਂਗਾਂ ਦਿੰਦੇ ਨੇ ਲੋਕ ਧਿਆਨ ਨਾਲ ਸੁਣਦੇ ਨੇ ਉਹ ਬਾਂਗਾਂ ਬਾਹਰਲੀਆਂ ਨੇ ਜਿਹੜੀ ਅਸਲੀ ਬਾਂਗ ਆ ਉਹ ਸਾਡੇ ਅੰਦਰ ਹੈ ਕੁਦਰਤੀ ਕਾਬੇ ਕੀ ਮਹਿਰਾਬ ਸੇ ਸੁਨ ਗੌਰ ਸੇ ਆ ਰਹੀ ਧੁਰਸੇ ਸਦਾ ਤੇਰੇ ਬੁਲਾਣੇ ਕੇ ਲੀਏ ਸੋ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜਤ ਸੋ ਪਾਵੇ ਜੋ ਦੁਨੀਆਂ ਦੇ ਬਾਹਰ ਦੇਖਦੇ ਨਾ ਉਹ ਸਾਡੇ ਸਾਰੇ ਚੀਜ਼ਾਂ ਜਿਹੜੀਆਂ ਸਾਡੇ ਅੰਦਰ ਨੇ ਜੋ ਵੀ ਜਦੋਂ ਦੇਖ ਲਿਆ ਫਿਰ ਤੁਸੀਂ ਬਾਹਰ ਕੱਲੀ ਕੱਲੀ ਚੀਜ਼ ਦੇਖੋਗੇ ਜਿਵੇਂ ਗੁਰਨਾ ਭਗਤ ਨਾਮਦੇਵ ਨੂੰ ਕੁੱਤੇ ਦੇ ਵਿੱਚੋਂ ਰੱਬ ਨੂੰ ਗਿਆ ਫਿਰ ਤੁਹਾਨੂੰ ਹਰ ਚੀਜ਼ ਦੇ ਵਿੱਚ ਪਰਮਾਤਮਾ ਨਜ਼ਰ ਆਊਗਾ ਪਰ ਪਹਿਲਾਂ ਤੁਹਾਨੂੰ ਅੰਦਰ ਜਾਣ ਦੀ ਲੋੜ ਹੈ ਇਹ ਹੈਗੀ ਜਦੋਂ ਸਾਡੀ ਸਪਿਰਚੁਅਲ ਤਰੱਕੀ ਹੁੰਦੀ ਹੈ ਜਦੋਂ ਸਾਡੀ ਰੂਹ ਦੀ ਤਰੱਕੀ ਹੁੰਦੀ ਹੈ ਜਦੋਂ ਸਾਡੀ ਆਤਮਾ ਦੀ ਤਰੱਕੀ ਹੁੰਦੀ ਹੈ ਜਿਹੜੀ ਸਾਡੀ ਮਨ ਦੀ ਤਰੱਕੀ ਹੁੰਦੀ ਹੈ ਨਾ ਇਹਦੇ ਵਿੱਚ ਦੇਖ ਲਓ ਨਿਸ਼ਾਨੀਆਂ ਮੋਟੀਆਂ ਮੋਟੀਆਂ ਪਹਿਲੀ ਗੱਲ ਤਾਂ ਇਹ ਦੇਖੋ ਵੀ ਸਾਡਾ ਜਿਹੜਾ ਸੁਭਾਅ ਸੀਗਾ ਇਹਦੇ ਵਿੱਚ ਕੋਈ ਚੇਂਜ ਹੋਇਆ ਜੇ ਤਾਂ ਉਹੀ ਚੇਂਜ ਹੈ ਚੇਂਜ ਚੂੰਜ ਕੋਈ ਨਹੀਂ ਉਹੀ ਗਾਲਾਂ ਤੇਰੀ ਮਾਂ ਦੀ ਤੇਰੀ ਭੈਣ ਦੀ ਧੱਕਾ ਮਾਰਤਾ ਥੱਪੜ ਮਾਰਤਾ ਲੜ ਪਏ ਪੰਗਾ ਪਾ ਲਿਆ ਫਿਰ ਤਾਂ ਉਹੀ ਪਹਿਲਾਂ ਸੀ ਹੁਣ ਵੀ ਹੈ ਭਾਈ ਸਾਹਿਬ ਫਿਰ ਤਰੱਕੀ ਕੋਈ ਨਹੀਂ ਹੋਈ ਸਾਡੀ ਜੇ ਅਸੀਂ ਪੂਜਾ ਪਾਠ ਕਰਦੇ ਹਾਂ ਭਜਨ ਸਿਮਰਨ ਕਰਦੇ ਹਾਂ ਮੰਦਰਾਂ 'ਚ ਜਾਂਦੇ ਹਾਂ ਤੀਰਥ ਸਥਾਨਾਂ ਤੇ ਜਾਂਦੇ ਹਾਂ ਹਾਜ਼ਰੀ ਲਵਾ ਕੇ ਆਉਂਦੇ ਹਾਂ ਕੁਛ ਨਾ ਕੁਛ ਕੁਛ ਸਾਡੇ ਵਿੱਚ ਹੌਲੀ 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 ਸੁਭਾਅ ਦੇ ਵਿੱਚ ਚੇਂਜ ਆ ਜੂਗੀ ਦੇਖੋ ਜਦੋਂ ਇਹ ਸੋਚ ਕੇ ਦੇਖੋ ਆਪਣੇ ਅੰਦਰ ਹੀ ਝਾਤੀ ਮਾਰਿਓ ਮੈਂ ਕਿਸੇ ਆਪਾਂ ਦੂਜੇ ਨੂੰ ਨਹੀਂ ਪਿੰਨ ਪੁਆਇੰਟ ਕਰਨਾ ਇੱਧਰ ਨੂੰ ਉਂਗਲੀ ਇੱਧਰ ਨੂੰ ਕਰੋ ਆਪਣੇ ਅੰਦਰ ਝਾਤੀ ਮਾਰੋ ਅੱਜ ਬੈਠ ਕੇ ਕਿ ਜਦੋਂ ਮੈਂ ਪਹਿਲਾਂ ਹੁੰਦਾ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਜੇ ਜਨਾਨੀ ਨੇ ਰੋਟੀ 'ਚ ਨੂਣ ਘੱਟ ਪਾਤਾ ਜਾਂ ਪਾਣੀ ਠੰਡਾ ਨਹੀਂ ਦਿੱਤਾ ਜਿਹੜੀ ਪਲੇਟ ਆਈ ਉਹ ਮਾਰੀ ਭਗਾ ਕੇ ਟੁੱਟ ਗਈ ਪਲੇਟ ਜਵਾਕ ਨੇ ਰੌਲਾ ਪਤਾ ਪਟਾਕੇ ਨੇ ਥੱਪੜ ਮਾਰਿਆ ਕੋਈ ਬੰਦਾ ਤੁਰੇ ਜਾਂਦੇ ਘਰ ਤਾਂ ਲੜਨ ਵਰ ਨੂੰ ਤਿਆਰ ਹੈ ਸੋਟੀ ਘੜ ਲਈ ਵੀ ਹੁਣ ਸਾਡੇ ਚ ਕੋਈ ਚੇਂਜ ਆਈ ਹੈ, ਹੁਣ ਅਸੀਂ ਜਨਾਨੀ ਨਾਲ ਪਿਆਰ ਨਾਲ ਗੱਲ ਕਰਦੇ ਹਾਂ ਵੀ ਜੇ ਨੂਨ ਘੱਟ ਪੈ ਗਿਆ ਭਾਗਵਾਨ ਨੇ ਨੂਨ ਪਾਉਣ ਦਾ ਭੁੱਲੀ ਗਈ ਪਾ ਦੇ ਐਂ ਕਿਉਂ ਕਰਦੀ ਹੈ, ਨਾਲੇ ਹਾਸਾ ਪੈ ਜੂਗਾ। ਬੱਚੇ ਨੇ ਸ਼ਰਾਰਤ ਕੀਤੀ ਉਹ ਨਾ ਯਾਰ ਉਹ ਨਾ ਮੇਰੇ ਪੁੱਤਰਾਂ ਨਾ ਮੇਰੇ ਪੁੱਤਰਾਂ ਚੱਕ ਕੇ ਗੋਦੀ ਲੜੀ ਤਾਂ ਸੁਭਾਅ ਚੇਂਜ ਹੋ ਗਿਆ ਸਾਡਾ। ਫਿਰ ਅਸੀਂ ਬਿਨਾਂ ਮਤਲਬ ਸਿੰਘ ਫਸਾਉਂਦੇ ਰਹਿੰਦੇ ਹਾਂ, ਸਿੰਘ ਕਿਵੇਂ ਫਸਾਉਂਦੇ ਰਹਿੰਦੇ ਹਾਂ ਕਿ ਪਹਿਲਾਂ ਚਲਾਕੀਆਂ ਬੜੀਆਂ ਕਰਦੇ ਹਾਂ ਸਾਡੇ ਸੁਭਾਅ ਚ, ਚਲਾਕੀ ਵਾਲੀ ਵਾਰ ਕੋਈ ਬੰਦਾ ਉਹਦੀ ਗੱਲ ਕੱਟਦੇ ਹਾਂ, ਗੱਲ ਸੁਣਨ ਜਦੋਂ ਪਰਮਾਤਮਾ ਨੇ ਆਹ ਦੋ ਕੰਨ ਦਿੱਤੇ ਨੇ ਇੱਕ ਮੂੰਹ ਦਿੱਤਾ, ਇਹਦਾ ਮਤਲਬ ਕੀ ਹੈ? ਕੰਨ ਦਾ ਮਤਲਬ ਸੁਣੋ ਜ਼ਿਆਦਾ ਬੋਲੋ ਘੱਟ। ਅਸੀਂ ਤਾਂ ਕੰਪਨੀ ਚ ਬੈਠ ਕੇ ਬੋਲਣੋਂ ਹਟਦੇ ਹੀ ਨਹੀਂ ਤੇ ਬੋਲ ਕੇ ਆਪਣੇ ਆਪ ਨੂੰ ਸ਼ੋਅ ਆਫ ਕਰਨਾ ਚਾਹੁੰਦੇ ਹਾਂ, ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਹਾਂ। ਦੋ ਦੋਸਤ ਸੀਗੇ ਇੱਕ ਦੁਕਾਨ ਤੇ ਕੰਮ ਕਰਦੇ ਸੀ, ਉਹ ਬੰਦਾ ਕਹਿੰਦਾ ਯਾਰ ਦੇਖੀ ਕਿੰਨੇ ਡੱਬੇ ਰਹਿ ਗਏ ਤਾਂ ਕਿ ਆਪਾਂ ਆਰਡਰ ਕਰਨਾ, ਉਹਨੇ ਗਿਣਿਆ ਕਹਿੰਦਾ 1, 2, 3, 4, 5, 6, 7, 8, 9, 10, 11, 12 ਕਹਿੰਦਾ 12 ਡੱਬੇ ਰਹਿ ਗਏ ਹਾਲੇ ਤਾਂ। ਦੂਜਾ ਕਹਿੰਦਾ ਨਹੀਂ ਨਹੀਂ ਮੈਂ ਗਿਣਦਾ ਯਾਰ, ਉਹਨੇ ਵੀ ਗਿਣੇ 1, 2, 3, 4, 5, 6, 7, 8, 9, 10, 11, 12 ਕਹਿੰਦਾ 12 ਥੋੜੇ ਨੇ ਯਾਰ, ਇੱਕ ਦਰਜਨ ਹੈ, ਗੱਲ ਇੱਕੋ ਹੀ ਹੈ ਪਰ ਤੰਗ ਫਸਾਉਣੀ ਹੈ। ਸੋ ਅਸੀਂ ਜਿਹੜੀ ਗੱਲ ਕੱਟਦੇ ਹਾਂ ਨਾ ਕੰਪਨੀ ਚ ਬੈਠ ਕੇ, ਇਹ ਦੇਖੋ ਵੀ ਸਾਨੂੰ ਇਹ ਕੰਪਨੀ ਚ ਬੈਠ ਕੇ ਗੱਲ ਕੱਟਣ ਦੀ ਆਦਤ ਘਟੀ ਹੈ ਕਿ ਨਹੀਂ, ਸਾਨੂੰ ਬਹਿਸ ਜਿਹੜੀ ਕਰਦੇ ਹਾਂ ਬਿਨਾਂ ਮਤਲਬ ਬਹਿਸ ਕਰਦੇ ਹਾਂ ਉਹ ਘਟਾਈ ਹੈ। ਸੁਣ ਲਓ ਪਰਮਾਤਮਾ ਨੇ ਤਾਂ ਹੀ ਕਹਿੰਦਾ ਦੋ ਕੰਨ ਦੇ ਸੁਣੋ ਆਲਾ ਬੋਲ ਕੇ ਚਲਾ ਜਾਓ, ਫਿਰ ਲੋੜ ਕੀ ਹੈ? ਜਦੋਂ ਅਜਿਹੀਆਂ ਚੀਜ਼ਾਂ ਦੇ ਵਿੱਚ ਸਾਡੀ ਚੇਂਜਿਸ ਆ ਜਾਂਦੀ ਹੈ ਨਾ ਵੀ ਹੁਣ ਚੁੱਪ ਕਰਕੇ ਸੁਣਦੇ ਹਾਂ, ਚੁਸਤ ਚਲਾਕੀ ਨਹੀਂ ਚੱਲਣੀ ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਇਹ ਜਿਹੜੀਆਂ ਚਲਾਕੀਆਂ ਜਿਹੀਆਂ ਕਰਦੇ ਫਿਰਦੇ ਆ, ਇਧਰ ਉਧਰ ਕਰਦੇ ਫਿਰਦੇ ਆ, ਉਹ ਪਰਮਾਤਮਾ ਜਾਣੀ ਜਾਣਾ ਹੁਣ ਸਾਡੇ ਸੁਭਾਅ ਚ ਚਲਾਕੀਆਂ ਘਟਣੀਆਂ ਚਾਹੀਦੀਆਂ। ਫਿਰ ਦੂਜਾ ਕੀ ਹੈ? ਕੰਟੈਂਟਮੈਂਟ। ਆਪਣੇ ਅੰਦਰ ਜ਼ਰੂਰ ਝਾਤੀ ਮਾਰਿਓ ਕਿ ਜਿਹੜੀ ਸਾਡੀ ਅੱਜ ਤੋਂ ਪਹਿਲਾਂ ਸਾਡੀ ਲਾਲਚ ਦੀ ਆਦਤ ਸੀ, ਪੈਸਿਆਂ ਦੇ ਮਗਰ ਭੱਜੇ ਫਿਰਦੇ ਸੀ, ਇੱਕ ਬਿਜ਼ਨਸ, ਦੋ ਬਿਜ਼ਨਸ, ਤਿੰਨ ਬਿਜ਼ਨਸ, ਓਵਰ ਟਾਈਮ, ਆਹ ਨੌਕਰੀ ਛੱਡੀ, ਉਧਰ ਕਰ ਲਈ, ਇੱਕ ਮਕਾਨ ਲਿਆ, ਦੋ ਮਕਾਨ ਲੈ ਲਏ, ਇਹ ਜਿਹੜਾ ਸਾਰਾ ਦਿਨ ਅਸੀਂ ਪੈਸਿਆਂ ਦੇ ਮਗਰ ਭੱਜੇ ਫਿਰਦੇ ਸੀ, ਭੱਜੇ ਫਿਰਦੇ ਸੀ, ਭੱਜੇ ਫਿਰਦੇ ਸੀ, ਹੁਣ ਸਾਡੇ ਵਿੱਚ ਥੋੜੀ ਜਿਹੀ ਕੰਟੈਂਟਮੈਂਟ ਆਈ ਹੈ। ਹੁਣ ਅਸੀਂ ਇਹ ਦੇਖਣਾ ਸ਼ੁਰੂ ਕਰਤਾ ਵੀ ਜਿੰਨਾ ਮੈਨੂੰ ਦਿੱਤਾ ਇੰਨਾ ਹੀ ਬਹੁਤ ਹੈ, ਮੈਂ ਆਪਣੇ ਪੁੱਤ ਪੋਤੇ ਪੋਤੀਆਂ ਲਈ ਇਕੱਠੇ ਕਰੀ ਫਿਰਦਾ, ਇਹ ਨਾਲ ਨਹੀਂ ਜਾਂਦਾ। ਆਪਾਂ ਕਿੰਨੇ ਬੰਦੇ, ਜਿੰਨੇ ਬੰਦੇ ਸਾਡੇ ਯਾਰ ਦੋਸਤ ਰਿਸ਼ਤੇਦਾਰ ਮਾਂ ਪਿਓ ਮਰੇ ਨੇ ਖਾਲੀ ਹੱਥ ਗਏ ਨੇ, ਐਂ ਕਰਕੇ ਅਕਬਰ ਵੀ ਐਂ ਗਿਆ ਸੀ। ਜਦੋਂ ਸਾਡੇ ਕੋਲ ਜਿੰਨਾ ਹੈਗਾ ਉਹ ਦੇਖੋ ਬਹੁਤ ਹੈ, ਆਪਣੇ ਥੱਲੇ ਜਾਤੀ ਮਾਰੋ ਵੀ ਇਹ ਸਾਡੇ ਰਿਸ਼ਤੇਦਾਰ ਨੇ, ਯਾਰ ਦੋਸਤ ਨੇ, ਜਿਹੜੇ ਗਰੀਬ ਨੇ ਉਹ ਵੀ ਤਾਂ ਗੁਜ਼ਾਰਾ ਕਰਦੇ ਨੇ, ਸਾਡੇ ਕੋਲ ਤਾਂ ਉਹਨਾਂ ਨਾਲੋਂ ਜ਼ਿਆਦਾ, ਫੇਰ ਅਸੀਂ ਲਾਲਚ ਕਿਉਂ ਕਰੀ ਜਾਂਦੇ ਹਾਂ? ਕਿਉਂਕਿ ਕਿੰਨਾ ਕੁ ਪੈਸਾ ਚਾਹੀਦਾ ਸਾਡੇ ਕੋਲ? ਬਹੁਤੀ ਜੁੜੇ ਨਾ, ਬਹੁਤੀ ਜੁੜੇ ਨਾ ਤੇ ਗਰਜ ਥੋੜੇ ਨਾ ਤੇ ਭੁੱਖਾ ਮੁੜੇ ਨਾ, ਆਹ ਪ੍ਰਿੰਸੀਪਲ ਹੋਣਾ ਚਾਹੀਦਾ। ਬਹੁਤੀ ਜੁੜੇ ਨਾ, ਕਿੰਨਾ ਕੁ ਜੁੜੀ ਜਾਓਗੇ, ਜੁੜੀ ਜਾਓਗੇ, ਬੈਂਕਾਂ ਦੇ ਬੈਲੈਂਸ, ਇੱਕ ਹੋਟਲ, ਦੋ ਹੋਟਲ, ਇੱਧਰ ਕਰ ਲਿਆ, ਉੱਧਰ ਕਰ ਲਿਆ, 10 ਕਲੀਨਿਕਾਂ, 20 ਕਲੀਨਿਕਾਂ ਕਰੀ ਜਾਂਦੇ, ਗਰਜ ਥੋੜੇ ਨਾ, ਜਿੰਨੀਆਂ ਤੁਹਾਡੀਆਂ ਡਿਮਾਂਡ ਨੇ ਉਹ ਪੂਰੀਆਂ ਹੋ ਜਾਣ, ਤੇ ਮਾੜਾ ਮੋਟਾ ਤਿਲ ਫੁੱਲ ਵੀ ਦੇ ਦਿਓ। ਮੈਨੂੰ ਗੱਲ ਯਾਦ ਹੈ ਕਿ ਡਾਕਟਰ ਮਲਹੋਤਰਾ, ਮੈਂ ਨਾਂ ਲੈ ਰਹੇ ਹਾਂ, ਫੈਮਿਲੀ ਫਿਜੀਸ਼ੀਅਨ ਨੇ ਪੁਰਾਣੇ ਹਸਪਤਾਲ ਦੇ ਵਿੱਚ, ਉਹ ਮੇਰਾ ਪਿਆਰ ਆ ਉਹਨਾਂ ਦਾ, ਉਹ ਮੈਨੂੰ 2006 ਦੇ ਵਿੱਚ ਕਹਿੰਦੇ ਡਾਕਟਰ ਸਾਹਿਬ ਤੁਸੀਂ ਰਿਟਾਇਰਮੈਂਟ ਲੈ ਲਈ, ਮੈਂ ਪਿਓ ਤੋਂ ਜ਼ਿਆਦਾ ਤੁਹਾਡੇ ਤੇ ਯਕੀਨ ਕਰਦਾ, ਤੁਹਾਡੇ ਕੋਲ ਕਿੰਨਾ ਕੁ ਪੈਸਾ? ਮੈਂ ਕਿਹਾ ਡਾਕਟਰ ਸਾਹਿਬ ਮੈਂ ਕੋਈ ਛਪਾਉਂਦਾ ਨਹੀਂ, ਮੈਂ ਤਾਂ ਦੂਜੇ ਲੋੜ ਹਿਸਾਬ ਲਾਉਣਾ, ਪੈਸੇ ਪੁੱਛੂਗਾ, ਮੈਂ ਬੈਂਕ ਦੀ ਕਾਪੀ ਵੀ ਲਿਆ ਦੂੰਗਾ, GIC ਵੀ ਲਿਆ ਦੂੰਗਾ। ਮੈਂ ਦੇਖਦਾ ਮੈਂ ਜਿੰਨੀ ਸਾਲ ਦੀ ਹੋ ਗਿਆ ਵੀ 70 ਸਾਲ ਦਾ ਹੋ ਜਾਂ ਬੰਦਾ, ਉਹ ਠੀਕ ਠਾਕ ਹੁੰਦਾ, ਉਦੋਂ ਬਾਅਦ ਸ਼ਿਕਾਓ ਲੱਗ ਜਾਂਦਾ, ਪੈਨਸ਼ਨ ਲੱਗ ਜਾਂਦੀ ਹੈ। 70 ਸਾਲ ਤੱਕ ਮੈਨੂੰ ਕਿੰਨੇ ਕੁ ਪੈਸੇ ਚਾਹੀਦੇ? 1 ਸਾਲ ਚ $1,00,000 ਮੈਂ ਖਰਚਣਾ ਜਾਂ $2,00,000 ਖਰਚਣਾ, ਬੱਚਿਆਂ ਦੀਆਂ ਪੜ੍ਹਾਈਆਂ ਦੇਣੀਆਂ, ਫੀਸਾਂ ਦੇਣੀਆਂ, ਬਿਮਾਰੀ ਦਾ ਇੱਥੇ ਇਲਾਜ ਹੈ, ਥੋੜੇ ਜਿਹੇ ਹੋਰ ਵੱਧ ਕਰ ਲਓ, ਉਨੇ ਮੇਰੇ ਕੋਲ ਪੈਸੇ ਹੈਗੇ, ਹੋਰ ਮੈਂ ਕਿੰਨੇ ਕੁ ਜੋੜਨੇ ਨੇ? ਸੋ ਕਹਿਣ ਦਾ ਮੇਰਾ ਮਤਲਬ ਹੈ ਕਿ ਜਿਤਨਾ ਦੀਆ ਰੱਬ ਨੇ ਮੁਝੇ ਉਤਨੀ ਮੇਰੀ ਔਕਾਤ ਨਹੀਂ, ਯੇ ਤੋ ਕਰਮ ਹੈ ਰੱਬ ਕਾ ਵਰਨਾ ਮੁਝਮੇ ਕੋਈ ਬਾਤ ਨਹੀਂ। ਜਦੋਂ ਹੇਰਾ ਫੇਰੀਆਂ ਨਾ ਕਰਕੇ ਪੈਸੇ ਇਕੱਠੇ ਕਰੀਏ ਨੇ ਜਨਾਨੀ ਵੀ ਗੁੱਸੇ ਦੇ ਵਿੱਚ, ਸਾੜੀਆਂ ਲਿਆਵਾਂਗੇ, ਉਹ ਕਰਾਂਗੇ, ਇੱਧਰ ਕਰਾਂਗੇ, ਅਖੀਰ ਚ ਬਿਮਾਰੀਆਂ ਆ ਜਾਣੀਆਂ ਨੇ, ਫਿਰ ਰੋਵਾਂਗੇ, ਬੱਚੇ ਔਲਾਦ ਗੰਦੀ ਨਿਕਲੇ ਹੋਣੀ ਫਿਰ ਰੋਵਾਂਗੇ। ਇਸ ਕਰਕੇ ਹੱਕ ਹਲਾਲ ਦੀ ਕਮਾਈ ਤੇ ਜ਼ੋਰ ਦਿਓ ਤੇ ਸਬਰ ਸੰਤੋਖ ਰੱਖੋ, ਨਾਲੇ ਸ਼ੋਅ ਆਫ ਨਾ ਕਰੋ। ਅਸੀਂ ਸ਼ੋਅ ਆਫ ਬਹੁਤ ਕਰਦੇ ਹਾਂ, ਅਸੀਂ ਕਹਿੰਦੇ ਹਾਂ ਜਿੱਦਣ ਅਸੀਂ ਕਦੇ ਮੈਂ ਤਾਂ ਕਦੇ ਪਤਾ ਨੀ, ਦੇਖੋ ਮੇਰੀ ਕੋਲ 75 ਦੇ ਨੇੜੇ ਹੋ ਚੱਲਿਆ, ਤੇ ਅਸੀਂ ਤਾਂ ਸਾਡੇ ਟਾਈਮ ਤਾਂ ਹੁੰਦਾ ਨੀ ਸੀ ਵੀ ਜਿਹੜੀ ਬੈਲਟ ਅਸੀਂ ਤਾਂ ਕਹਿੰਦੇ ਬੈਲਟ ਹੈ ਪੈਂਟ ਨੂੰ ਠੀਕ ਕਰਨ ਲਈ ਹੈ, ਘੜੀਆਂ ਨੇ, ਜੁੱਤੇ ਨੇ, ਅਸੀਂ ਕਦੇ ਝਾਤੀ ਨੀ ਮਾਰੀ। ਅੱਜ ਕੱਲ੍ਹ ਤਾਂ ਨਵੇਂ ਪੰਗੇ ਪੈ ਗਏ, ਆਲਾ ਕਹਿੰਦਾ ਬੈਲਟ ਵੀ ਮੇਰੀ ਜੀ 500 ਦੀ ਹੈ, 5,000 ਦੀ ਹੈ, ਇਹ ਗੁੱਚੀ ਦੀ ਹੈ, ਇਹ ਪੋਰ ਗਈ ਹੈ ਉਹ ਪੈਂਟ ਚੱਕ ਕੇ ਰਖਾਈ ਉਹਨੇ ਉਹ ਨਾ 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 ਮੇਰੀ ਬੈਲਟ ਆ ਹੈ ਕਾਰ ਹੈ ਕਾਰ ਤਾਂ ਕਾਰ ਹੀ ਹੈ ਜਦੋਂ ਅਸੀਂ ਕਿਤੇ ਮਰਸਡੀ ਲੈ ਲਈ ਪੋਰਸ਼ ਲੈ ਲਈ ਬੀ ਐਮ ਡਬਲਿਊ ਲੈ ਲਈ ਫਿਰ ਕਾਰ ਨੀ ਕਹਿੰਦੇ ਫਿਰ ਅਸੀਂ ਪੋਰਸ਼ ਦੇ ਪੋਰਸ਼ ਹੈ ਮੇਰੇ ਕੋਲ ਆਹ ਮੇਰੀ ਗੱਡੀ ਦੀ ਚਾਬੀ ਫੜੀ ਗੱਡੀ ਨੀ ਕਹਿੰਦੇ ਫਿਰ ਅਸੀਂ ਕਹਿੰਦੇ ਆਹ ਮਰਸਡੀ ਮੇਰੀ ਲਿਆਈ ਇਹ ਈਗੋ ਨੀ ਤਾਂ ਹੋਰ ਕੀ ਹੈ ਆਪਣੀ ਸੋਚ ਜਿਹੜੀ ਹੈ ਨਾ ਉਹ ਵਧੀਆ ਰੱਖੋ ਬ੍ਰਾਂਡਡ ਕੱਪੜਿਆਂ ਦੇ ਨਾਲੋਂ ਬ੍ਰਾਂਡਡ ਸੋਚ ਹੋਣੀ ਚਾਹੀਦੀ ਹੈ ਤੀਜੀ ਗੱਲ ਕੀ ਹੁੰਦੀ ਹੈ ਪੋਜੀਟਿਵ ਥਿੰਕਿੰਗ ਜਦੋਂ ਬੰਦੇ ਦੇ ਵਿੱਚ ਭਜਨ ਸਿਮਰਨ ਕਰਕੇ ਤਰੱਕੀ ਹੁੰਦੀ ਹੈ ਨਾ ਉਹਦੀ ਸੋਚ ਦੇ ਵਿੱਚ ਵੀ ਫਰਕ ਪੈ ਜਾਂਦਾ ਹੈ ਉਹ ਦੂਜਿਆਂ ਦੀਆਂ ਨਿੰਦਿਆ ਚੁਗਲੀ ਨਹੀਂ ਕਰਦਾ ਉਹਦੀ ਕ੍ਰਿਟੀਸਿਜ਼ਮ ਨਹੀਂ ਕਰਦਾ ਸਗੋਂ ਆਪਣੇ ਅੰਦਰ ਝਾਤੀ ਮਾਰਦਾ ਹੈ ਐਗਜ਼ਾਮਪਲ ਦੇ ਤੌਰ ਤੇ ਕੁਛ ਮੈਸਾਂ ਬਫਲੋਜ਼ ਟੋਬੇ ਤੇ ਨਹਾ ਰਹੀਆਂ ਸੀ ਮੈਸਾਂ ਤੁਹਾਨੂੰ ਪਤਾ ਕਾਲੀਆਂ ਹੁੰਦੀਆਂ ਨੇ ਉਹਨਾਂ ਦੇ ਕੋਲੋਂ ਦੀ ਮੈਸਾਂ ਦੇ ਕੋਲੋਂ ਦੀ ਇੱਕ ਗਊ ਨਿਕਲੀ ਮੈਸ ਨੇ ਦੇਖਿਆ ਮੈਸ ਨੇ ਦੇਖ ਕੇ ਜ਼ੋਰ ਦੀ ਹੱਸ ਪਈ ਗਊ ਨੂੰ ਦੂਜੀਆਂ ਪੁੱਛਦੀਆਂ ਤੂੰ ਹੱਸੀ ਕਿਉਂ ਹੈ ਉਹ ਕਹਿੰਦੀ ਉਹ ਦੇਖੋ ਗਊ ਜਾਂਦੀ ਉਹਦੀ ਪੂਛ ਕਿੰਨੀ ਕਾਲੀ ਹੈ ਟੇਲ ਉਹਨੂੰ ਪੁੱਛੋ ਬਾਕੀ ਵੀ ਹੱਸ ਪਈ ਉਹਨਾਂ ਨੂੰ ਪੁੱਛੋ ਵੀ ਭਾਗਵਾਨੋ ਉਹ ਮੈਸੋ ਉਹ ਪਿਆਰੀ ਭੈਣੋ ਉਹਦੀ ਤਾਂ ਕੱਲੀ ਪੂਛ ਹੀ ਕਾਲੀ ਹੈ ਤੁਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੇ ਹੋ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਦੂਜਿਆਂ ਦੇ ਨੁਕਸ ਕੱਢਣ ਨਾਲੋਂ ਆਪਣੇ ਨੁਕਸ ਕੱਢੀਏ ਵੀ ਸਾਡੇ ਚ ਕੀ ਨੁਕਸ ਨੇ ਇਹ ਚਲਾਕੀਆਂ ਜੇ ਕਰਕੇ ਮਿੱਠੇ ਬੋਲ ਕੇ ਕੁਛ ਨਹੀਂ ਇਸੇ ਕਰਕੇ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਅੱਛੀ ਕਰਨੀ ਕਰੋ ਕਬੀਰਾ ਕਬੀਰ ਸਾਹਿਬ ਕਹਿੰਦੇ ਨੇ ਅੱਛੀ ਕਰਨੀ ਕਰੋ ਕਬੀਰਾ ਮਤ ਕਰਨਾ ਕੁਛ ਕਾਲਾ ਹਜ਼ਾਰ ਆਂਖ ਸੇ ਦੇਖ ਰਿਹਾ ਹੈ ਤੁਝਕੋ ਦੇਖਣ ਵਾਲਾ ਉਹਦੇ ਕੋਲੋਂ ਨੀ ਛੁਪਣੀ ਜਦੋਂ ਫਿਰ ਗੱਲ ਚ ਪੈ ਜਾਂਦੀ ਨਾ ਰੱਸੀ ਫਿਰ ਪਰਮਾਤਮਾ ਕੋਲ ਚੀਕਾ ਮਾਰਾਂਗੇ ਇਸ ਕਰਕੇ ਪਹਿਲਾਂ ਹੀ ਦੇਖੋ ਵੀ ਜੋ ਕੁਛ ਮੈਂ ਕਰ ਰਿਹਾ ਕਰਤੂਤ ਉਹ ਅੰਦਰ ਬੈਠਾ ਦੇਖ ਰਿਹਾ ਹੈ ਅਗਲੀ ਕੀ ਗੱਲ ਹੈ ਜਦੋਂ ਭਜਨ ਸਿਮਰਨ ਕਰਦੇ ਹਾਂ ਤਾਂ ਸਾਨੂੰ ਅਰਲੀ ਜਾਗ ਪੈਂਦੇ ਹਾਂ ਸਵੇਰੇ ਸਵੇਰੇ ਉੱਠਦੇ ਹਾਂ ਅੰਮ੍ਰਿਤ ਵੇਲੇ ਦੇਖੋ ਸਵੇਰੇ ਇੱਕ ਇਹੋ ਜਿਹੀ ਗੱਲ ਹੈ ਹੁਣ ਇੱਥੇ ਕੈਨੇਡਾ ਤੇ ਚਲੋ ਏਅਰ ਕੰਡੀਸ਼ਨ ਲੱਗੀਆਂ ਵੀ ਹੈ ਹੀਟਿੰਗ ਲੱਗੀਆਂ ਜਦੋਂ ਅਸੀਂ ਆਪਣੇ ਟਾਈਮ ਤੇ ਸੌਂਦੇ ਸੀ ਬਾਹਰ ਛੱਤਾਂ ਤੇ ਸਵੇਰੇ ਸਵੇਰੇ ਠੰਡਾ ਜਿਹਾ ਮੌਸਮ ਹੁੰਦਾ ਸੀ ਉਧਰੋਂ ਚਿੜੀਆਂ ਆਉਂਦੀਆਂ ਬੜਾ ਮਜ਼ਾ ਆਉਂਦਾ ਸੀ ਸੌਂ ਕੇ ਤੇ ਕਈ ਮੇਰੇ ਵਰਗੇ ਮੂਰਖ ਤਾਂ ਨਹੀਂ ਉਹ ਪਰਮਾਤਮਾ ਨੇ ਉਹ 3 ਵਜੇ ਉੱਠ ਕੇ ਨਹਾ ਲੈਣਾ ਕੁਛ ਬੰਦੇ ਹੁੰਦੇ ਨੇ ਨਹਾ ਲਿਆ ਧੋ ਲਿਆ ਤਿਆਰ ਹੋ ਗਏ ਚੌਂਕੜੀ ਮਾਰੀ ਤੇ ਖੇਸ ਦੀ ਬੁੱਕਰ ਮਾਰੀ ਤੇ ਰੱਬ ਨੂੰ ਯਾਦ ਕੀਤਾ ਜਿਹੜੇ ਬੰਦੇ ਸਵੇਰੇ ਸਵੇਰੇ ਉੱਠ ਕੇ ਚੌਂਕੜੀ ਮਾਰਦੇ ਨੇ ਨਾ ਸਮਝ ਲਓ ਸਵੇਰੇ ਸਵੇਰੇ ਉੱਠਣਾ ਸ਼ੁਰੂ ਹੋ ਜਾਣ ਸਮਝ ਲਓ ਪਰਮਾਤਮਾ ਦੀ ਰਹਿਮਤ ਹੋ ਰਹੀ ਹੈ ਨਾਮਦਾਨ ਜਪੇ ਦੀ ਨਾਮਦਾਨ ਲਏ ਦੀ ਅੰਮ੍ਰਿਤ ਵੇਲੇ ਉੱਠਣ ਦੀ ਤੁਹਾਡੇ ਅੰਦਰ ਤਰੱਕੀ ਹੋ ਰਹੀ ਹੈ ਜਿਹੜਾ ਰੱਬ ਦੀ ਬੰਦਗੀ ਨਹੀਂ ਕਰਦਾ ਉਹ ਕੱਖਾਂ ਵਾਂਗੂ ਰੁੱਲ ਜਾਂਦਾ ਜਿਹੜਾ ਨੇਕੀਆਂ ਕਰਦਾ ਚੰਗੇ ਕੰਮ ਕਰੋ ਜਿਹੜਾ ਨੇਕੀਆਂ ਕਰਦਾ ਸਭ ਦੇ ਨਾਲ ਪੈ ਰੱਬ ਦੇ ਘਰ ਉਹਦਾ ਮੁੱਲ ਜਾਂਦਾ ਜਿਹੜਾ ਸੋਭਤ ਕਰਦਾ ਫਕਰਾਂ ਦੀ ਬੂਹਾ ਰਹਿਮਤਾਂ ਵਾਲਾ ਉਹਦਾ ਖੁੱਲ ਜਾਂਦਾ ਜਿਹਦੀ ਕੰਪਨੀ ਸੰਤਾਂ ਮਹਾਤਮਾ ਦੀ ਹੈ ਵਧੀਆ ਉਹਦੇ ਫਿਰ ਰਹਿਮਤਾਂ ਹੀ ਰਹਿਮਤਾਂ ਹੁੰਦੀਆਂ ਨੇ ਰਹਿਮਤ ਜਿਹਦੇ ਉੱਤੇ ਹੋ ਜਾਏ ਨਾ ਉੱਥੇ ਨਾ ਅਕਲ ਕੰਮ ਕਰਦੀ ਹੈ ਨਾ ਇਲਮ ਕੰਮ ਕਰਦਾ ਨਾ ਹੁਸਨ ਕੰਮ ਕਰਦਾ ਦੁਨੀਆਂ 'ਚ 3 ਪਾਵਰਸ ਮੰਨੀਆਂ ਗਈਆਂ ਨੇ ਇੱਕ ਕਹਿੰਦੇ ਨੇ ਇਲਮ ਇਲਮ ਕਿਹਾ ਮੈਂ ਸਭ ਤੋਂ ਵੱਡਾ ਮੈਂ ਖਬਰ ਦਿਆਂ ਪਲ ਪਲ ਦੀ ਆਹ ਇਲਮ ਹੀ ਹੈ ਨਾ ਕਹਿੰਦੇ ਕੱਲ ਨੂੰ ਸਨੋ ਪਊਗੀ ਕੱਲ ਨੂੰ ਟੈਂਪਰੇਚਰ ਇੰਨਾ ਹੋਜੂਗਾ ਅੱਜ ਠੰਡ ਪਊਗੀ ਹਵਾਵਾਂ ਇੰਨੀਆਂ ਚੱਲਣਗੀਆਂ ਇਲਮ ਦੁਨੀਆਂ ਦੇ ਵਿੱਚ ਸਭ ਕਹਿੰਦਾ ਮੈਂ ਸਭ ਤੋਂ ਵੱਡਾ ਅਕਲ ਕਿਹਾ ਮੈਂ ਸਭ ਤੋਂ ਵੱਡੀ ਮੈਂ ਵਿੱਚ ਕਚਹਿਰੀਆਂ ਲੜਦੀ ਜਿਹੜੀ ਅਕਲ ਹੈ ਨਾ ਸਾਡੀ ਖੋਪੜੀ 'ਚ ਵਕੀਲ ਜਾ ਕੇ ਆਰਗੂਮੈਂਟ ਕਰਦੇ ਇੱਕ ਬੰਦਾ ਕਹਿੰਦਾ ਇਹਨੂੰ ਫਾਂਸੀ ਦੇ ਦੋ ਦੂਜਾ ਕਹਿੰਦਾ ਨਹੀਂ ਉਹ ਆਰਗੂਮੈਂਟ ਦੇ ਕੇ ਕਚਹਿਰੀਆਂ 'ਚ ਲੜਦੇ ਨੇ ਹੁਸਨ ਕਿਹਾ ਮੈਂ ਸਭ ਤੋਂ ਵੱਡਾ ਮੇਰੀ ਦੁਨੀਆਂ ਪਾਣੀ ਭਰਦੀ ਉਹ ਬਿਲ ਕਲਿੰਗਟਨ ਵਰਗੇ ਆਪਣੀ ਸੈਕਟਰੀ ਦੇ ਮਗਰ ਤੁਰੇ ਫਿਰਦੇ ਨਾ ਕੀ ਕੁਛ ਹੋਇਆ ਆ ਬਾਪੂ ਆਸਾਰਾਮ ਦਾ ਕੀ ਹੋਇਆ ਰਾਮ ਰਹੀਮ ਦਾ ਕੀ ਹੋਇਆ ਹੋਰ ਬੜੇ ਸੰਤ ਮਹਾਤਮਾ ਨੇ ਜਿਹੜੇ ਬਚ ਗਏ ਮੈਂ ਕਹਿੰਦਾ ਉਹ ਵੀ ਖੁਸ਼ੀ ਖੁਸ਼ੀ ਤੁਸੀਂ ਬੰਦੇ ਦੇ ਪੁੱਤ ਬਣ ਜਾਓ ਨਹੀਂ ਤੁਸੀਂ ਵੀ ਰਗੜੇ ਜਾਓਗੇ ਰੱਬ ਦੇ ਹੱਥ ਬੜੇ ਲੰਬੇ ਨੇ ਸੋ 3 ਬੰਦੇ ਕਹਿੰਦੇ ਇਲਮ ਕਿਹਾ ਮੈਂ ਸਭ ਤੋਂ ਵੱਡਾ ਖਬਰ ਦਿਆਂ ਪਲ ਪਲ ਦੀ ਇਲਮ ਕਿਹਾ ਮੈਂ ਸਭ ਤੋਂ ਵੱਡਾ ਖਬਰ ਦਿਆਂ ਪਲ ਪਲ ਦੀ ਅਕਲ ਕਿਹਾ ਮੈਂ ਸਭ ਤੋਂ ਵੱਡੀ ਮੈਂ ਵਿੱਚ ਕਚਹਿਰੀ ਲੜਦੀ ਹੁਸਨ ਕਿਹਾ ਮੈਂ ਸਭ ਤੋਂ ਵੱਡਾ ਮੇਰਾ ਦੁਨੀਆਂ ਪਾਣੀ ਭਰਦੀ ਰਹਿਮਤ ਕਹਿੰਦੀ ਉਹ ਤੁਸੀਂ 3 ਹੀ ਝੂਠੀਆਂ ਮੈਂ ਜੋ ਚਾਹਾਂ ਸੋ ਕਰਦੀ ਜਿਹਦੇ ਉੱਤੇ ਪਰਮਾਤਮਾ ਦੀ ਰਹਿਮਤ ਹੋ ਜਾਏ ਨਾ ਉਹ ਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ ਸਵੇਰੇ ਸਵੇਰੇ ਉਹੀ ਉੱਠਦੇ ਨੇ ਸਾਰੇ ਨਹੀਂ ਉੱਠ ਸਕਦੇ ਜਿਸ ਤਰ੍ਹਾਂ ਆਪਣੇ ਕੋਲ ਤੁੰਬੀ ਹੁੰਦੀ ਆ ਸਿਤਾਰ ਹੁੰਦੀ ਆ ਬਾਜਾ ਹੁੰਦਾ ਹੋਰ ਹੁੰਦਾ ਉਹਦੇ ਆਪਾਂ ਮਿਊਜ਼ਿਕ ਦੀਆਂ ਆਵਾਜ਼ਾਂ ਕੱਢਦੇ ਹਾਂ ਪਰ ਕੁਛ ਆਵਾਜ਼ਾਂ ਇਹੋ ਜਿਹੀਆਂ ਮੂੰਹ ਚ ਹੀ ਕੱਢਦੇ ਇਹ ਜਿਹੜੀਆਂ ਆਵਾਜ਼ਾਂ ਹੁੰਦੀਆਂ ਨੇ ਇਹ ਪਰਮਾਤਮਾ ਨਾਲ ਮਿਲਾਉਂਦੀਆਂ ਨੇ। ਕੁਛ ਨਗਮੇ ਹੈ ਜੋ ਸਾਜ਼ ਪਰ ਗਾਏ ਨਹੀਂ ਜਾਤੇ, ਕੁਛ ਨਗਮੇ ਹੈ ਜਿਹੜਾ ਮੂੰਹ ਚ ਬੋਲ ਕੇ ਪਰਮਾਤਮਾ ਦੀ ਭਗਤੀ ਕਰਦੇ ਹਾਂ, ਕੁਛ ਨਗਮੇ ਹੈ ਜੋ ਸਾਜ਼ ਪਰ ਗਾਏ ਨਹੀਂ ਜਾਤੇ, ਸਬਕੋ ਖੁਦਾ ਕੇ ਰਾਜ ਬਤਾਏ ਨਹੀਂ ਜਾਤੇ, ਜਿਨ ਪਰ ਹੋ ਕਰਮ ਕਰਨਾ ਰੱਬੇ ਕਰੀਮ ਨੇ, ਉਠਤੇ ਹੈ ਵੋ ਸਵੇਰੇ ਬਾਕੀ ਉਠਾਏ ਨਹੀਂ ਜਾਤੇ। ਬਾਕੀ ਸਭ ਖੇਸ ਦੀ ਬੋਕਲ ਮਾਰ ਕੇ ਪਹਿਲਾਂ 11-12 ਵਜੇ ਉੱਠਦੇ ਨੇ। ਸੋ ਇਸ ਕਰਕੇ ਤੀਜੀ ਨਿਸ਼ਾਨੀ ਇਹ ਹੈ ਸਵੇਰੇ ਉੱਠਣਾ। ਅਗਲੀ ਨਿਸ਼ਾਨੀ ਕੀ ਹੈ? ਲਾਈਕ ਟੂ ਲਿਵ ਅਲੋਨ। ਜਿਹੜਾ ਬੰਦਾ ਅੰਦਰੋਂ ਤਰੱਕੀ ਕਰਦਾ, ਪਰਮਾਤਮਾ ਦੀ ਰਹਿਮਤ ਹੋਣੀ ਸ਼ੁਰੂ ਹੋ ਜਾਂਦੀ ਹੈ, ਭਜਨ ਸਿਮਰਨ ਕਰਦਾ ਨਾ, ਉਹ ਇਕੱਲਾ ਰਹਿਣਾ ਪਸੰਦ ਕਰਦਾ ਹੈ। ਉਹ ਗਰੁੱਪਾਂ ਦੇ ਵਿੱਚ ਬੈਠ ਕੇ ਚੂਰੀ ਨਿੰਦਿਆ ਡਰਾਮੇ ਦੇਖਣਾ ਹਾਈ ਕਰੀ ਜਾਣਾ, ਇਹਦੇ ਵਿੱਚ ਉਹਨੂੰ ਲੁਤਫ ਨਹੀਂ ਆਉਂਦਾ। ਉਹ ਕਹਿੰਦਾ ਇਕੱਲੇ ਬੈਠਦੇ, ਉਹ ਕਹਿੰਦੇ ਯਾਰ ਤੂੰ ਤਾਂ ਬਾਹਰ ਹੀ ਨਹੀਂ ਨਿਕਲਦਾ, ਤੂੰ ਤਾਂ ਕਦੇ ਜਾਂਦਾ ਹੀ ਨਹੀਂ। ਉਹ ਗਿਆ ਕਰੋ ਮੰਦਰ ਗੁਰਦੁਆਰੇ ਚ, ਗਿਆ ਘੰਟਾ ਲਾਇਆ, ਘਰੇ ਆ ਕੇ ਫਿਰ ਬਹਿ ਜਾਂਦਾ ਆਪਣੇ ਕਮਰੇ ਚ। ਇਹਦਾ ਖੁਸ਼ਕਿਸਮਤੀ ਹੈ ਤੁਹਾਡੀ, ਸਵੇਰੇ ਆਰਾਮ ਨਾਲ ਪਾਠ ਕਰੋ, ਫਿਰ ਜਿਮ ਜਾਓ। ਜੇ ਤੁਹਾਡੇ ਕੋਲ ਕੰਮ ਰੋਟੀ ਪਰਮਾਤਮਾ ਨੇ ਦਿੱਤੀ ਹੈ ਚਲਾਉਂਦੇ, ਬੱਚੇ ਵਧੀਆ ਨੇ, ਆ ਕੇ ਤੁਸੀਂ ਖਾਣਾ ਪੀਣਾ ਪੀਓ, ਅੱਧਾ ਘੰਟਾ ਬੈਠੋ, ਸੌ ਜਾਓ, ਫਿਰ ਮੰਦਰ ਗੁਰਦੁਆਰੇ ਕੋਈ ਸੇਵਾ ਕਰਿਓ। ਉਹ ਇਕੱਲਾ ਰਹਿਣਾ ਪਸੰਦ ਕਰਦਾ, ਲਾਈਕ ਟੂ ਲਿਵ ਅਲੋਨ। ਫਿਰ ਸਟਰੋਂਗ ਸੈਂਸ ਆਫ ਐਮਪਥੀ, ਜਦੋਂ ਭਜਨ ਸਿਮਰਨ ਕਰਦਾ ਨਾ, ਉਹਦਾ ਮਨ ਅੰਦਰੋਂ ਇੰਨਾ ਕੋਮਲ ਹੋ ਜਾਂਦਾ, ਸਿੰਪਥੀ ਹੁੰਦੀ ਹੈ ਕਿਸੇ ਨਾਲ ਵੀ, ਉਹ ਮਰ ਗਿਆ, ਉਹ ਮਾੜਾ ਹੋਇਆ, ਇਰਾਨ ਦੇ ਵਿੱਚ ਬੰਬ ਸਿੱਟਦੇ ਨੇ, ਮਾੜਾ ਹੋਇਆ। ਐਮਪਥੀ ਹੁੰਦੀ ਹੈ ਕਿ ਖੁਦ ਦੇਖਣਾ, ਅੱਖਾਂ ਚ ਹੰਝੂ ਆ ਜਾਣ ਜੇ ਕੋਈ ਬੱਚਾ ਬਿਮਾਰ ਆ, ਕੋਈ ਬਜੁਰਗ ਬਿਮਾਰ ਆ, ਕੋਈ ਡਿੱਗਿਆ ਪਿਆ, ਕੋਈ ਬੰਦੇ ਮਰ ਗਏ, ਕੋਈ ਖਬਰ ਪੁੱਠੀ ਆਉਂਦੀ ਹੈ, ਤੁਹਾਡਾ ਜੀ ਨਹੀਂ ਕਰਦਾ ਰੋਟੀ ਮੈਂ ਨਹੀਂ ਖਾਣੀ, ਕਿਉਂਕਿ ਅੰਦਰੋਂ ਐਮਪਥੀ ਹੁੰਦੀ ਹੈ ਕਿ ਉਹਦਾ ਤਾਂ ਘਰ ਬਰਬਾਦ ਹੋ ਗਿਆ। ਇਹ ਹੁੰਦੀ ਹੈ ਨਿਸ਼ਾਨੀ। ਫਿਰ ਲਵ ਨੇਚਰ, ਜਿਹੜਾ ਬੰਦਾ ਪਾਠ ਕਰਦਾ ਪੂਜਾ ਕਰਦਾ, ਉਹ ਚੇਂਜ ਕੀ ਹੁੰਦਾ? ਲਵ ਨੇਚਰ, ਉਹ ਕੁਦਰਤ ਦੇ ਚੀਜ਼ਾਂ ਨੂੰ ਦੇਖ ਦੇਖ ਕੇ ਬੜਾ ਖੁਸ਼ ਹੁੰਦਾ। ਜਦੋਂ ਕਿਤੇ ਬਾਗ ਚ ਜਾਂਦਾ, ਦੇਖਦਾ ਗੁਲਾਬ ਦੇ ਫੁੱਲ, ਗੁਲਾਬੀ, ਕੋਈ ਪਿੰਕ, ਕੋਈ ਕਿਸ ਤਰ੍ਹਾਂ ਦਾ ਰੰਗ, ਉਹ ਕਹਿੰਦਾ ਯਾਰ ਇਹ ਪੈਦਾ ਤਾਂ ਮਿੱਟੀ ਚ ਹੋਏ ਨੇ, ਮਿੱਟੀ ਦਾ ਕੋਈ ਰੰਗ ਨਹੀਂ। ਆਹ ਜਿਹੜਾ ਫੁੱਲ ਆ ਗੁਲਾਬ ਦਾ ਜਾਂ ਗੇਂਦੇ ਦਾ ਜਾਂ ਚਮੇਲੀ ਦਾ, ਇਹ ਇਸੇ ਮਿੱਟੀ ਚ ਪੈਦਾ ਹੋਏ ਨੇ, ਗੁਲਾਬ ਚ ਕੰਡੇ ਨੇ, ਇਹਦੀ ਖੁਸ਼ਬੂ ਹੋਰ ਹੈ, ਚਮੇਲੀ ਦੀ ਹੋਰ ਹੈ। ਗੰਨੇ ਨੂੰ ਦੇਖ ਲਓ, ਗੰਨਾ ਵੀ ਮਿੱਟੀ ਚ ਪੈਦਾ ਹੋਇਆ, ਕਿੰਨਾ ਸਖ਼ਤ ਹੈ, ਪਰ ਵਿੱਚ ਰਸ ਨਿਕਲਦਾ। ਸਮੁੰਦਰ ਦੇ ਕਿਨਾਰੇ ਚਲੇ ਜਾਓ, ਰੰਗ ਬਿਰੰਗੀਆਂ ਮੱਛੀਆਂ ਆਉਂਦੀਆਂ ਨੇ। ਬਾਗਾਂ ਚਲੇ ਜਾਓ, ਰੰਗ ਬਿਰੰਗੀਆਂ ਚਿੜੀਆਂ ਆਉਂਦੀਆਂ, ਸਵੇਰੇ ਉੱਠ ਚੀ 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 ਕਰਦੀਆਂ। ਨੈਗਰਾ ਫਾਲ ਜਾਓ, ਪਾਣੀ ਡਿੱਗਦਾ, ਉਹ ਕੁਦਰਤ ਦੇ ਰੰਗ ਦੇਖ ਦੇਖ ਕੇ ਨਜ਼ਾਰੇ ਹੁੰਦੇ। ਰਾਤ ਨੂੰ ਦੇਖਦਾ ਤਾਰੇ ਨਿਕਲੇ ਨੇ, ਚੰਦਰ ਨਿਕਲਿਆ, ਕਿਤੇ ਵੱਡਾ ਸੂਰਜ ਨਿਕਲਿਆ, ਉਹ ਖੁਸ਼ ਹੁੰਦਾ ਪਰਮਾਤਮਾ ਦੀ ਲੀਲਾ ਦੇਖ ਕੇ। ਜਦੋਂ ਉਹ ਪਰਮਾਤਮਾ ਦੀਆਂ ਅਜਿਹੀਆਂ ਚੀਜ਼ਾਂ ਨੂੰ ਦੇਖ ਕੇ ਖੁਸ਼ ਹੁੰਦਾ, ਇਹਦਾ ਮਤਲਬ ਉਹ ਤਰੱਕੀ ਕਰ ਰਿਹਾ। ਫਿਰ ਕਈ ਵਾਰੀ ਐ ਵੀ ਨਾ ਭੁੱਲੋ, ਤੁਹਾਡਾ ਟੈਸਟ ਵੀ ਹੋ ਜਾਂਦਾ ਕਈ ਵਾਰੀ ਵੀ ਪਰਮਾਤਮਾ, ਆਪਾਂ ਕਹਿੰਦਾ ਮੈਂ ਤਾਂ ਬੜਾ ਇਮਾਨਦਾਰ ਹਾਂ, ਮੈਂ ਤਾਂ ਬੜਾ ਇਮਾਨਦਾਰ। ਸੋਚ ਕੇ ਦੇਖੋ ਕਿ ਪਰਮਾਤਮਾ ਸਾਡਾ ਕਦੇ ਇਮਤਿਹਾਨ ਨਾ ਲਵੇ। ਅਸੀਂ ਮੰਦਰ ਚ ਜਾਂਦੇ ਹਾਂ, ਅਸੀਂ ਗੁਰਦੁਆਰੇ ਚ ਜਾਂਦੇ ਹਾਂ, ਉੱਥੇ ਕੋਈ ਗਲਤੀ ਨਾ, ਕੋਈ ਬਟੂਏ ਚ ਪੈਸੇ ਕੱਢਣ ਲੱਗੇ, $5 ਉਹਦੇ ਜਾਂ $10 ਜਾਂ $20 ਕਿਤੇ ਬਾਹਰ ਡਿੱਗ ਪੈਣ, ਅਸੀਂ ਚੁੱਪ ਕਰਕੇ ਬੂਟ ਉੱਪਰ ਰੱਖ ਲੈਂਦੇ ਹਾਂ ਵੀ ਜੋ ਇਧਰ ਉਧਰ ਸੰਗਤ ਹੋਊਗੀ ਚੁੱਪ ਕਰਕੇ ਚੱਕ ਲਾਂਗੇ। ਉਹ ਭਰਾਵਾ, ਹੋ ਸਕਦਾ ਤੁਹਾਡਾ ਕੋਈ ਟੈਸਟ ਦੇਖਦਾ ਹੋਵੇ, ਪਰਮਾਤਮਾ ਨੇ ਤੇਰੀ ਕਾਹਦੀ ਓਨੈਸਟੀ ਆ ਦੇਖ, ਤੂੰ ਕਹਿੰਦਾ ਸੀ ਮੈਂ ਓਨੈਸਟਾ $20 ਪਿੱਛੇ ਡੋਲ ਗਿਆ। ਜਦੋਂ ਤੁਹਾਡਾ ਪੈਸਾ ਹੀ ਨਹੀਂ ਕੋਈ, ਤੁਸੀਂ ਬੇਫਿਕਰ ਹੋ, ਜੇ ਚੱਕੋਗੇ ਚੱਕ ਕੇ ਬਹਿਣ ਹੱਥ ਦੇ ਫੜ ਕੇ ਲਿਜਾਓ, ਤੇ ਉੱਥੇ ਜਾ ਕੇ ਮੰਦਰ ਚ ਗੁਰਦੁਆਰੇ ਚ ਪਾ ਦਿਓ, ਜਾਂ ਭਾਈ ਨੂੰ ਦੇ ਦਿਓ ਵੀ ਅਨਾਊਂਸ ਕਰ ਦਿਓ ਮੈਨੂੰ 100 ਦਾ ਨੋਟ ਲੱਭਿਆ ਜਾਂ ਕਿਸੇ ਦੀ ਚੇਨ ਲੱਭੀ ਆ। ਤੁਸੀਂ ਕਰਕੇ ਤਾਂ ਦੇਖੋ ਤੁਹਾਨੂੰ ਕਿੰਨਾ ਆਨੰਦ ਆਊਗਾ। ਸੋ ਇੱਕ ਵਾਰੀ ਕਹਿੰਦੇ ਹਜ਼ਰਤ ਇਬਰਾਹਿਮ, ਲੇਖਾ ਲੰਬੀ ਹੋਊਗੀ ਗੱਲ, ਆਪਣਾ ਟਾਈਮ ਵੀ ਹੋਗਾ, ਸੋ ਇਹ ਗੱਲ ਨੂੰ ਰਹਿੰਦੇ ਆ। ਸੋ ਇਸ ਕਰਕੇ ਪਰਮਾਤਮਾ ਕਈ ਵਾਰੀ ਟੈਸਟ ਵੀ ਲੈਂਦਾ। ਸੋ ਆਪਾਂ ਆਪਣੇ ਟੈਸਟਾਂ ਚੋਂ ਪਾਸ ਹੋਵੋ ਵੀ ਸਾਨੂੰ ਕੋਈ ਦੇਖ ਰਿਹਾ, ਨਾ ਮੈਂ ਕੋਈ ਪੈਸਾ ਲੈਣਾ, ਨਾ ਕੋਈ ਚੱਕਣਾ, ਕੋਈ ਨਾ ਰਿਸ਼ਵਤ ਲੈਣੀ ਹੈ। ਦਿਓ ਕਿਸੇ ਨੂੰ, ਹੱਥ ਐ ਰੱਖੋ, ਐ ਨਾ। ਜਦੋਂ ਤੁਸੀਂ ਦਿਓਗੇ, ਮੰਦਰ ਚ ਆਪਾਂ ਖਾਣਾ ਖਾਣ ਜਾਂਦੇ ਹਾਂ, ਅੰਦਰ ਥੱਲੇ ਗੌਰ ਮੰਦਰ ਦੇ ਵਿੱਚ ਕਿੰਨੀ ਮੈਨੇਜਮੈਂਟ ਨੇ ਫੈਸਿਲਿਟੀ, 7 ਦਿਨ ਖਾਣਾ ਗੁਰਦੁਆਰਿਆਂ ਵਾਂਗੂ ਚੱਲਦਾ, 1,000-2,000 ਬੰਦਾ ਲੈ ਜਾਂਦਾ। ਮੈਂ ਵੀਰਵਾਰ ਨੂੰ ਪਿੱਛੇ ਪੁੱਛਿਆ ਸੀਗਾ ਵੀ ਕਿੰਨੇ ਫੈਮਿਲੀ ਜਾਂਦੇ ਆ, ਉੱਥੇ ਰਾ ਮਟੀਰੀਅਲ ਜਾਂਦੇ ਨੇ, ਕੋਈ ਤੇਲ ਲੈ ਜਾਓ, ਘਿਓ ਲੈ ਜਾਓ, ਦਾਲਾਂ ਲੈ ਜਾਓ, ਚਾਹ ਲੈ ਜਾਓ, ਆਟਾ ਲੈ ਜਾਓ, ਜੋ ਮਰਜ਼ੀ ਲੈ ਜਾਓ। ਵੀਰਵਾਰ ਨੂੰ 9 ਰਜਿਸਟਰ ਕਰੋ, 1,200-1,300 ਫੈਮਿਲੀ ਹੁਣ ਲਿਜਾਣ ਲੱਗ ਗਈ। ਇਹ ਕਿਉਂ ਹੈ? ਮੈਂ ਇਹਦਾ ਕ੍ਰੈਡਿਟ ਮੈਨੇਜਮੈਂਟ ਨੂੰ ਦਿੰਦਾ। ਜੇ ਮੈਨੇਜਮੈਂਟ ਤਾਂ ਪਹਿਲਾਂ ਵੀ ਇੰਨੀਆਂ ਚੰਨੀਆਂ, ਉਹ ਕਿਤੇ ਮੂਰਖ ਥੋੜਾ ਸੀਗੇ। ਮੈਨੇਜਮੈਂਟ ਨੇ ਆਪਣਾ ਦਿਲ ਸਾਫ਼ ਕੀਤਾ, ਆਪ ਆਉਣ ਲੱਗ ਗਏ, ਦਿਲ ਖੋਲ ਕੇ ਸੇਵਾ ਕਰਨ ਲੱਗ ਗਏ। ਦੇਖੋ ਦੇਖ, ਦੇਖੋ ਦੇਖ, ਦੇਖੋ ਦੇਖ, ਹੁਣ ਕਹਿੰਦੇ ਗੌਰ ਮੰਦਰ 20,000 ਸਕੇਅਰ ਫੁੱਟ ਐਕਸਪੈਂਡ ਹੋਣ ਲੱਗਿਆ। ਕਿੰਨੇ ਪੈਸੇ ਲੱਗਣਗੇ? 300 ਰੁਪਇਆ ਲਾ ਲਈਏ, 350 ਰੁਪਇਆ ਇੱਕ ਫੁੱਟ ਦਾ, 20,000 ਦੇ ਕਿੰਨੇ ਹੋ ਗਏ? 6 ਮਿਲੀਅਨ ਹੋ ਗਏ, ਉਦੋਂ ਵੀ ਜ਼ਿਆਦਾ ਲੱਗ ਜਾਣੇ। ਉਹ ਕਿੱਥੋਂ ਆਊ ਪੈਸਾ? ਮੈਨੇਜਮੈਂਟ ਦੀ ਕੋਸ਼ਿਸ਼ ਹੈ। ਜੋ ਦੇਖਦੇ ਚੰਗੇ ਪਾਸੇ ਨੇ, ਲੋਕ ਵੀ ਦੇਖੋ ਦੇਖੀ ਅਟਰੈਕਟ ਹੁੰਦੇ ਨੇ, ਜ਼ਰੂਰ ਕਾਮਯਾਬ ਹੋਣਗੇ। ਸੋ ਇਸ ਕਰਕੇ ਜਿਹੜੇ ਬੰਦੇ ਹਲੀਮੀ ਚ ਨੇ ਪਰਮਾਤਮਾ ਦੀ ਭਗਤੀ ਕਰਦੇ ਨੇ ਆਪਣੀ ਸੋਚਦੇ ਨੇ ਵੀ ਮੈਂ ਨੀ ਕੋਈ ਕਰਨੀ ਹੇਰਾ ਫੇਰੀ ਮੈਂ ਇਹ ਦੇਖੋ ਜੋ ਘਰੋਂ ਜਾਂਦੇ ਹੋ ਕਿਤੇ ਇਹ ਤਾਂ ਨੀ ਥੱਲੋਂ ਲੰਗਰ ਚੋਂ ਚੱਕ ਕੇ ਡੱਬੇ ਦੋ ਭਰਾ ਕੇ ਸੇਵੀਆਂ ਦੇ ਤੇ ਖਿਚੜੀ ਦੇ ਤੇ ਉਹ ਭਰਾ ਕੇ ਲੈ ਗਏ ਜਰੂਰ ਜੇ ਸਾਰੇ ਲਿਜਾਂਦੇ ਨੇ ਜੇ ਕਿਚਨ ਚ ਜਾਂਦੇ ਹੋ ਤੁਸੀਂ ਇਹ ਤਾਂ ਨੀ ਦੇਖਦੇ ਮੈਨੂੰ ਗਰਮ ਦਾਲ ਪਾ ਦੇ ਮੈਨੂੰ ਪੂਰੀਆਂ ਗਰਮ ਦੇ ਦੇ ਕਿਉਂ ਸੰਗਤ ਦੀ ਹੈ ਸੰਗਤ ਚ ਬਹਿ ਕੇ ਲੋਕ ਤੁਹਾਨੂੰ ਦੇਖ ਰਹੇ ਨੇ ਕੱਲੇ ਕੱਲੇ ਐਕਸ਼ਨ ਚ ਤੁਸੀਂ ਕਹਿੰਦੇ ਮਾਤਾ ਦਾ ਉੱਤੇ ਭੋਗ ਲਵਾ ਦਾ ਪੰਡਿਤ ਜੀ ਥੱਲੇ ਰੋਟੀ ਖਾ ਰਹੇ ਚੱਲ ਕੋਈ ਗੱਲ ਨੀ ਨਾ 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 ਤੁਸੀਂ ਤਾਂ ਲੋਕਾਂ ਨੂੰ ਉਪਦੇਸ਼ ਕਰਦੇ ਹੋ ਜਿਹੜੀ ਗੱਲ ਕਹਿੰਦੇ ਉਹਦੇ ਉੱਤੇ ਅਮਲ ਵੀ ਕਰੋ ਝੂਠ ਸਿੱਟੇ ਉਹਨੇ ਕਿਉਂ ਬਈ ਲੋਕਾਂ ਨੂੰ ਅੱਧੀ ਦੁਨੀਆਂ ਭੁੱਖੀ ਮਰਦੀ ਹੈ ਤੁਸੀਂ ਥੋੜਾ ਪਵਾ ਲਓ ਵਾਰ ਵਾਰ ਲੈ ਲਓ ਤੁਹਾਨੂੰ ਕਿਸੇ ਨੇ ਰੋਕਿਆ ਝੂਠ ਕਿਉਂ ਨਾ ਸਿੱਟਦੇ ਹੋ ਸਾਰੀਆਂ ਚੀਜ਼ਾਂ ਪਵਾਈਆਂ ਨੇ ਢਿੱਡ ਚ ਲੋੜ ਹੈ ਥੋੜੀ ਖਾ ਲਓ ਜਿੰਨੀ ਕੁ ਲੋੜ ਹੋਵੇ ਉਨੀ ਕੁ ਲਓ ਸੋ ਮੇਰਾ ਕਹਿਣ ਦਾ ਮਤਲਬ ਨਟਸ਼ੈਲ ਇਹ ਹੈ ਕਿ ਪਰਮਾਤਮਾ ਸਾਡੇ ਅੰਦਰ ਬੈਠਾ ਉਹ ਡਰੋ ਉਹਦੇ ਕੋਲੋਂ ਨਹੀਂ ਤਾਂ ਭੰਗ ਦੇ ਪਾੜੇ ਜ਼ਿੰਦਗੀ ਜਾਣੀ ਆ ਉੱਥੇ ਕਿਸੇ ਨੇ ਪੁੱਛਣਾ ਕਿੰਨੇ ਆ ਗਏ ਕਿੰਨੇ ਚਲੇ ਗਏ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਕੋਈ ਪਿਰਤ ਚੰਗੀ ਪਾਈ ਹੈ ਲੋਕ ਚੰਗੇ ਕੰਮਾਂ ਕਰਕੇ ਤੁਹਾਨੂੰ ਯਾਦ ਕਰਦੇ ਨੇ ਤੁਹਾਡੇ ਸਰੀਰ ਕਰਕੇ ਪੈਸੇ ਟੱਕੇ ਕਰਕੇ ਔਲਾਦ ਕਰਕੇ ਵੱਡੀਆਂ ਕੋਠੀਆਂ ਕਰਕੇ ਕਿਸੇ ਨੇ ਯਾਦ ਨਹੀਂ ਕਰਨਾ ਕਿ ਵੱਡੇ ਵੱਡੇ ਅਹੁਦੇ ਸੀਗੇ ਇੰਨੇ ਕਿੰਨੇ ਪ੍ਰਾਈਮ ਮਿਨਿਸਟਰ ਬਣ ਗਏ ਇਸ ਤਾਂ ਛੋਟੀਆਂ ਜਿਹੀਆਂ ਚੀਜ਼ਾਂ ਨੇ ਕਿੰਨੇ MP ਬਣ ਗਏ ਕਿੰਨੇ ਮੇਅਰ ਬਣ ਗਏ ਕੋਈ ਯਾਦ ਕਰਦਾ ਯਾਦ ਉਹਨੂੰ ਕਰਦਾ ਜਿਹਨੇ ਚੰਗੇ ਕੰਮ ਕੀਤੇ ਨੇ ਸੋ ਚੰਗੇ ਕੰਮ ਤਾਂ ਹੀ ਹੋਣਗੇ ਜੇ ਭਜਨ ਸਿਮਰਨ ਕਰਾਂਗੇ ਤੇ ਭਜਨ ਸਿਮਰਨ ਤਾਂ ਚੰਗਾ ਹੋਊਗਾ ਕਿ ਦੂਜੀਆਂ ਚੀਜ਼ਾਂ ਬੁਰੀਆਂ ਆਦਤਾਂ ਘਟਾਈਏ ਤੇ ਚੰਗੇ ਪਾਸੇ ਲਾਈਏ ਇੰਨਾ ਕੁ ਮੈਂ ਕਹਿਣਾ ਸੀ ਮੇਰੀ ਦੋਨੇ ਹੱਥ ਜੋੜ ਕੇ ਮਾਫ਼ੀ ਮੈਂ ਚਾਹੁੰਦਾ ਜੇ ਕਿਸੇ ਨੂੰ ਕਿਹਾ ਗਿਆ ਹੋਵੇ ਮੇਰਾ ਕੁਛ ਨਹੀਂ ਹੈ ਸਾਰੀਆਂ ਗੱਲਾਂ ਮੈਂ ਆਪਣੇ ਤੇ ਲਾਗੂ ਕੀਤੀਆਂ ਜੋ ਕੁਛ ਪਹਿਲਾਂ ਸੀ ਜਾਂ ਹੁਣ ਮਾੜਾ ਮੋਟਾ ਚੇਂਜ ਹੋਈ ਹੈ ਉਹੀ ਗੱਲ ਕਹੀ ਹੈ ਸੋਰੋਂ ਅਖੀਰਲਾ ਗਾਣਾ ਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਗੱਲ ਕਰਾਂਗੇ
listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
मेरी पूरे साल की सेविंग $400 हुई है
मेरी सेविंग $350
मेरी सेविंग सिर्फ $100
और मेरी सेविंग सबसे ज्यादा हुई है मैंने सेव किए हैं $1,775
क्या चमत्कार किया मुझे भी गुर सिखाओ ना
भाई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा बादशाह ने आप भी अपनी गाड़ी और घर की इंश्योरेंस में खूब सेविंग कर सकते हैं कंडीशन अप्लाई ऑल स्टेट पिकरिंग एजेंसी के राजा बाशर 647-290-3773 647-290-3773
ਥੋੜੀ ਬਿਨਾ ਨਹੀਂ ਹੂੰ ਜੱਟਦਾ
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੈਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਟਨ 9058747171
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ